ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਕੋਈ ਵੀ ਮਨੁੱਖ ਆਪਣੇ ਬੀਤੇ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਆਪਣਾ ਅੱਜ ਵਿਗਾੜ ਸਕਦਾ ਹੈ ਵਧੇਰੇ ਕੱਲ ਦੇ ਬਾਰੇ ਵਿੱਚ ਸੋਚ ਕੇ ਅਨਮੋਲ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਰੋਤਿਆਂ ਨੂੰ ਆਪ ਸਭ ਦਾ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਗੁਰਸੇਵਕ ਸਿੰਘ ਬ੍ਰਿਸਟਨ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਆਸਟ੍ਰੇਲੀਆ ਵਾਲਿਆਂ ਨੂੰ ਸ਼ੁਭ ਸਵੇ ਤੇ ਬਾਕੀ ਸਾਡੇ ਸਾਰੇ ਸਰੋਤੇ ਜਿੱਥੋਂ ਵੀ ਸੁਣ ਰਹੇ ਨੇ ਇਹੀ ਆਸ ਕਰਦੇ ਹਾਂ ਆਪ ਸਭ ਦਾ ਦਿਨ ਵਧੀਆ ਚੱਲ ਰਿਹਾ ਹੋਵੇਗਾ ਤੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੀ ਸਾਂਝ 2 ਘੰਟੇ ਤੱਕ ਬਣੀ ਰਹੇਗੀ ਤੇ ਜਿਸ ਵਿੱਚ ਅਸੀਂ ਤੁਹਾਡੇ ਦੁਆਰਾ ਭੇਜੇ ਹੋਏ ਸੁਨੇਹੇ ਪੜਾਂਗੇ ਅਤੇ ਆਪ ਸਭ ਦੇ ਪਸੰਦ ਦੇ ਗੀਤ ਆਪ ਸਭ ਆਪਣੇ ਪਸੰਦ ਦੇ ਗੀਤ ਵੀ ਫਰਮਾਇਸ਼ ਕਰ ਸਕਦੇ ਹੋ ਤੇ ਇਸ ਦੇ ਲਈ ਆਪ ਨੂੰ ਸਿਰਫ ਇੱਕ ਮੈਸੇਜ ਜਾਂ ਈਮੇਲ ਕਰਨੀ ਹੋਵੇਗੀ ਮੈਸੇਜ ਦੇ ਲਈ ਟੈਲੀਗ੍ਰਾਮ ਦਾ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫਿਰ ਟੈਲੀਗ੍ਰਾਮ ਐਪ ਦੇ ਵਿੱਚ ਜਾ ਕੇ ਤੁਸੀਂ ਹਰਮਨ ਰੇਡੀਓ ਬਿਨਾਂ ਸਪੇਸ ਕਿੱਥੇ ਕਰੋਗੇ ਤਾਂ ਹਰਮਨ ਰੇਡੀਓ ਦਾ ਆ ਜਾਵੇਗਾ ਤੇ ਤੁਸੀਂ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਫਿਰ request@harmanradio.com ਤੇ ਈਮੇਲ ਵੀ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਰਹੇਗਾ ਤੇ ਮੈਸੇਜ ਦੇ ਜ਼ਰੀਏ ਦੋਸਤੋ ਤੁਸੀਂ ਕੋਈ ਵੀ ਖਬਰ ਜਾਂ ਜਾਣਕਾਰੀ ਵੀ ਸਾਂਝੀ ਕਰ ਸਕਦੇ ਹੋ ਤੇ ਹੁਣ ਸਿਡਨੀ ਆਸਟ੍ਰੇਲੀਆ ਮੁਤਾਬਕ ਸਮਾਂ ਹੋ ਚੁੱਕਾ ਹੈ 8:03 ਤੇ ਅੱਜ ਮਿਤੀ 27 ਅਕਤੂਬਰ 2016 ਦਿਨ ਵੀਰਵਾਰ 12 ਕੱਤਕ ਨਾਨਕ ਸ਼ਾਹੀ ਸੰਮਤ 548 ਹੋ ਗਈ ਹੈ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਅਸੀਂ ਇੱਕ ਵਿਚਾਰ ਨਾਲ ਕਰਦੇ ਹਾਂ ਤੇ ਨਰਿੰਦਰ ਸਿੰਘ ਕਪੂਰ ਦੇ ਵਿਚਾਰ ਨਾਲ ਜਿਵੇਂ ਕਿ ਦਲੀਪ ਸਿੰਘ ਜੀ ਸ਼ੁਰੂਆਤ ਕਰਦੇ ਹੁੰਦੇ ਆ ਪ੍ਰੋਗਰਾਮ ਦੀ ਤੇ ਉਸੇ ਤਰ੍ਹਾਂ ਅਸੀਂ ਵੀ ਇੱਕ ਵਿਚਾਰ ਨਾਲ ਸ਼ੁਰੂਆਤ ਕਰਦੇ ਹਾਂ ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਜਦੋਂ ਕੋਈ ਬੱਚਾ ਪ੍ਰਸ਼ਨ ਪੁੱਛਣ ਲੱਗ ਪਏ ਸਮਝੋ ਉਸਦੇ ਵਿਦਿਆਰਥੀ ਬਣਨ ਦੀ ਉਮਰ ਹੋ ਗਈ ਹੈ ਤੇ ਦੋਸਤੋ ਬਹੁਤ ਹੀ ਸੋਹਣਾ ਵਿਚਾਰ ਜੋ ਕਿ ਨਰਿੰਦਰ ਸਿੰਘ ਕਪੂਰ ਨੇ ਆਪਣੇ ਨਾਲ ਸਾਂਝਾ ਕੀਤਾ ਤੇ ਅਸੀਂ ਵਿਚਾਰ ਤੇ ਵਿਚਾਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਅਗਲੇ ਹਿੱਸੇ ਦੇ ਵਿੱਚ ਦਲੀਪ ਸਿੰਘ ਜੀ ਨੂੰ ਵੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਤੇ 19 ਦੇਰ ਦੇ ਲਈ ਤੁਸੀਂ ਇੱਕ ਗੀਤ ਸੁਣੋ ਤੇ ਅਸੀਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ ਇਸ਼ਕ ਨਾ ਵੇਖੇ ਜ਼ਾਤ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਉਹ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਹੋ ਉਹ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਹੋ ਦਿਨਾਂ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਓ ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੋਹਰਤ ਪਾਣੀ ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੋਹਰਤ ਪਾਣੀ ਇਸ਼ਕ ਨੇ ਖੱਟੀ ਜਦ ਵੀ ਖੱਟੀ ਦੁਨੀਆਂ ਵਿੱਚ ਬਦਨਾਮੀ ਉਹ ਤੰਗੇ ਰਹਿੰਦੇ ਕਿੱਲੀਆਂ ਤੇ ਨਾਲ ਪਰਾਂਦੇ ਜਿੰਨਾ ਤੇ ਰਾਤੀ ਯਾਰ ਵਿਛੜੇ ਓ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਓ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਓ ਲੱਖਾਂ ਸ਼ਮਾਂ ਜਲੀਆਂ ਲੱਖਾਂ ਹੋ ਗੁਜ਼ਰੇ ਪਰਵਾਨੇ ਲੱਖਾਂ ਸ਼ਮਾਂ ਜਲੀਆਂ ਲੱਖਾਂ ਹੋ ਗੁਜ਼ਰੇ ਪਰਵਾਨੇ ਅਜੇ ਵੀ ਜੇ ਕਰ ਛੱਡਿਆ ਜਾਂਦਾ ਛੱਡਦੇ ਇਸ਼ਕ ਰਕਾਨੇ ਨੀ ਤੰਗੇ ਰਹਿੰਦੇ ਕਿੱਲੀਆਂ ਤੇ ਨਾਲ ਪਰਾਂਦੇ ਜਿੰਨਾ ਤੇ ਰਾਤੀ ਯਾਰ ਵਿਛੜੇ ਓ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਓ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਓ ਮੈਂ ਗੁਰੂਆਂ ਦਾ ਦਾਸ ਕਹਾਵਾਂ ਲੋਕ ਕਹਿਣ ਮਰ ਜਾਣਾ ਮੈਂ ਗੁਰੂਆਂ ਦਾ ਦਾਸ ਕਹਾਵਾਂ ਲੋਕ ਕਹਿਣ ਮਰ ਜਾਣਾ ਦੋਵੇਂ ਗੱਲਾਂ ਸੱਚੀਆਂ ਮਿੱਤਰਾਂ ਸੱਚ ਤੋਂ ਕੀ ਘਬਰਾਣਾ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿੰਨਾ ਤੇ ਰਾਤੀ ਯਾਰ ਵਿਛੜੇ ਓ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਵੇਨ ਤੋਂ ਤੇ ਤੁਸੀਂ ਗੀਤ ਸੁਣ ਰਹੇ ਸੀ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਪਰਾਂਦੇ ਤੇ ਬਹੁਤ ਖੂਬਸੂਰਤ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਆ ਤੇ ਦੋਸਤੋ ਹੁਣ ਅਸੀਂ ਸਵਾਗਤ ਕਰਦੇ ਹਾਂ ਆਪਣੇ ਵੀਰ ਦਲਜੀਤ ਸਿੰਘ ਜੀ ਦਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ ਗੁਰਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ, ਜਿੰਨੇ ਵੀ ਦੋਸਤ ਸਾਡੇ ਦੂਰੋਂ ਪਾਰੋਂ ਲਹਿਰਾ ਪ੍ਰੋਗਰਾਮ ਸੁਣ ਰਹੇ ਆ ਹਰਮ ਰੇਡੀਓ ਦੇ ਮਾਧਿਅਮ ਦੇ ਰਾਹੀਂ, ਤੇ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਆ ਸਤਿ ਸ੍ਰੀ ਅਕਾਲ ਵੀ ਆ, ਸਵਾਗਤ ਵੀ ਆ ਇਸ ਪ੍ਰੋਗਰਾਮ ਦੇ ਵਿਚ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਅੱਜ ਦੁਕਾਨ ਜਿੱਦਾਂ ਖੋਲ ਲਈ ਆ ਸਵੇਰੇ ਸਵੇਰੇ।
ਹੋਰ ਹੋਰ ਜੀ, ਮੈਂ ਤਾਂ ਧੂਪ ਟਿੱਕਾ ਕਰਤਾ ਸਾਂਭੋ ਦੁਕਾਨ ਨੂੰ, ਨੱਠ ਭੱਜ ਕੇ ਪਹੁੰਚ ਗਏ ਟਾਈਮ ਸਿਰ ਫਿਰ ਵੀ।
ਜੀ ਹਾਂ ਜੀ, ਤੇ ਅਸਲ ਵਿਚ ਕੀ ਹੁੰਦਾ ਕਿ ਜਿੱਦਾਂ ਕਹਿ ਲੋ ਵੀ ਪਹੁੰਚ ਜਾਣਾ ਪਹੁੰਚ ਜਾਵੋ ਇਹ, ਹਨਾ, ਥੋੜਾ ਬਹੁਤ ਲੇਟ ਫੇਟ ਹੋ ਜਾਂਦਾ ਬੰਦਾ, ਨਾਲੇ ਸਾਡੇ ਵਰਗੇ ਜਿੱਥੇ ਹੁਣ ਤੇ ਕੰਮ ਚੱਲਦਾ ਹੀ ਰਹਿੰਦਾ ਹੁੰਦਾ ਨਾ, ਕੰਮ ਵੀ ਕਦੀ ਰੋਕਦੇ ਆ ਗੁਰਸੇਵ ਸਿੰਘ?
ਕੰਮ ਨੀ, ਬਿਲਕੁਲ ਜੀ ਆਹ ਗੱਲ ਤਾਂ ਸੱਚੀ ਹੈ, ਕੰਮ ਨੀ ਕਦੇ ਰੋਕਦੇ ਹੁੰਦੇ, ਕਿਉਂਕਿ ਤੁਸੀਂ ਵੀ ਚਲੋ ਆਹ ਗੱਲ ਕਹਿਤੀ ਕੰਮ ਨੀ ਰੋਕਦੇ ਹੁੰਦੇ, ਪਰ ਇਸ ਤੋਂ ਪਹਿਲਾਂ ਸਾਡਾ ਹਜੇ ਜਿਹੜੇ ਪਹਿਲੇ ਹਿੱਸੇ ਦਾ ਵਿਚਾਰ ਰਹਿੰਦਾ ਸੀ, ਵਿਚਾਰ ਤੇ ਵਿਚਾਰ ਕਰਨੀ ਰਹਿੰਦੀ ਸੀ ਹਜੇ। ਸੋ ਨਰਿੰਦਰ ਕਪੂਰ ਜੀ ਦਾ ਅਸੀਂ ਵਿਚਾਰ ਸਾਂਝਾ ਕੀਤਾ ਸੀ ਆਪਣੇ ਸਰੋਤਿਆਂ ਦੇ ਨਾਲ, ਉਹ ਕਹਿੰਦੇ ਨੇ ਕਿ ਜਦੋਂ ਕੋਈ ਬੱਚਾ ਪ੍ਰਸ਼ਨ ਪੁੱਛਣ ਲੱਗ ਪਏ, ਸਮਝੋ ਉਸਦੇ ਵਿਦਿਆਰਥੀ ਬਣਨ ਦੀ ਉਮਰ ਹੋ ਗਈ ਆ।
ਕਿਆ ਬਾਤ ਆ, ਬਿਲਕੁਲ ਜੀ, ਤੇ ਸਿੱਖਣ ਦੇ ਲਈ ਕਹਿੰਦੇ ਹੁੰਦੇ ਆ ਵੀ ਇੱਕ ਜਿੱਦਾਂ ਕਰਿਓਸਟੀ ਜਿਹਨੂੰ ਜਾਗਰੂਕ ਜਿੱਦਾਂ ਉਤਸੁਕਤਾ ਜਿਹੜੀ ਆਪਾਂ ਇੱਕ ਸ਼ਬਦ ਪੰਜਾਬੀ ਦੇ ਵਿੱਚ ਆਪਾਂ ਲਾ ਲੈਂਦੇ ਆ ਇਹਦੇ ਆਪਾਂ ਗੱਲ ਕਰਦੇ ਆ ਵੀ ਜਿੰਨਾ ਚਿਰ ਤੱਕ ਆਪਣੀ ਉਤਸੁਕਤਾ ਨੀ ਬਣਦੀ ਗੁਰਸੇਵ ਸਿੰਘ ਜੀ, ਉਨਾ ਚਿਰ ਤੱਕ ਆਪਾਂ ਕੁਛ ਸਿੱਖ ਨਹੀਂ ਸਕਦੇ। ਉਤਸੁਕਤਾ ਹੀ ਅਸਲ ਦੇ ਵਿੱਚ ਸਿਖਾਉਂਦੀ ਆ, ਤੇ ਇਹ ਕੋਈ ਵੀ ਚੀਜ਼ ਆ ਜਿੱਦਾਂ ਛੋਟਾ ਬੱਚਾ ਆ ਆਪਾਂ ਨੂੰ ਸਵਾਲ ਕਰਦਾ, ਕਿਉਂਕਿ ਸਾਰੀਆਂ ਚੀਜ਼ਾਂ ਬਹੁਤ ਸਿੱਖਣ ਵਾਲੀਆਂ ਹੀ ਹੁੰਦੀਆਂ, ਉਹਦੇ ਲਈ ਲਗਭਗ ਸਭ ਕੁਛ ਨਵਾਂ ਹੁੰਦਾ, ਇਸ ਕਰਕੇ ਉਹਦੀ ਉਤਸੁਕਤਾ ਬਹੁਤ ਹੁੰਦੀ ਹੈ ਤਿਆਰ ਹੁੰਦੀ ਜੀ ਆਪਾਂ ਕਹਿ ਲਓ ਸਟਾਰਟਿੰਗ। ਵੈਸੇ ਉਤਸੁਕਤਾ ਖਤਮ ਹੋਣੀ ਨੀ ਚਾਹੀਦੀ, ਕਿਉਂਕਿ ਬੰਦਾ ਜਿਹੜਾ ਹਮੇਸ਼ਾ ਹੀ ਸਿੱਖਦਾ ਰਹਿੰਦਾ, ਤੇ ਸਿੱਖਣਾ ਕਹਿੰਦੇ ਆ ਵੀ ਮੌਤ ਤੋਂ ਬਾਅਦ ਵੀ ਚੱਲਦਾ ਹੀ ਹੁੰਦਾ, ਹਨਾ, ਜਿੱਦਾਂ ਕਿਹਾ ਜਾਂਦਾ ਜੀ ਮੌਤ ਤੋਂ ਬਾਅਦ ਜਿੱਦਾਂ ਅੱਖਾਂ ਆ ਕਹਿੰਦੇ ਵੀ 2 ਘੰਟੇ ਤੱਕ ਦੇਖਦੀਆਂ ਰਹਿੰਦੀਆਂ, ਹੱਡੀਆਂ ਮਹਿਸੂਸ ਕਰਦੀਆਂ ਵਗੈਰਾ ਵਗੈਰਾ, ਵੱਖਰੇ ਵੱਖਰੇ ਕੋਈ ਸਾਇੰਟਿਫਿਕ ਟਰਮਸ ਹੈਗੀਆਂ, ਜਿਹੜੇ ਦੋਸਤ ਜ਼ਿਆਦਾ ਵਿਗਿਆਨ ਦੀ ਜਾਣਕਾਰੀ ਰੱਖਦੇ ਆ ਉਹ ਦੱਸ ਸਕਦੇ ਆ ਵੀ ਉਸ ਵੇਲੇ ਵੀ ਕੁਛ ਨਾ ਕੁਛ ਜਿਹੜਾ ਆ ਚੱਲ ਰਿਹਾ ਹੁੰਦਾ ਦਿਮਾਗ ਦੇ ਵਿੱਚ
ਜੀ। ਤੇ ਦੂਜੇ ਹੱਥ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਹੁਣ ਬੱਚੇ ਪ੍ਰਸ਼ਨ ਪੁੱਛਣ ਲੱਗ ਜਾਣ, ਕਿਉਂਕਿ ਮੈਂ ਪਿੱਛੇ ਜਿਹੇ ਨਾ ਓਸ਼ੋ ਦਾ ਇੱਕ ਆਰਟੀਕਲ ਪੜਿਆ ਸੀ ਕਿ ਸੀਗੀ ਤਾਂ ਕਿਤਾਬ ਹੀ ਬਣ, ਪਰ ਕੁਛ ਕੁ ਪੰਨੇ ਪੜ੍ਹਨ ਦਾ ਮੌਕਾ ਮਿਲਿਆ ਨਾ ਕਿਸੇ ਤੋਂ, ਫੜੀ ਪੜ੍ਹ ਕੇ ਵਾਪਸ ਕਰਨੀ ਸੀ ਕਾਰ ਦੇ ਵਿੱਚ, ਤਾਂ ਉਹਦੇ ਵਿੱਚ ਬਹੁਤ ਸੋਹਣੀ ਗੱਲ ਲਿਖੀ ਸੀ, ਕਹਿੰਦੇ ਵੀ ਅੱਜ ਕੱਲ ਅੱਜ ਦੇ ਸਮੇਂ ਦੇ ਵਿੱਚ ਕਿ ਆਪਣੇ ਮਾਪਿਆਂ ਤੇ ਅਧਿਆਪਕ ਦਾ ਰਿਸਪੈਕਟ ਘਟਦੀ ਜਾ ਰਹੀ ਆ ਬੱਚਿਆਂ ਦੇ ਮਨਾਂ ਵਿੱਚ, ਕਾਰਨ ਕੀ ਆ, ਅਸੀਂ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਰਹੇ, ਜਿੱਦਾਂ ਕਿ ਹੁਣ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਸਵਾਲ ਪੁੱਛਣਗੇ, ਠੀਕ ਹੈ ਜੀ, ਤੇ ਉੱਥੇ ਹੁਣ ਸਾਡੀ ਜ਼ਿੰਮੇਵਾਰੀ ਵੱਧਦੀ ਜਾਂਦੀ ਹੈ ਕਿ ਅਸੀਂ ਸਮੇਂ ਦੇ ਨਾਲ ਜਿੱਦਾਂ ਫੋਨ ਨੂੰ ਅਪਡੇਟ ਕਰੀਦਾ, ਸਮੇਂ ਦੇ ਨਾਲ ਨਾਲ ਸਾਨੂੰ ਵੀ ਆਪਣੇ ਆਪ ਨੂੰ ਅਪਡੇਟ ਕਰਨਾ ਪਵੇਗਾ ਕਿ ਬੱਚਿਆਂ ਤੋਂ ਇੱਕ ਕਦਮ ਅੱਗੇ ਰੱਖਣ ਦੇ ਲਈ, ਜੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡਾ ਸਤਿਕਾਰ ਬਣਿਆ ਰਹੇ, ਪਿਆਰ ਬਣਿਆ ਰਹੇ। ਕਿਉਂਕਿ ਮੈਨੂੰ ਲੱਗਦਾ ਉਹਨੀ ਲਿਖਿਆ ਸੀ ਬਹੁਤ ਸੋਹਣਾ, ਕਹਿੰਦੇ ਵੀ ਜਦੋਂ ਅਧਿਆਪਕ ਕਲਾਸ ਦੇ ਵਿੱਚ ਆਉਂਦਾ ਹੈ ਤੇ ਬੱਚਿਆਂ ਨੂੰ ਸਵਾਲਾਂ ਦੇ ਜਵਾਬ ਪਹਿਲੇ ਪਤਾ ਹੁੰਦੇ ਆ ਇੰਟਰਨੈਟ ਤੋਂ, ਸੋ ਰਿਸਪੈਕਟ ਕਿੱਥੇ ਹੋ ਗਈ, ਕਿੱਥੇ ਅੱਗੇ 10-10, 12-12 ਸਾਲ ਪਾਣੀ ਢੋ ਕੇ ਕੋਈ ਚੀਜ਼ ਗੁਣ ਮਿਲਦਾ ਹੁੰਦਾ ਸੀ, ਪਰ ਹੁਣ ਉੱਥੇ ਉਹ 2 ਉਂਗਲਾਂ ਮਾਰ ਕੇ ਕਹਿੰਦੇ ਬੱਚੇ ਅੱਗੇ ਹੋ ਜਾਂਦੇ ਆ ਆਪਣੇ ਗੁਰੂ ਤੋਂ ਤੇ ਆਪਣੇ ਘਰਦਿਆਂ ਤੋਂ ਮਾਪਿਆਂ ਤੋਂ, ਇਹੀ ਕਾਰਨ ਸਤਿਕਾਰ ਘਟਦਾ ਜਾਂਦਾ। ਸੋ ਦੋਸਤੋ ਇੱਥੇ ਇਹ ਵੀ ਕਹਾਂਗੇ ਕਿ ਜੇਕਰ ਹੁਣ ਸਵਾਲ ਪੁੱਛਣ ਲੱਗ ਪਏ ਆ ਤੇ ਤੁਹਾਨੂੰ ਵੀ ਪੜ੍ਹਦੇ ਰਹਿਣਾ, ਸਿੱਖਦੇ ਰਹਿਣਾ ਚਾਹੀਦਾ ਤਾਂ ਜੋ ਕਿ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕੋ।
ਜੀ ਬਿਲਕੁਲ, ਭਾਵੇਂ ਗੂਗਲ ਨੇ ਬਹੁਤ ਤਰੱਕੀ ਕਰ ਲਈ ਆ ਗੁਰਸੇਵ ਸਿੰਘ ਜੀ, ਇੰਟਰਨੈਟ ਨੇ ਵੀ ਕਰ ਲਈ, ਪਰ ਕਹਿੰਦੇ ਹੁੰਦੇ ਆ ਵੀ ਮਾਸਟਰ ਮਾਸਟਰ ਹੀ ਆ, ਹਨਾ, ਜਿਹੜੀ ਫੇਸ ਟੂ ਫੇਸ ਟੀਚਿੰਗ ਹੈ ਜਿਹੜੀ ਉਹਦਾ ਅਜੇ ਵੀ ਕੋਈ ਜਵਾਬ ਨੀ ਹੈਗਾ। ਜਿੱਦਾਂ ਕਹਿ ਲੋ ਕਿ ਅਸੀਂ ਉਹਨਾਂ ਤੋਂ ਕੁਛ ਤਰੀਕੇ, ਜਾਣੀ ਇੱਕ ਇਹ ਵੀ ਹੁੰਦਾ ਹਨਾ, ਸਿੱਖਣ ਦੇ ਬਹੁਤ ਤਰੀਕੇ ਹੁੰਦੇ ਆ, ਜੇ ਤੁਸੀਂ ਆਪਣੇ ਆਪ ਉਹ ਬੋਰਿੰਗ ਹੋ ਜਾਂਦੀ ਸਟੱਡੀ, ਜਦੋਂ ਅਸੀਂ ਕਿਸੇ ਤੋਂ ਸਿੱਖਦੇ ਆ, ਜੇ ਆਈਡੀਓ ਵਿਜ਼ੂਅਲ ਏਡਸ ਵੀ ਨਾਲ ਯੂਜ਼ ਕਰਦੇ ਆ, ਉਹ ਸਿੱਖਣਾ ਜਿਹੜਾ ਥੋੜਾ ਜਿਹਾ ਵਧੀਆ ਵੀ ਹੋ ਜਾਂਦਾ ਤੇ ਉਹ ਲਾਭਕਾਰੀ ਜ਼ਿਆਦਾ ਹੋ ਜਾਂਦਾ, ਭਾਵੇਂ ਇੰਟਰਨੈਟ ਦਾ ਯੁੱਗ ਹੋ ਗਿਆ, ਪਰ ਉਹਦੇ ਕਈ ਕਾਰਨ ਹੋਰ ਵੀ ਹੈਗੇ ਆ ਰਿਸਪੈਕਟ ਘਟਣ ਦੇ। ਬਹੁਤ ਲੰਮਾ ਚੌੜਾ ਇਹ ਵਿਸ਼ਾ ਹੈਗਾ, ਵੈਸੇ ਤਾਂ ਕਿਤੇ ਗੱਲ ਇਹਦੇ ਬਾਰੇ ਵੀ ਕਰਾਂਗੇ ਆਪਾਂ ਵੀ ਟੀਚਰ
ਇੰਟਰਨੈਟ ਦੀ ਵਰਤੋਂ ਕਰਦੇ ਹਾਂ, ਗਿਆਨ ਤੇ ਜਾਣਕਾਰੀ ਨਾਂ ਦੀ ਜਿਹੜੀ ਦੋ ਚੀਜ਼ਾਂ ਅੱਡੋ ਅੱਡ ਆ ਨਾ, ਅਸੀਂ ਸਿਰਫ ਜਾਣਕਾਰੀ ਹਾਸਲ ਕਰਕੇ ਤੁਰੇ ਫਿਰਦੇ ਹਾਂ, ਗਿਆਨ ਹਾਸਲ ਕਰਨ ਦੇ ਵਾਕਿਆ ਜਿੱਦਾਂ ਕਹਿੰਦੇ ਕਿ ਸਾਨੂੰ ਗੁਰੂ ਧਾਰਨਾ ਜਿੱਦਾਂ ਕਿਸ ਤੋਂ ਸਿੱਖ ਪੈਂਦੀ ਆ, ਫਿਰ ਅਸੀਂ ਕਹਿ ਸਕਦੇ ਕਿ ਅਸੀਂ ਮਹਾਰਤ ਹਾਸਲ ਕਰ ਲਈ, ਕੋਈ ਗਿਆਨ ਹਾਸਲ ਕਰ ਲਿਆ, ਨਹੀਂ ਤਾਂ ਅਸੀਂ ਇਸ ਮਾਧਿਅਮ ਨਾਲ ਤਾਂ ਸਿਰਫ ਜਾਣਕਾਰੀ ਲਈ ਫਿਰਦੇ ਹਾਂ।
ਜੀ ਬਿਲਕੁਲ, ਅਤੇ ਇੱਕ ਹੋਰ ਵੀ ਗੱਲ ਟੀਚਰ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੋ ਜਾਂਦੀ ਗੁਰਸੇਵ ਸਿੰਘ ਜੀ, ਵੀ ਸਭ ਕੁਛ ਪਿਆ ਗੂਗਲ ਤੇ, ਉਹ ਇਹ ਤੇ ਨਹੀਂ ਦੱਸਦਾ ਵੀ ਆਹ ਪੜ੍ਹ ਤੇ ਆਹ ਨਾ ਪੜ੍ਹ। ਵੱਖਰਾ ਸਿਲੇਬਸ ਹੈ ਉਹਨਾਂ ਦੀ ਪੋਇਟਰੀ ਛੋਟੀਆਂ ਛੋਟੀਆਂ ਕਿਤਾਬਾਂ ਛੋਟੀ ਛੋਟੀਆਂ ਜਿੱਦਾਂ ਕਵਿਤਾਵਾਂ ਕਹਿ ਲਓ ਛੋਟੀਆਂ ਛੋਟੀਆਂ ਕਹਾਣੀਆਂ ਤੇ ਉਹ ਵੀ ਕਹਾਣੀਆਂ ਦੇ ਵਿੱਚੋਂ ਵੀ ਛੋਟੇ ਛੋਟੇ ਸਿੱਟੇ ਉਹਨਾਂ ਦੇ ਜਾਨਵਰਾਂ ਦੀਆਂ ਕਹਾਣੀਆਂ ਪੰਛੀਆਂ ਦੀਆਂ ਕਹਾਣੀਆਂ ਫੁੱਲਾਂ ਦੀਆਂ ਕਹਾਣੀਆਂ ਹਨਾ ਤੇ ਅੱਗੇ ਆ ਕੇ ਜਿਹੜੀਆਂ ਵਧਦੀਆਂ ਜਾਂਦੀਆਂ ਅੱਗੇ ਉਹਨਾਂ ਨੂੰ ਡਿਵੈਲਪ ਜਿਹੜਾ ਕਰਦਾ ਕਰਦਾ ਫਿਰ ਉਸ ਤੋਂ ਬਾਅਦ ਵਿੱਚ ਥਿਊਰਮਾਂ ਚੱਲ ਪਾਉਂਦੀਆਂ ਪਾਇਥਾਗੋਰਸ ਦੀ ਥਿਊਰਮ ਚਲੋ ਜੀ ਕਮਿਸਟਰੀ ਆ ਜਾਂਦੀ ਆ ਤੇ ਗਾਂ ਗਾਂ ਜਿੱਦਾਂ ਵੱਧਦਾ ਰਹਿੰਦਾ ਹੁਣ ਗੂਗਲ ਨੇ ਇਹ ਨਹੀਂ ਦੱਸਣਾ ਵੀ ਬੱਚਾ ਇਹ ਮੈਨੂੰ ਪੜ੍ਹ ਰਿਹਾ ਕਿ ਬਜ਼ੁਰਗ ਮੈਨੂੰ ਪੜ੍ਹ ਰਿਹਾ ਹਨਾ ਉਹ ਤੇ ਅੱਜ ਵੀ ਆਪਾਂ ਨੂੰ ਢੰਗ ਤਰੀਕੇ ਜਿਹੜੇ ਆ ਉਹ ਵੀ ਟੀਚਰ ਦੀ ਆਪਾਂ ਨੂੰ ਲੋੜ ਪੈਣੀ ਹੈ ਇਸ ਕਰਕੇ ਉਹਦੀ ਅਹਿਮੀਅਤ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਪਰ ਨੋ ਡਾਊਟ ਜਿਹੜੀ ਰਿਸਪੈਕਟ ਘੱਟਦੀ ਆ ਘੱਟ ਗਈ ਆ ਪਹਿਲਾਂ ਨਾਲੋਂ ਆਪਣੀ ਵਾਰ ਨੂੰ ਤਾਂ ਇੱਦਾਂ ਹੁੰਦੇ ਸੀ ਵੀ ਡਰ ਬਹੁਤ ਸੀ ਇੱਕ ਹੁਣ ਹੋਰ ਵੀ ਆ ਗੁਰਸੇਵ ਸਿੰਘ ਜੀ ਬਈ ਲਾਅ ਦੇ ਬਾਰੇ ਜਿੱਦਾਂ ਲਾਅ ਦੇ ਵਿੱਚ ਵੀ ਤਬਦੀਲੀਆਂ ਹੋ ਗਈਆਂ ਹਨਾ ਵੀ ਬੱਚੇ ਵੀ ਡਰਨਾ ਇਸ ਕਰਕੇ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਲਾਅ ਦਾ ਵੀ ਜੇ ਮਾਸਟਰ ਕੁੱਟਦਾ ਤਾਂ ਹੀ ਸ਼ਿਕਾਇਤ ਇਹਦੀ ਕਰ ਸਕਦੇ ਆ ਤੇ ਅਗਲਾ ਵੀ ਕਹਿੰਦਾ ਵੀ ਮੈਨੂੰ ਤਨਖਾਹ ਮਿਲਦੀ ਆ ਕੀ ਲੋੜ ਆ ਹਨਾ ਆਪਾਂ ਨੂੰ ਕਰਨ ਦੀ
ਜੀ ਜੀ ਵੈਸੇ ਉਹ ਡਰ ਹੋਰ ਆ ਡਰ ਕੇ ਸ਼ਿਕਾਇਤ ਕਰਨੀ ਉਹ ਅੱਡ ਚੀਜ਼ ਜਾਂਦੀ ਹੈ ਇੱਕ ਪਿਆਰ ਇੱਕ ਰਿਸਪੈਕਟ ਬੱਚਿਆਂ ਦੇ ਮਨਾਂ ਚ ਮੈਂ ਕਹਿੰਦਾ ਆ ਵੀ ਜਿਹੜਾ ਕਹਿੰਦੇ ਨੀ ਕਿ ਅਧਿਆਪਕ ਵੀ ਹਰ ਕੋਈ ਨੀ ਬਣ ਸਕਦਾ ਕੁਛ ਇੱਕ ਕੰਮ ਹੁੰਦੇ ਹਰ ਕਿਸੇ ਲਈ ਨਹੀਂ ਹੁੰਦੇ ਨਾ ਕੋਈ ਕੋਈ ਅਧਿਆਪਕ ਹੁੰਦੇ ਜਿਹਨਾਂ ਦੇ ਤੁਸੀਂ ਹੁਣ ਆਪਣੇ ਟਾਈਮ ਤੇ ਸੋਚ ਲਓ ਅਧਿਆਪਕ ਜਿਹੜੇ ਤੁਹਾਨੂੰ ਅੱਜ ਦੀ ਤਰੀਕ ਚ ਵੀ ਯਾਦ ਹੋਣਗੇ ਤੇ ਉਹਨਾਂ ਵੱਲੋਂ ਕੀਤੀਆਂ ਗੱਲਾਂ ਉਹ ਕਹਿ ਲਓ ਕਿਤਾਬਾਂ ਦੀ ਲੋੜ ਨੀ ਉਹ ਦਿਮਾਗ ਚ ਬਹਿ ਗਈਆਂ ਉਹ ਇੱਕ ਪਿਆਰ ਇੱਕ ਖਿੱਚ ਹੁੰਦੀ ਨਾ ਉਹ ਕਿਸੇ ਕਿਸੇ ਅਧਿਆਪਕ ਕੋਲ ਹੁੰਦੀ ਆ ਉਹ ਹਰ ਕੋਈ ਨੀ ਕਰ ਸਕਦਾ ਸੋ ਉਹ ਚੀਜ਼ ਮੈਨੂੰ ਲੱਗਦਾ ਬਣਾਉਣ ਦੀ ਬਹੁਤ ਲੋੜ ਆ
ਜੀ ਬਿਲਕੁਲ ਤੇ ਖੈਰ ਆਪਣੇ ਨਾਲ ਦੋਸਤ ਵੀ ਜੁੜ ਚੁੱਕੇ ਆ ਲੱਕੀ ਸਾਹਿਬ ਆਪਣੇ ਨਾਲ ਜੁੜੇ ਹੋਏ ਆ ਰਮਜੀਤ ਸਿੰਘ ਜੰਡੋਰੀਆ ਸਾਹਿਬ ਵੀ ਆ ਗਏ ਆ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਗੁਰਜੀਤ ਸਿੰਘ ਚਾਹਲ ਮੈਲਬੋਰਨ ਤੋਂ ਆਪਣੇ ਨਾਲ ਨੇ ਸਤਦੇਵ ਪੰਜੇਟਾ ਸਾਹਿਬ ਨੇ ਹਰਮੀਤ ਸਿੰਘ ਚੰਨਾ ਸਾਹਿਬ ਵੀ ਜੁੜ ਚੁੱਕੇ ਆਪਣੇ ਨਾਲ ਅਤੇ ਨਾਲ ਦੀ ਨਾਲ ਸੁਖਵਿੰਦਰ ਸੌਂਧ ਸਾਹਿਬ ਉਹ ਵੀ ਆਪਾਂ ਨੂੰ ਸਿਰਨੀ ਤੋਂ ਸੁਣ ਰਹੇ ਆ ਤੇ ਸਾਰੇ ਦੋਸਤ ਜਿੱਥੇ ਵੀ ਕਿਤੇ ਸਾਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈਗਾ ਜੀ ਆਇਆਂ ਨੂੰ ਵੀ ਤੇ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਆਪਾਂ ਲਵਾਂਗੇ ਤੇ ਗੁਰਸੇਵ ਸਿੰਘ ਜੀ ਫਿਰ ਅੱਗੇ ਕੀ ਗੱਲ ਕਰਨ ਜਾ
ਰਹੇ ਹਾਂਜੀ ਹਾਂਜੀ ਤੇ ਜਿੱਦਾਂ ਕਿ ਹੁਣ ਅਗਲੇ ਹਿੱਸੇ ਚ ਚਲੋ ਇਹਨਾਂ ਦੇ ਸਨੇਹ ਵੀ ਪੜ੍ਹਦੇ ਆ ਆਪਾਂ ਪਰ ਉਸ ਤੋਂ ਪਹਿਲਾਂ ਆਪਣੇ ਇਤਿਹਾਸ ਤੇ ਝਾਤ ਮਾਰ ਲਈਏ ਕਿਉਂਕਿ ਅੱਜ ਦੀ ਤਰੀਕ ਕੀ ਕਹਿ ਰਹੀ ਹੈ ਨਾ ਵੈਸੇ ਤਾਂ ਦੋਸਤੋ ਦੁਨੀਆਂ ਦੇ ਲੋਕ ਆ ਰਹੇ ਆ ਜਾ ਰਹੇ ਆ ਇਤਿਹਾਸ ਇਹੀ ਦੱਸਦਾ ਕਿ ਦੁਨੀਆਂ ਆ ਗਈ ਬਹੁਤ ਦੁਨੀਆਂ ਚਲੀ ਗਈ ਨਾ ਪਰ ਕੁਝ ਕੁ ਸ਼ਖਸੀਅਤਾਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਰ ਜਾਂਦੀਆਂ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਂ ਰਹਿੰਦਾ ਜਾਂ ਕਹਿ ਲਓ ਕਿ ਜਿਹੜੀ ਕੰਮਾਂ ਸਦਕਾ ਤਵਾਰੀਖ ਵਿੱਚ ਆਪਣਾ ਨਾਂ ਦਰਜ ਕਰਾ ਜਾਂਦੀਆਂ ਕਿਉਂਕਿ ਆਪਣੇ ਸਿੱਖ ਇਤਿਹਾਸ ਜਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਅੱਜ ਇੱਕ ਅਹਿਮ ਤਰੀਕ ਆ ਅਸੀਂ ਅੱਜ ਗੱਲ ਕਰਾਂਗੇ ਸਰਦਾਰ ਅਮਰਜੀਤ ਸਰਦਾਰ ਤਰਸ਼ਨ ਸਿੰਘ ਫੇਰੂਮਾਨ ਜਿਹਨਾਂ ਨੂੰ ਅਸੀਂ ਇਤਿਹਾਸ ਦੇ ਵਿੱਚੋਂ ਲਗਭਗ ਗੁਪਤ ਘੱਟ ਹੋਣਗੇ ਅੱਜ ਅੱਜ ਦੀ ਸਾਡੀ ਜਨਰੇਸ਼ਨ ਦੇ ਜਿਹੜੇ ਕਿ ਇਹਨਾਂ ਨੂੰ ਜਾਣਦੇ ਆ ਦਰਸ਼ਨ ਸਿੰਘ ਫੇਰੂਮਾਨ ਤੇ ਇਹਨਾਂ ਬਾਰੇ ਮੈਂ ਥੋੜੀ ਬੇਸਿਕ ਜਾਣਕਾਰੀ ਦੇ ਦਿੰਦਾ ਤੇ ਬਾਕੀ ਕਵਰ ਦਲਜੀਤ ਸਿੰਘ ਜੀ ਕਰਨਗੇ ਤੇ ਦਲਜੀਤ ਸਿੰਘ ਜੀ ਇਹਨਾਂ ਦਾ ਜਨਮ 27 ਅਕਤੂਬਰ 1969 ਨੂੰ ਹੋਇਆ ਅੰਮ੍ਰਿਤਸਰ ਦੇ ਫੇਰੂਮਾਨ ਵਿੱਚ ਠੀਕ ਹੈ ਜੀ ਸਿੱਖ ਫੈਮਿਲੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ 1912 ਦੇ ਵਿੱਚ ਇਹਨੀ ਆਰਮੀ ਜੁਆਇਨ ਕਰ ਲਈ ਤਾਂ ਸਿਰਫ 2 ਸਾਲ ਤੱਕ ਹੀ ਜੋਬ ਕੀਤੀ ਆਰਮੀ ਦੇ ਵਿੱਚ ਉਸ ਤੋਂ ਬਾਅਦ ਇਹਨੀ ਹਿਸਾਰ ਜਾ ਕੇ ਠੇਕੇਦਾਰੀ ਦਾ ਕੰਮ ਸ਼ੁਰੂ ਕੀਤਾ ਤੇ ਇਹਨਾਂ ਦੇ ਸ਼ਖਸੀਅਤ ਦੇ ਵਿੱਚ ਜਿੱਦਾਂ ਕਿ ਜਿਹੜੇ ਕੰਮ ਇਹਨੀ ਆਂਤਰੇ ਕੀਤੇ ਉਹ ਉਸ ਤੋਂ ਵੀ ਪਤਾ ਲੱਗ ਜਾਂਦਾ ਯਾਨੀ ਸਟਾਰਟਿੰਗ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਮਾਂ ਵੱਲੋਂ ਮਾਰਿਆ ਮਿਹਣਾ ਯਾਨੀ ਕਿ ਇਹਨਾਂ ਨੇ ਠੇਕੇਦਾਰੀ ਦਾ ਕੰਮ ਛੱਡ ਕੇ ਅਕਾਲੀ ਮੂਵਮੈਂਟ ਦੇ ਨਾਲ ਜਾ ਜੁੜੇ ਤੇ ਉਸ ਸਮੇਂ ਆਪਣੇ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀਗੀ ਠੀਕ ਹੈ ਜੀ ਤੇ ਪਹਿਲੀ ਵਾਰ ਇਹਨਾਂ ਨੂੰ ਜੇਲ੍ਹ ਹੋਈ 1 ਸਾਲ ਦੀ ਕਾਰਨ ਕੀ ਸੀਗਾ ਕਿ ਗੁਰਦੁਆਰਾ ਹਰਿਮੰਦਰ ਸਾਹਿਬ ਜਿਹੜਾ ਆਪਣਾ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਗੋਰੇ ਅਫਸਰ ਤੋਂ ਖੋਲੀਆਂ ਸੀ ਨੀ ਤੇ ਉਹਦੇ ਕਰਕੇ ਇਹਨਾਂ ਨੂੰ 1 ਸਾਲ ਦੀ ਜੇਲ੍ਹ ਹੋਈ ਉਸ ਤੋਂ ਬਾਅਦ ਜਿਹੜਾ ਜੈਤੋ ਦਾ ਮੋਰਚਾ ਲੱਗਾ ਤੇ ਉਹਦੇ 14ਵੇਂ ਜਥੇ ਦੇ ਆਹ ਅਗਵਾਈ ਕਰ ਰਹੇ ਸੀਗੇ ਸ਼ਹੀਦੀ ਜਥੇ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੰਨੀਆਂ ਲਹਿਰਾਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਚੱਲੀਆਂ ਤੇ ਹਰ ਦੇ ਵਿੱਚ ਲਹਿਰ ਦੇ ਵਿੱਚ ਇਹਨੀ ਸ਼ਮੂਲੀਅਤ ਕੀਤੀ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਜੇਲ੍ਹਾਂ ਹੁੰਦੀਆਂ ਰਹੀਆਂ ਜੇਲ੍ਹ ਦੇ ਅੰਦਰ ਬਾਹਰ ਆਉਣਾ ਜਾਣਾ ਬਣਿਆ ਰਿਹਾ ਤੇ ਇਹ ਮਿਲਾਇਆ ਗਿਆ 1926 ਦੇ ਵਿੱਚ ਤੇ ਉੱਥੇ ਜਾ ਕੇ ਵੀ ਉੱਥੋਂ ਦੀ ਗੋਰੀ ਸਰਕਾਰ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਭਾਰਤ ਦੇ ਵਿੱਚ ਜਿਹਨਾਂ ਦੇ ਕੇਸ ਚੱਲ ਰਹੇ ਸੀ ਜਾਂ ਕਹਿ ਲਓ ਕਿ ਭਾਰਤ ਦੇ ਵਿੱਚ ਜੋ ਇਹਨਾਂ ਦਾ ਹਿਸਾਬ ਤਾਂ ਸੀ ਉਹਨੂੰ ਦੇਖਦੇ ਉੱਥੇ ਇਹਨਾਂ ਨੂੰ ਜੇਲ੍ਹ ਚ ਪਾ ਦਿੱਤਾ ਤੇ ਉੱਥੇ ਕੁਛ ਕਸ਼ਹਿਰੇ ਬਾਰੇ ਟਿੱਪਣੀ ਹੋਈ ਇਹਨਾਂ ਦੇ ਕਕਾਰਾਂ ਬਾਰੇ ਤੇ ਇਹਨੀ ਉੱਥੇ ਆਪਣਾ ਮਰਨ ਵਰਤ ਰੱਖ ਲਿਆ ਇਹਨੀ ਭੁੱਖ ਹੜਤਾਲ ਤੇ ਬੈਠ ਗਏ ਕਹਿੰਦੇ ਵੀ ਕਕਾਰਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਊਗਾ ਠੀਕ ਹੈ ਜੀ ਤੇ 3 ਹਫ਼ਤਿਆਂ ਤੱਕ ਇਹਨਾਂ ਦੀ ਭੁੱਖ ਹੜਤਾਲ ਚੱਲੀ ਤੇ ਉੱਥੋਂ ਦੀ ਫਿਰ ਜੋ ਕਿ ਇਹਨਾਂ ਦਾ ਗੱਲਬਾਤ ਰਾਜੀਨਾਮਾ ਹੋ ਗਿਆ ਉਹਨਾਂ ਫਿਰ ਉਹਨਾਂ ਨੇ ਭੁੱਖ ਹੜਤਾਲ ਬੰਦ ਕਰ ਦਿੱਤੀ ਠੀਕ ਹੈ ਜੀ ਤੇ ਇਹਨਾਂ ਦਾ ਕੁਇਟ ਇੰਡੀਆ ਮੂਵਮੈਂਟ ਚੱਲੀ ਤੇ ਉਹਦੇ ਵੀ ਹਿੱਸੇ ਬਣੇ ਰਹੇ ਹਿੱਸੇ ਤੇ ਆਜ਼ਾਦ
ਜੀ ਦੋਸਤੋ ਲੱਗਦਾ ਕਿ ਗੁਰਸੇਵ ਸਿੰਘ ਜੀ ਹੁਣਾਂ ਦਾ ਲਿੰਕ ਟੁੱਟ ਗਿਆ। ਖੈਰ ਆਪਣੇ ਥੋੜਾ ਜਿਹਾ ਮੈਂ ਦੱਸ ਦਵਾਂ ਜਿੱਦਾਂ ਉਹਨਾਂ ਨੇ ਕਿਹਾ ਕਿ ਭੁੱਖ ਹੜਤਾਲ ਜਿਹੜੀ ਹੈ ਜੇਲ੍ਹ ਦੇ ਵਿੱਚ ਕੀਤੀ, ਇਦੂ ਇਲਾਵਾ ਉਦੂ ਅੱਗੇ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ ਦਰਸ਼ਨ ਸਿੰਘ ਤੇ ਹਨੂੰਮਾਨ ਜੀ, ਪਰ ਕਾਂਗਰਸ ਪਾਰਟੀ ਦੇ ਨਾਲ ਮਤਭੇਦ ਹੋਇਆ ਜਿਹਦੇ ਕਰਕੇ ਕਿ ਉਹਨਾਂ ਨੇ ਇੱਕ ਆਪਣੀ ਸੁਤੰਤਰ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ 'ਚ ਸੁਤੰਤਰ ਪਾਰਟੀ ਦੇ ਪ੍ਰਚਾਰ ਲਈ ਵੀ ਬੜੇ ਯਤਨਸ਼ੀਲ ਰਹੇ ਆ। ਤੇ ਹੁਣ ਗੱਲ ਕਰਦੇ ਹਾਂ ਕਿ ਕਿਸ ਗੱਲ ਕਰਕੇ ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਕਿ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲੀ ਆ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਉਸ ਵੇਲੇ ਅਕਾਲੀ ਆਗੂਆਂ ਦੇ ਵੱਲੋਂ ਬਹੁਤ ਤਕੜੇ ਜਿਹੜੇ ਆ ਰੋਸ ਮੁਜ਼ਾਹਰੇ ਵੀ ਕੀਤੇ ਗਏ ਆ ਤੇ ਬਾਰ ਬਾਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਪ੍ਰਣ ਵੀ ਕੀਤੇ ਗਏ, ਅਰਦਾਸ ਵੀ ਕੀਤੇ ਗਏ ਅਕਾਲੀਆਂ ਆਗੂਆਂ ਦੇ ਵੱਲੋਂ, ਪਰ ਫਿਰ ਬਾਰ ਬਾਰ ਮੂੰਹ ਵੀ ਉਹਨਾਂ ਗੱਲਾਂ ਤੋਂ ਫੇਰਿਆ ਗਿਆ। ਪਰ ਫੇਰੂ ਮਾਨ ਸਾਹਿਬ ਸੈਦਕੀ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ ਤੇ ਉਹਨਾਂ ਨੂੰ ਵੀ ਹਿਰਦੇ ਨੂੰ ਜਿੱਦਾਂ ਕਹਿ ਲਓ ਕਿ ਡੂੰਘਾ ਸਦਮਾ ਵੀ ਪਹੁੰਚਿਆ। 15 ਅਗਸਤ 1969 ਨੂੰ ਮਨ ਵਰਤ ਆਰੰਭ ਕੀਤਾ ਉਹਨਾਂ ਨੇ ਤਾਂ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਜਿਹੜੇ ਪੰਜਾਬ ਤੋਂ ਬਾਹਰ ਰਹਿ ਗਏ ਆ, ਕਿਉਂਕਿ ਪੰਜਾਬ ਜਦੋਂ ਸੂਬਾ ਬਣਿਆ ਸੀ ਉਸ ਵੇਲੇ ਪੰਜਾਬੀ ਜਾਣੀ ਭਾਸ਼ਾ ਦੇ ਆਧਾਰ ਤੇ ਜੋ ਕਾਂਗਰਸ ਦੀ ਪਾਲਿਸੀ ਹੈਗੀ ਸੀ ਆਜ਼ਾਦ ਭਾਰਤ ਦੇ ਵਿੱਚ ਕਿ ਸੂਬਿਆਂ ਨੂੰ ਉਹਨਾਂ ਦੀ ਭਾਸ਼ਾ ਦੇ ਆਧਾਰ ਤੇ ਬਣਾਇਆ ਜਾਵੇ, ਜਿੱਦਾਂ ਤੁਸੀਂ ਦੇਖ ਸਕਦੇ ਆ ਤਾਮਿਲਨਾਡੂ ਤਾਮਿਲ ਬੋਲਦਿਆਂ ਦਾ ਬਣਾਇਆ ਗਿਆ ਹਨਾ, ਕਰਨਾਟਕਾ ਕੰਨੜ ਵਾਲਿਆਂ ਦਾ ਬਣਾਇਆ ਗਿਆ, ਮਹਾਰਾਸ਼ਟਰ ਮਰਾਠਿਆਂ ਦਾ ਬਣਾਇਆ ਗਿਆ ਤੇ ਗੁਜਰਾਤ ਗੁਜਰਾਤੀ ਦਾ ਬਣਾਇਆ ਗਿਆ। ਸੂਬਿਆਂ ਦੇ ਆਧਾਰ ਤੇ ਜਿਹੜੇ ਪ੍ਰਾਂਤਾਂ ਦੀ ਵੰਡ ਕੀਤੀ ਗਈ ਸੀ, ਪਰ ਪੰਜਾਬ ਦੇ ਵਿੱਚ ਡੋਗਰੀ ਇਲਾਕੇ ਵੀ ਹੈਗੇ ਸੀਗੇ ਜਿੱਦਾਂ ਹਰਿਆਣਵੀ, ਵੈਸੇ ਤਾਂ ਪੰਜਾਬੀ ਦਾ ਵੈਸੇ ਹੈਗਾ ਸੀਗਾ, ਉਹਨਾਂ ਦੀ ਕੋਈ ਮੰਗ ਵੀ ਹੈ ਨਹੀਂ ਸੀ, ਪਰ ਸਾਡੇ ਪੰਜਾਬੀ ਭਾਸ਼ਾ ਦੀ ਜਿਹੜੀ ਮੰਗ ਸੀ ਉਹਦੇ ਲਈ ਇਹਨਾਂ ਨੇ ਕਾਫੀ ਤਕੜਾ ਜਿਹੜਾ ਆ ਪ੍ਰਣ ਕੀਤਾ। ਤੇ ਉਸ ਵੇਲੇ ਚੰਡੀਗੜ੍ਹ ਤੇ ਪੰਜਾਬ ਬੋਲਦੇ ਇਲਾਕੇ ਵਾਪਸ ਲੈਣ ਦੇ ਲਈ ਉਹਨਾਂ ਨੇ ਮਰਨ ਵਰਤ ਕਰਨ ਦਾ ਸੰਕਲਪ ਵੀ ਕੀਤਾ। ਇਸ ਮਹਾਨ ਸਿਦਕੀ ਯੋਧੇ ਨੇ ਆਪਣੇ ਪ੍ਰਣ ਨੂੰ ਨਿਭਾਉਣ ਲਈ ਤੇ ਅਰਦਾਸ ਵੀ ਕੀਤੀ ਤੇ ਇਸੇ ਗੱਲ ਦੇ ਉੱਤੇ ਕਾਇਮ ਰਹੇ, ਪਰ ਸਰਕਾਰਾਂ ਨੇ ਉਹ ਗੱਲ ਨਹੀਂ ਮੰਨੀ ਤੇ ਲਗਾਤਾਰ 74 ਦਿਨ ਭੁੱਖੇ ਰਹੇ ਆ ਤੇ 27 ਅਕਤੂਬਰ 1969 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਆ ਉਸੇ ਭੁੱਖ ਹੜਤਾਲ ਦੇ ਦੌਰਾਨ। ਤੇ ਉਹਨਾਂ ਦੀ ਯਾਦ ਦੇ ਵਿੱਚ 27 ਅਕਤੂਬਰ ਅੱਜ ਵੀਰਵਾਰ ਹੈਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਕਾਫੀ ਜਿਹੜੇ ਸਮਾਗਮ ਹੋ ਰਹੇ ਆ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੋਮੈਨ ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਵੀ ਟਰੱਸਟ ਪਰਿਵਾਰ ਵੱਲੋਂ 47ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੀ ਸਮਾਧ ਪਿੰਡ ਫੇਰੂਮਾਨ ਵਿਖੇ ਉਹਨਾਂ ਦੇ ਪਰਿਵਾਰ ਇਲਾਕੇ ਵੱਲੋਂ ਬਰਸੀ ਸਮਾਗਮ ਵੀ ਇੱਥੇ ਕਰਵਾਏ ਜਾਂਦੇ ਆ ਤੇ ਜਿਹੜੇ ਦੋਸਤ ਜਾਣਾ ਚਾਹੁੰਦੇ ਆ ਤੇ ਸਮਾਗਮਾਂ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਉਹ ਜ਼ਰੂਰ ਜਾਣ ਤੇ ਇਸ ਮਹਾਨ ਸ਼ਹੀਦ ਨੂੰ ਯਾਦ ਜ਼ਰੂਰ ਕਰਿਆ ਕਰਨ। ਜੀ ਗੁਰਸੇਵਕ ਜੀ,
ਮਾਫ਼ ਕਰਨਾ, ਮੈਨੂੰ ਲੱਗਦਾ ਤੁਸੀਂ ਡਿਸਕਨੈਕਟ ਹੋ ਗਏ ਤੇ ਮੈਨੂੰ ਹੁਣ ਪਤਾ ਲੱਗਿਆ ਮੈਂ ਹੀ ਡਿਸਕਨੈਕਟ ਹੋ ਚੁੱਕਾ ਸੀਗਾ ਤੇ ਅੰਤਰਜਾਲ ਦੀਆਂ ਗੱਲਾਂ ਅੰਤਰਜਾਲੀ ਜਾਣੇ ਨਾ ਜੀ ਇੰਟਰਨੈਟ ਤੇ ਕੀ ਕਹਿ ਸਕਦੇ ਤਕਨੀਕੀ ਕਾਰਨਾਂ ਕਰਕੇ।
ਸੋ ਇਸੇ ਕਰਕੇ ਕਿਹਾ ਵੀ ਇੰਟਰਨੈਟ ਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ, ਟੀਚਰ ਨੀ ਏਦਾਂ ਜਵਾਬ ਦਿੰਦਾ ਹਨਾ, ਉਹ ਤਾਂ ਪੜ੍ਹਾ ਕੇ ਜਾਊ।
ਬਿਲਕੁਲ ਬਿਲਕੁਲ ਅਮਰ ਸ਼ਹੀਦ ਨਾ ਜਿਹਨਾਂ ਨੂੰ ਅਸੀਂ ਵਿਸਾਰ ਚੁੱਕੇ ਆ ਤੇ ਕਹਿਣਾ ਝੂਠ ਨੀ ਹੋਊਗਾ। ਪਾਸੇ ਦਲਜੀਤ ਸਿੰਘ ਜੀ ਦੇਖਿਆ ਜਾਵੇ 1969 ਤੋਂ ਲੈ ਕੇ ਜਿਹੜੀਆਂ ਮੰਗਾਂ ਕਰਕੇ ਉਹਨੇ ਆਪਣੀ ਜਾਨ ਦਿੱਤੀ, ਵੈਸੇ ਤਾਂ ਉਹਨੀ ਉਹਨਾਂ ਦੇ ਬੋਲ ਸੀਗੇ ਕਿ ਦੇਸ਼ ਆਜ਼ਾਦ ਹੋ ਗਿਆ ਪਰ ਪੰਥ ਗੁਲਾਮ ਆ ਹਜੇ ਵੀ, ਠੀਕ ਹੈ ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਦੇ ਸਮੇਂ ਤੱਕ ਅਸੀਂ ਕੀ ਕਾਰਗੁਜ਼ਾਰੀ ਕੀ ਰਹੀ ਪੰਥ ਨੂੰ ਗੁਲਾਮੀ ਕਰੋ ਲਾਹਣ ਲਈ?
ਵੈਸੇ ਤਾਂ ਮੈਂ ਇਤਿਹਾਸ ਥੋੜਾ ਜਿਹਾ ਪੜ੍ਹਿਆ ਸੀਗਾ ਇਹਨਾਂ ਦੇ ਬਾਰੇ ਤੇ ਉਹਦੇ ਵਿੱਚ ਜੇ ਤੁਸੀਂ ਸੰਤ ਫਤਿਹ ਸਿੰਘ ਦਾ ਵੀ ਰੋਲ ਇੱਥੇ ਪੜ੍ਹਨਾ ਆਪਾਂ ਨੂੰ ਜ਼ਰੂਰ ਪੈਣਾ ਆ। ਉਹ ਵੀ ਬੜੇ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਹੈਗੇ ਸੀਗੇ ਤੇ ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਅੱਜ ਉਹਨਾਂ ਦਾ ਸ਼ਾਇਦ ਜਨਮ ਦਿਨ ਵੀ ਹੈਗਾ 27 ਅਕਤੂਬਰ ਦਾ ਸੰਤ ਫਤਿਹ ਸਿੰਘ ਉਹਨਾਂ ਦਾ ਤੇ ਇਹਨਾਂ ਦਾ ਸ਼ਹੀਦੀ ਦਿਵਸ ਆ 27 ਅਕਤੂਬਰ ਨੂੰ। ਪਹਿਲਾਂ ਉਹਨਾਂ ਨੇ ਕਿਹਾ ਸੀ ਬਈ ਰੱਖਣੀ ਆ ਭੁੱਖ-ਹੜਤਾਲ ਰੱਖਣੀ ਆ, ਮਨ ਵਰਤ ਰੱਖਣਾ। ਭੁੱਖ ਹੜਤਾਲ ਜਿੱਦਾਂ ਆਪਾਂ ਕਹਿ ਲਓ ਵੀ ਭੁੱਖ ਹੜਤਾਲ ਦੇ ਲਈ ਗਾਂਧੀ, ਮਹਾਤਮਾ ਗਾਂਧੀ ਜੀ ਉਹਨਾਂ ਨੂੰ ਜਾਣਿਆ ਜਾਂਦਾ ਵੀ ਬਹੁਤ ਵਾਰੀ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਰੱਖੀ ਆ ਤੇ ਆਪਣੀਆਂ ਮੰਗਾਂ ਜਿਹੜੀਆਂ ਅੰਗਰੇਜ਼ ਸਰਕਾਰ ਤੋਂ ਮਨਵਾਈਆਂ ਵੀ ਆ। ਪਰ ਜਿੱਥੇ ਤੱਕ ਅਸੀਂ ਇਹ ਗੱਲ ਦੇਖਦੇ ਹਾਂ ਕਿ ਇੱਥੇ ਦੀ ਗੱਲ ਜੇ ਆਪਾਂ ਗੱਲ ਕਰਦੇ ਹਾਂ ਵੀ ਇੱਥੇ ਮੰਗਾਂ ਮੰਨਣੀਆਂ ਸ਼ਾਇਦ ਥੋੜੀਆਂ ਔਖੀਆਂ ਵੀ ਸੀ, ਪਰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਾਣੀ ਪ੍ਰਭਾਵਿਤ ਨਹੀਂ ਕਰ ਪਾਏ ਸਰਕਾਰ, ਤੇ ਉਹਨਾਂ ਨੂੰ ਆਪਣੀ ਜਾਨ ਤੋਂ ਜਿਹੜਾ ਹੱਥ ਜ਼ਰੂਰ ਧੋਣਾ ਪਿਆ। ਪਰ ਫੇਰ ਵੀ ਇੱਕ ਗੱਲ ਇਸ ਕਰਕੇ ਜ਼ਰੂਰ ਜਾਣਿਆ ਜਾਵੇ ਵੀ ਸਿਦਕ ਦੇ ਲਈ, ਦ੍ਰਿੜਤਾ ਦੇ ਲਈ ਦਰਸ਼ਨ ਸਿੰਘ ਖੇਰੂਮਾਨ ਦਾ ਨਾਂ ਅੱਜ ਵੀ ਜੇ ਕਹੋ ਤਾਂ ਬਈ ਅਮਰ ਹੈਗਾ ਆ। ਪਰ ਬਹੁਤ ਸਾਰੀਆਂ ਉਦੋਂ ਬਾਅਦ ਵਿੱਚ ਭੁੱਖ ਹੜਤਾਲਾਂ ਸਿੱਖ ਪੰਥ ਵਿੱਚ ਵੀ ਰੱਖੀਆਂ ਗਈਆਂ, ਸ਼ੁਰੂ ਹੋਈਆਂ, ਪਰ ਇੰਨੀ ਦ੍ਰਿੜਤਾ ਜਿੰਨੀ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਦਿਖਾਈ ਆ, ਇੰਨੀ ਸ਼ਾਇਦ ਕਿਸੇ ਹੋਰ ਤੋਂ ਦਿਖਾ ਨਹੀਂ ਹੋਈ।
ਜੀ ਬਿਲਕੁਲ, ਪਰ ਅਸੀਂ ਦੂਜਿਆਂ ਦਾ ਨਾਂ ਲੈ ਸਕਦੇ, ਬਾਪੂ ਸੂਰ ਸਿੰਘ ਦਾ, ਜੋ ਕਿ ਹਜੇ ਵੀ ਸਟਿਲ ਵੀ ਭੁੱਖ ਹੜਤਾਲ ਤੇ ਬੇਸ਼ੱਕ ਸਰਕਾਰ ਵੱਲੋਂ ਆਪਣਾ ਰੋਲ ਅਦਾ ਕੀਤਾ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਕਹਿ ਲਓ ਕਿ ਬਦਨਾਮੀ ਗੱਲ ਪਾਉਣਾ ਜਾਂ ਲੋਕਾਂ ਦਾ ਵਿਸ਼ਵਾਸ ਉਠਾਉਣਾ ਕਰਤਾਰ ਦੇ ਉੱਤੋਂ, ਠੀਕ ਹੈ ਜੀ, ਉਹ ਯਾਨੀ ਕਿ ਗੁਲੂਕੋਸ਼ ਲਾ ਦੇਣਾ ਜਾਂ ਫੀਟਿੰਗ ਕਰਨੀ ਹਸਪਤਾਲ ਲਿਜਾ ਕੇ, ਠੀਕ ਹੈ ਜੀ, ਜੋ ਚਲੋ ਕਹਿ ਲਓ ਜੋ ਉੱਥੇ ਆਪਣੀ ਸੇਵਾ ਨਿਭਾ ਰਹੇ ਸੀਗੇ ਉਹਨਾਂ ਦੇ ਘਰ ਕੇ ਨਹੀਂ ਲਿਜਾਣ ਦੇਣੇ, ਤੇ ਕਿਸ ਤਰ੍ਹਾਂ ਉਹਨੇ ਚੱਕਿਆ ਕੇਸ ਪਾਏ, ਤੇ ਸਰਕਾਰ ਜਿੱਦਾਂ ਕਹਿੰਦੀ ਹੁੰਦੀ ਕਿ ਕਿਰਦਾਰ ਖਰਾਬ ਕਰਨਾ ਕਿ ਲੋਕਾਂ ਦਾ ਵਿਸ਼ਵਾਸ ਉੱਠ ਜਾਵੇ, ਤੇ ਉਹ ਵੀ ਆਪਣਾ ਰੋਲ ਅਦਾ ਕਰ ਰਹੀ ਹੈ। ਪਰ ਅਸੀਂ ਸਟਿਲ ਕਹਿ ਰਹੇ ਸਕਦੇ ਹਾਂ ਕਿ ਬਾਪੂ ਸੂਰ ਸਿੰਘ ਜੋ ਕਿ ਰਾਜ ਸੀ ਆਪਣੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਜਿਹੜੇ ਬੈਠੇ ਹੋਏ ਸੀਗੇ, ਤੇ ਉਹ ਸਟਿਲ ਹਜੇ ਭੁੱਖ ਹੜਤਾਲ ਤੇ ਨੇ, ਪਰ ਦੂਜੀ ਸ਼ਖਸੀਅਤ ਵੀ ਸੀ ਦੂਜੇ ਹੱਥ ਸਾਡੇ ਕੌਮ ਦੇ ਵਿੱਚ ਜਿੰਨੀ ਬਦਨਾਮ ਕੀਤਾ। ਤੇ ਜਿੱਦਾਂ ਕਿ ਤੁਸੀਂ ਫਤਿਹ ਸਿੰਘ ਜੀ ਦੀ ਗੱਲ ਕੀਤੀ ਸੀਗੀ, ਸੰਤ ਫਤਿਹ ਸਿੰਘ ਦੇ ਨਾਂ ਤੇ ਜਾਣੇ ਜਾਂਦੇ ਆ, ਠੀਕ ਹੈ ਨੀ, ਵੀ ਜਿੱਦਾਂ ਮੈਂ ਪੜ੍ਹਿਆ ਨੀ ਪਰ ਆਪਣੇ ਬਜ਼ੁਰਗਾਂ ਤੋਂ ਸੁਣਿਆ ਕਿ ਉਹਨੀ ਤਾਂ ਉੱਥੇ ਅਕਾਲ ਤਖ਼ਤ ਜਾ ਕੇ ਉਹ ਕਹਿੰਦੇ ਕੁੰਡ ਬਣਾ ਲਏ ਸੀਗੇ, ਕਹਿੰਦੇ ਜੀ ਮੈਂ ਆਪੋ ਆਪਣਾ ਆਪਣਾ ਆਪ ਕਰ ਦੇਣਾ ਵਾਰ ਦੇਣਾ ਜੇਕਰ ਪੰਜਾਬੀ ਸਾਨੂੰ ਚੰਡੀਗੜ੍ਹ ਜਾਂ ਹੋਰ ਪੰਜਾਬੀ ਬੋਲਦੇ ਜਾਂ ਹੋਰ ਮੰਗਾਂ ਨਾ ਪੂਰੀਆਂ ਕੀਤੀਆਂ। ਪਰ ਉਦੋਂ ਚਲੋ ਕਹਿੰਦੇ ਆ ਕਿ ਇੰਦਰਾ ਗਾਂਧੀ ਨਾਲ ਉਹਨਾਂ ਦੀ ਗੱਲਬਾਤ ਹੋਈ ਕਿ ਥੋੜੀ ਬਹੁਤੀ ਠੰਡਾ ਪੈ ਗਿਆ ਕੰਮ, ਪਰ ਇਹਨੀ ਕਿਹਾ ਕਿ ਤੂੰ ਹੁਣ ਅਰਦਾਸ ਕਰਕੇ ਕਿ ਚੰਗੀ ਨੀ ਕੀਤੀ ਅਰਦਾਸ, ਤੂੰ ਪੂਰਾ ਆਪਣੇ ਬੋਲ ਨੀ ਪਗਾਏ ਆਪਣੇ ਕਿ ਤੂੰ ਸਿੰਘ ਹੋਣ ਵਾਲੀ ਗੱਲ ਨੀ ਕੀਤੀ, ਪਰ ਮੈਂ ਹੁਣ ਕਰਕੇ ਬੋਲ ਪਗਾਊਂਗਾ, ਇਹਨਾਂ ਨੂੰ ਚੱਕ ਕੇ ਜੇਲ੍ਹ ਚ ਪਾ ਦਿੱਤਾ ਜਿੱਦਾਂ ਕਿ ਆਪਾਂ ਪਹਿਲਾਂ ਦੱਸ ਚੁੱਕੇ ਹਾਂ। ਪਰ ਜੇਲ੍ਹ ਦੇ ਅੰਦਰ ਵੀ ਇਹਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਤੇ ਕੋਈ ਫੀਡਿੰਗ ਨਹੀਂ ਕੀਤੀ, ਜਦੋਂ ਇਹਨਾਂ ਨੂੰ ਐਂਟਰ ਦਿਨ ਹਸਪਤਾਲ ਵੀ ਲੈ ਗਏ ਉੱਥੇ ਜਾ ਕੇ ਵੀ ਨਹੀਂ ਫੀਡਿੰਗ ਨਹੀਂ ਹੋਣ ਦਿੱਤੀ ਤੇ ਆਪਣੇ ਸਵਾਸ ਪੂਰੇ ਕਰਤੇ। ਸੋ ਦੋਸਤੋ ਅਸੀਂ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ, ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਸੁਣ ਕੇ ਆ ਕੇ ਪ੍ਰੋਗਰਾਮ ਇਸ ਤਰ੍ਹਾਂ ਜਾਰੀ ਰਹੇਗਾ।
ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ, ਜਿਵੇਂ ਅੱਜ ਤੱਕ ਦਿੱਲੀ ਨੇ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ। ਪੈੜੀ ਭਗਤ ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਸਮਾਧ ਨਾਲ ਕੀਤੀ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ। ਮੇਰੇ ਕੋਲੋਂ ਮੰਗੇ ਕਿਵੇਂ ਤੇਰੇ ਨਾਲ ਕੀਤੀ ਹੈ ਤੇਰੇ ਨਾਲ ਕੀਤੀ ਕਿਵੇਂ ਖਾਦ ਨਾਲ ਕੀਤੀ ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ ਜਿਵੇਂ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ ਜਿਵੇਂ ਅੱਜ ਤੱਕ ਦਿੱਲੀ ਨੇ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ਚੋਰ ਬੁਕਲ ਚ ਰੱਖੇ ਪੈਰੀ ਸਾਦ ਨਾਲ ਕੀਤੀ ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ ਜਿਹੜੀ ਸਰਕਾਰ ਦੀਆਂ ਮਿੱਲਾਂ ਨੇ ਕਮਾਦ ਨਾਲ ਕੀਤੀ ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ ਜਿਵੇਂ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਜੀ ਦਲਜੀਤ ਸਿੰਘ ਜੀ
ਜੀ ਤੇ ਦੋਸਤੋ ਥੋੜੀ ਜਿਹੀ ਮਾਫ਼ੀ ਵੀ ਚਾਹੁੰਦਾ ਵੀ ਅੱਜ ਥੋੜੀ ਜਿਹਾ ਗੁਰਸੇਵਕ ਸਿੰਘ ਹੋਣਾ ਨੇ ਸ਼ਿਕਾਇਤ ਪਹਿਲਾਂ ਹੀ ਕਰ ਦਿੱਤੀ ਆ ਵੀ ਥੋੜਾ ਜਿਹਾ ਸਲੋ ਆ ਭਾਜੀ ਸਰਬਜੀਤ ਵੀ ਕੰਪਲੇਂਟ ਕਰੀ ਜਾਂਦੇ ਆ ਤੇ ਖੈਰ ਕੋਈ ਗੱਲ ਨੀ ਆਪਾਂ ਮੈਸੇਜ ਲੈਂਦੇ ਆ ਤੇ ਅੱਜ ਥੋੜਾ ਜਿਹਾ ਜਿੱਦਾਂ ਕਹਿ ਲਓ ਥਕਾਵਟ ਜ਼ਿਆਦਾ ਹੋਈ ਆ ਪਹਿਲਾਂ ਤਾਂ ਗੋਲਡ ਕੋਸਟ ਵਾਲਿਆਂ ਨੂੰ ਵਧਾਈਆਂ ਬਹੁਤ ਬਹੁਤ ਕੱਲ ਉਹਨਾਂ ਨੇ ਬਹੁਤ ਵਧੀਆ ਦੀਵਾਲੀ ਮੇਲਾ ਕਰਵਾਇਆ ਤੇ ਸਾਨੂੰ ਵੀ ਕੁਛ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਬਹੁਤ ਵਧੀਆ ਮੱਖਣ ਸੋਹੀ ਉਹਨਾਂ ਨੇ ਸਾਰੇ ਆਪਣੇ ਸਰੋਤੇ ਹੈਗੇ ਆ ਰਲ ਮਿਲ ਕੇ ਕੰਮ ਜਿਹੜਾ ਆ ਚਲਾਇਆ ਉਹਨਾਂ ਨੇ
ਗੱਲ ਕਰਦੇ ਸੁਨੇਹੇ ਤੋਂ ਪਹਿਲਾਂ ਵੈਸੇ ਮੈਂ ਸੁਣਿਆ ਸੀ ਕਿ ਵੈਸਟਰਨ ਕੰਟਰੀ ਐਡਵਾਂਸ ਬਹੁਤ ਆ ਪਰ ਇੰਨੀ ਐਡਵਾਂਸ ਨਹੀਂ ਕਿ ਜਿੰਨੀਆਂ ਕਿ ਦੁਸਹਿਰੇ ਤੋਂ ਪਹਿਲਾਂ ਦੀਵਾਲੀ ਮਨਾ ਲਈ ਜਾਂ ਹੋਰ ਕੰਮਾਂ ਦੇ ਵਿੱਚ ਬਹੁਤ ਅੱਗੇ ਨਿਕਲ ਚੁੱਕੇ ਆ ਸੀ ਕਿਹੋ ਜਿਹਾ ਰਿਹਾ ਕੱਲ ਪ੍ਰੋਗਰਾਮ ਕੱਲ ਸ਼ਾਮ ਦਾ ਉੱਥੇ ਪ੍ਰੋਗਰਾਮ ਜੀ
ਬਹੁਤ ਵਧੀਆ ਵੈਸੇ ਮੈਂ ਦੱਸਦਾ ਵੀ ਬ੍ਰਿਸਬੇਨ ਦੇ ਜਿਹੜੇ ਦੀਵਾਲੀ ਉਹ ਤਾਂ ਆਪਾਂ ਦੁਸਹਿਰੇ ਤੋਂ ਪਹਿਲਾਂ ਮਨਾ ਲਈ ਸੀ ਇੱਥੇ ਤਾਂ ਜਾਣੀ ਅਜੇ ਜੀਂਦਾ ਹੀ ਸੀਗਾ ਰਾਵਣ ਤੇ ਰਾਮ ਚੰਦਰ ਜੀ ਅਯੋਧਿਆ ਆ ਗਿਆ ਸੀ ਉਦੋਂ ਪਹਿਲਾਂ ਹੀ ਪਰ ਚਲੋ ਉੱਥੇ ਹੁਣ ਹਾਈਟੈਕ ਦਾ ਜਮਾਨਾ ਕਹਿੰਦੇ ਵੀ ਹਨਾ ਅਯੋਧਿਆ ਤੋਂ ਜਦੋਂ ਗਏ ਆ ਉੱਥੋਂ ਲੰਕਾ ਤੋਂ ਅਯੋਧਿਆ ਤੱਕ 20 ਦਿਨ ਫਿਰ ਉਹਨਾਂ ਨੂੰ ਲੱਗੇ 20ਵੇਂ ਦਿਨ ਅਯੋਧਿਆ ਪਹੁੰਚੇ ਸੀਗੇ ਰਾਮ ਚੰਦਰ ਜੀ ਤੇ ਹੁਣ ਹਾਈਟੈਕ ਦਾ ਜਮਾਨਾ ਆ ਹੁਣ ਛੇਤੀ ਪਹੁੰਚ ਗਿਆ ਸੀ ਦੁਸਹਿਰੇ ਤੋਂ ਬਾਅਦ ਇਸ ਕਰਕੇ ਦੀਵਾਲੀ ਜਿਹੜੀ ਆ ਜਿੱਦਣ ਕਿਸੇ ਦਾ ਲੱਗਦਾ ਸੂਤ ਉਸ ਹਿਸਾਬ ਨਾਲ ਮਨਾ ਲੈਂਦਾ ਆ ਪਰ ਬਹੁਤ ਵਧੀਆ ਸੀਗਾ ਤੇ ਖਾਸ ਤੌਰ ਤੇ ਆਡੀਅੰਸ ਜਿਹੜੀ ਗੋਲਡ ਕੋਸਟ ਦੀ ਮੈਨੂੰ ਬੜੀ ਪਸੰਦ ਆਈ ਬਈ ਨਹੀਂ ਤਾਂ ਬਹੁਤ ਰੌਲਾ ਰੱਪਾ ਪੈਂਦਾ ਹੁੰਦਾ ਜੇ ਥੋੜਾ ਬਹੁਤਾ ਬੱਚਿਆਂ ਦੇ ਰੌਲਾ ਰੱਪਾ ਕਿਉਂਕਿ ਬੱਚੇ ਤਾਂ ਚਲੋ ਹੈ ਹੀ ਬੱਚੇ ਆ ਉਹਨਾਂ ਨੂੰ ਜੇ ਥੋੜਾ ਜਿਹਾ ਆਪਾਂ ਉਹਨਾਂ ਦੇ ਰੌਲੇ ਰੱਪੇ ਨੂੰ ਇਗਨੋਰ ਕਰ ਦਈਏ ਬਹੁਤ ਹੀ ਪਿਆਰ ਦੇ ਨਾਲ ਬੜਾ ਪ੍ਰਭਾਵਿਤ ਹੋਇਆ ਮੈਂ ਬਹੁਤ ਵਧੀਆ ਸੀਗਾ ਪ੍ਰੋਗਰਾਮ ਜਿੱਦਾਂ ਤੇ ਖਾਸ ਤੌਰ ਤੇ ਲੋਕਲ ਟੈਲੈਂਟ ਉਹਨਾਂ ਨੇ ਵੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਰਾਤੀ ਤੇ ਇਸ ਕਰਕੇ ਮੈਂ ਟਾਇਰਡ ਵੀ ਹੈਗਾ ਸੌ ਨੀ ਪਾਇਆ ਕੱਲ ਦੇ ਇੱਦਾਂ ਹੀ ਚੱਲ ਸੋ ਚੱਲੀ ਆ ਉਸ ਪ੍ਰੋਗਰਾਮ ਦੇ ਕਰਕੇ ਤੇ ਖੈਰ ਤੇ ਰਮਜੀਤ ਸਿੰਘ ਜੰਡੋਰੀਆ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਾਫੀ ਲੰਮੇ ਮੈਸੇਜ ਜਿਹੜੇ ਆ ਭੇਜੇ ਆ ਤੇ ਸਾਰੇ ਜਿਹੜੇ ਮੈਸੇਜ ਆ ਉਹਨਾਂ ਦੇ ਉਹ ਬੱਚੀ ਨੂੰ ਸਮਰਪਿਤ ਹੈਗੇ ਆ ਬੱਚੀਆਂ ਨੂੰ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਕਿ ਬੱਚੀਆਂ ਨੂੰ ਪਿਆਰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਭਰੂਣ ਹੱਤਿਆ ਦੇ ਉੱਤੇ ਕਟਾਕਸ਼ ਉਹਨਾਂ ਨੇ ਕੀਤੀ ਆ ਇਸ ਕਵਿਤਾ ਕਾਫੀ ਲੰਬੀ ਹੈਗੀ ਆ ਆਪਣੇ ਜੰਡੋਰੀਆ ਸਾਹਿਬ ਕੋਸ਼ਿਸ਼ ਕਰਾਂਗੇ ਕਿ ਸੰਡੇ ਵਾਲੇ ਦਿਨ ਸਾਡੀ ਇਹ ਕਵਿਤਾ ਜਿਹੜੀ ਜ਼ਰੂਰ ਮੈਂ ਸ਼ਾਮਿਲ ਕਰੂੰਗਾ ਪ੍ਰੋਗਰਾਮ ਦੇ ਵਿੱਚ ਤੇ ਉਸ ਦਾ ਟਾਈਮ ਵੀ ਹੁੰਦਾ ਆਪਣੇ ਕੋਲ ਤੇ ਉਸ ਉਹਨਾਂ ਦਾ ਇਹੀ ਹੈਗਾ ਉਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆ ਕਿ ਜਿਹੜਾ ਬੱਚਾ ਆ ਚਾਹੇ ਉਹ ਗਰਭ ਦੇ ਵਿੱਚ ਪਾਲ ਰਿਹਾ ਆ ਉਹ ਆਪਣੇ ਮਾਂ ਬਾਪ ਦੇ ਨਾਲ ਕੀ ਫਰਿਆਦ ਕਰਦਾ ਆ ਭਰੂਣ ਹੱਤਿਆ ਤੋਂ ਪਹਿਲਾਂ ਉਹਦੇ ਬਾਰੇ ਕਵਿਤਾ ਕਾਫੀ ਭਾਵਮਈ ਹੈਗੀ ਆ। ਬਹੁਤ ਬਹੁਤ ਧੰਨਵਾਦ ਚੰਡੋਰੀਆ ਸਾਹਿਬ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਆ ਤੇ ਨਾਲ ਨਾਲ ਉਹਨਾਂ ਨੇ ਇਹ ਮੈਸੇਜ ਵੀ ਦਿੱਤਾ ਆ ਕਿ ਬੱਚੀਆਂ ਬਚਾਓ, ਜੇ ਬੱਚੀਆਂ ਬਚਣਗੀਆਂ ਤਾਂ ਹੀ ਜਿਹੜੀ ਵਰਲਡ ਆ ਉਹ ਆਪਾਂ ਬਚਾ ਸਕਦੇ ਹਾਂ। ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਇਹੀ ਗੱਲ ਥੋੜੀ ਜਿਹੀ ਕਹਿ ਲਓ ਵੀ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ ਪਰ ਬਾਪੂ ਨੇ ਕਿਸੇ ਨੂੰ ਯਾਦ ਰਹਿੰਦਾ, ਹੁੰਦਾ ਬਾਪ ਵੀ ਰੱਬ ਦਾ ਰੂਪ ਦੋਸਤੋ ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ, ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ ਔਲਾਦ ਦੀ ਖੁਸ਼ੀ ਵਿੱਚ ਬੇਤਾਬ ਰਹਿੰਦਾ, ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਬਸ ਉਸਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ। ਤੇ ਇਹ ਵੀ ਰਿਸ਼ਤਿਆਂ ਦੇ ਉੱਤੇ ਬਹੁਤ ਵਧੀਆ ਗੱਲ ਹੈਗੀ ਆ। ਵੈਸੇ ਚਲੋ ਹੁਣ ਗੁਰਸੇਵ ਸਿੰਘ ਜੀ ਵੈਸੇ ਇਹ 4-5 ਸਾਲ ਤੋਂ ਇਹ ਰੁਝਾਨ ਚੱਲਿਆ ਕਿ ਬਾਪੂ ਦੀ ਵੀ ਸਿਫਤ ਹੋਣੀ ਸ਼ੁਰੂ ਹੋ ਗਈ ਆ। ਉਦੋਂ ਪਹਿਲਾਂ ਸਿਰਫ ਮਾਂ ਦਾ ਪਿਆਰ ਹੀ ਚੇਤੇ ਹੁੰਦਾ ਸੀ ਹਨਾ, ਬਾਪੂ ਨੂੰ ਥੋੜਾ ਜਿਹਾ ਲਾਂਭੇ ਰੱਖਿਆ ਹੋਇਆ ਸੀ।
ਵੈਸੇ ਅਸੀਂ ਕਈ ਤਾਂ ਜਾ ਰਹੇ ਜਿੱਦਾਂ ਪਹਿਲਾਂ ਕਵਿਤਾ ਆ ਗਈ ਨਾ ਦੂਜਿਆਂ ਤੇ ਆਪਣੇ ਬੱਚਿਆਂ ਦੇ ਉੱਤੇ ਤੇ ਮਾਂ ਦੇ ਪਿਆਰ ਦੀ ਗੱਲ ਕਰ ਆਪਣੇ ਵੈਸੇ ਬੰਦਿਆਂ ਨਾਲ ਹੋਰ ਧੱਕਾ ਹੀ ਰਿਹਾ ਹੈ, ਨਜ਼ਰ ਨਹੀਂ ਆ ਰਿਹਾ ਲੜਕਿਆਂ ਨਾਲ ਜੋ ਕਹਿ ਦਿੰਦੇ ਬੱਚਿਆਂ ਬਚਾਓ, ਬੈਲੈਂਸ ਬਣਾ ਕੇ ਰੱਖੋ ਬੱਚਿਆਂ ਮੁੰਡਿਆਂ ਨੂੰ ਵੀ ਪਿਆਰ ਪੂਰਾ ਦਿਓ, ਬੈਲੈਂਸ ਕ੍ਰੀਏਟ ਕਰੋ ਨਾ। ਅਕਸਰ ਅਸੀਂ ਹੁੰਦਾ ਕੀ ਆ ਜਿੱਦਾਂ ਕਹਿ ਲੋ ਤੁਸੀਂ ਕਿ ਜੇ ਹੁਣ ਮੈਂ ਤੁਹਾਡੀ ਸਿਫਤ ਕਰਨੀ ਆ, ਮੈਨੂੰ ਤੁਹਾਡੀ ਸਿਫਤ ਨਹੀਂ ਕਰਨੀ ਆਣੀ, ਮੈਂ ਨਾ ਸਰਬਜੀਤ ਭਾਜੀ ਆ ਟੈਕਨੀਕਲ ਸਪੋਰਟਰ ਆਪਣੇ, ਮੈਂ ਉਹਨਾਂ ਦੀ ਬੁਰਾਈ ਕਰ ਦੜੀ ਕਹਿਣਾ ਤੂੰ ਉਹਨਾਂ ਨਾਲ ਵਧੀਆ, ਠੀਕ ਆ ਜੀ ਮੈਨੂੰ ਬੈਲੈਂਸ ਕ੍ਰੀਏਟ ਕਰਨਾ ਨੀ ਹੈਣਾ। ਸੋ ਬੈਲੈਂਸ ਕ੍ਰੀਏਟ ਕਰਕੇ ਰੱਖੋ ਸਾਰੇ ਰੱਬ ਦੇ ਜੀ ਆ, ਠੀਕ ਆ ਜੀ। ਮੈਂ ਜਿਹੜਾ ਇੱਕ ਅਮੀਰ ਦਾ ਸ਼ੋਅ ਨਹੀਂ ਸੀ ਉਹਦੇ ਵਿੱਚ ਨਾ ਜਦੋਂ ਆ ਗੱਲ ਚੱਲ ਰਹੀ ਸੀ ਬੱਚੀਆਂ ਤੇ ਕਿ ਭਰੂਣ ਹੱਤਿਆਵਾਂ ਬਹੁਤ ਹੋ ਰਹੀਆਂ, ਤੇ ਇੱਕ ਉਹਨੀ ਜਾਣੀ ਕਿ ਕਹਿ ਲਓ ਕਿ ਆਪਣੇ ਦੂਰ ਸੀਗੇ ਕਿਸੇ ਸਟੇਟ ਦੇ ਵਿੱਚੋਂ, ਠੀਕ ਆ ਜੀ, ਉਹਨਾਂ ਨਾਲ ਗਜਾ ਕੇ ਗੱਲ ਕੀਤੀ ਤੇ ਉਹਨਾਂ ਦੇ ਪਹਿਲਾਂ ਇੱਕ ਬੇਟੀ ਸੀ ਤੇ ਉਹ ਦੁਬਾਰਾ ਫਿਰ ਜਿਹੜੀ ਔਰਤ ਸੀਗੀ ਉਹ ਪ੍ਰੈਗਨੈਂਟ ਸੀ ਤੇ ਉਹ ਕਹਿੰਦੇ ਵੀ ਤੁਸੀਂ ਕੀ ਆਸ ਰੱਖਦੇ ਬੱਚੇ ਦੀ, ਤੇ ਉਹ ਉਹਨੇ ਐ ਨਹੀਂ ਕਿਹਾ ਕਿ ਫੇਮਸ ਹੋਣ ਲੈ ਕੇ ਬੇਟੀ ਜਾਂ ਬੇਟਾ, ਠੀਕ ਆ ਜੀ, ਉਹ ਕਹਿੰਦੇ ਵੀ ਜਿਹੜਾ ਵੀ ਜਿਹੜੀ ਦਾਤ ਦੇ ਦਿੱਤੀ ਅਕਾਲ ਪੁਰਖ ਨੇ ਅਸੀਂ ਖੁਸ਼ ਆ। ਸੋ ਜਿਹੜੀ ਵੀ ਦਾਤ ਆ ਉਹਨੂੰ ਬੈਲੈਂਸ ਕ੍ਰੀਏਟ ਕਰਕੇ ਰੱਖੋ, ਹਰ ਕਿਸੇ ਦੀ ਆਪੋ ਆਪਣੀ ਅਹਿਮੀਅਤ ਆ, ਫਿਰ ਤੇ ਕਹਿ ਸਕਦੇ ਬਾਪ ਦੀ ਆਪਣੀ ਅਹਿਮੀਅਤ ਆ, ਮਾਂ ਦੀ ਆਪਣੀ ਅਹਿਮੀਅਤ ਆ, ਤੁਸੀਂ ਬੈਲੈਂਸ ਕ੍ਰੀਏਟ ਕਰਕੇ ਰੱਖੋ
ਨਾ। ਜੀ ਬਿਲਕੁਲ, ਤੇ ਇਹ ਤੋਂ ਕਹਿਣਾ ਇੱਕ ਇਹ ਵੀ ਬਣ ਜਾਂਦਾ ਆ ਵੀ ਜਿਹੜੀ ਭਰੂਣ ਹੱਤਿਆ ਜ਼ਿਆਦਾਤਰ ਅੱਗੇ ਇਹੀ ਸੋਚਦੇ ਸੀ ਵੀ ਗਰੀਬ ਆਦਮੀ ਏਦਾਂ ਕਰਾਉਂਦੇ ਆ, ਪਰ ਉਸ ਸੱਤੇਮੇਵ ਜਾਤੇ ਦੇ ਵਿੱਚ ਇਹ ਵੀ ਦਿਖਾਇਆ ਗਿਆ ਸੀ ਵੀ ਅਮੀਰ ਵੀ ਪਿੱਛੇ ਨਹੀਂ ਹੈਗੇ, ਅਮੀਰਾਂ ਦੇ ਵਿੱਚ ਰੇਸ਼ੋ ਜਿਹੜੀ ਕਾਫੀ ਜ਼ਿਆਦਾ ਹੈਗੀ ਆ। ਖੈਰ ਆਪਣੇ ਨਾਲ ਸਤਦੇਵ ਪੰਜੇਟਾ ਸਾਹਿਬ ਵੀ ਜੁੜ ਚੁੱਕੇ ਆ, ਪੰਜੇਟਾ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਉਹ ਕਹਿੰਦੇ ਵੀ ਮੈਲਬੋਰਨ ਤੋਂ ਅੱਜ ਮੈਲਬੋਰਨ ਦੇ ਬੜਾ ਵਧੀਆ ਅੱਜ ਦਿਨ ਜਿਹੜਾ ਚੜਿਆ ਆ ਤੇ ਦੀਵਾਲੀ ਦੀ ਮੇਰੇ ਵੱਲੋਂ ਤੇ ਮੇਰੇ ਫਰੈਂਡਸ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦੀਵਾਲੀ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ। ਮੈਨੂੰ ਲੱਗਦਾ ਵੀ ਇੱਡੀ ਲੰਬੀ ਦੀਵਾਲੀ ਮੈਂ ਆਪਣੀ ਜ਼ਿੰਦਗੀ ਚ ਕਦੀ ਨਹੀਂ ਮਨਾਈ, ਮਹੀਨਾ ਹੋ ਗਿਆ ਮੈਨੂੰ ਲੱਗਦਾ ਗੁਰਸੇਵ ਸਿੰਘ ਜੀ ਦੀਵਾਲੀ ਮਨਾਉਂਦਿਆਂ ਨੂੰ।
ਸਹੀ ਗੱਲ, ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੱਗੇ ਹੋਏ ਆਪਾਂ, ਦੀਵਾਲੀ ਮੇਲਾ ਜਿਹੜਾ ਬ੍ਰਿਸਬੇਨ ਹੋਇਆ ਸੀਗਾ ਇੰਡੀਅਨ ਬਜ਼ਾਰ ਫੈਸਟੀਵਲ ਤੋਂ, ਤੇ ਹਜੇ ਤੁਹਾਨੂੰ ਹੋਰ ਦੱਸ ਦਵਾਂ ਸ਼ਨੀਵਾਰ ਨੂੰ ਇੱਕ ਹੋਰ ਆ ਸਾਡੇ ਏਰੀਏ ਚ ਦੀਵਾਲੀ, ਹਜੇ ਮੁਬਾਰਕ ਉੱਤੇ ਨੂੰ ਦਵਾਂਗੇ ਆਪਾਂ, ਬੰਦੀ ਛੋੜ ਦੇ ਵਾਸਤੇ ਦੀਵਾਲੀ ਉਹ ਇਕੱਠੀ ਮਨਾਈ ਜਾਊਗੀ ਉਸ ਦਿਨ ਨੂੰ।
ਬਿਲਕੁਲ ਜੀ, ਤੇ ਸਾਡੇ ਤਾਂ ਹੁਣ ਫੰਕਸ਼ਨ ਜੇ ਕਹਿ ਲਓ ਕਿ ਮੈਂ ਇੰਡੀਆ ਵਾਲੇ ਤਾਂ ਆਪਣੇ ਜਿੰਨਾ ਕੁਛ ਕਰ ਹੀ ਨਹੀਂ ਸਕਦੇ ਹਨਾ, ਆਪਾਂ ਐਵੇਂ ਕਹਿ ਦਿੱਤਾ ਆ ਵੀ ਇੰਡੀਆ ਵਾਲੇ ਜਿਹੜੇ ਆ ਬਹੁਤ ਜ਼ਿਆਦਾ ਇੰਜੋਏ ਕਰਦੇ ਆ, ਪਰ ਮੈਨੂੰ ਲੱਗਦਾ ਹੈ ਵੀ ਜਿੱਡੇ ਲੰਬੇ ਆਪਣੇ ਫੈਸਟੀਵਲ ਚੱਲਦੇ ਆ ਕਿਤੇ ਨਾ ਕਿਤੇ ਹਰ ਵੀਕਐਂਡ ਤੇ ਹੁੰਦਾ ਹੀ ਆ। ਖੈਰ ਹਰਮੀਤ ਸਿੰਘ ਚੰਨਾ ਸਾਹਿਬ ਵੀ ਮੈਲਬੋਰਨ ਤੋਂ ਆਪਣੇ ਨਾਲ ਜੁੜ ਗਏ ਆ ਤੇ ਬੱਬੂ ਤੇ ਧੀਰਾ ਉਹਨਾਂ ਦੇ ਸਾਥੀ ਜਿਹੜੇ ਆ ਉਹ ਵੀ ਨਾਲ ਹੈਗੇ ਆ। ਤੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਉਹ ਕਹਿੰਦੇ ਬੁਲਾਈ ਆ ਉਹਨਾਂ ਨੇ ਸਾਰਿਆਂ ਨੂੰ, ਸਾਰੇ ਲਿਸਨਰਸ ਨੂੰ ਜਿਹੜੇ ਹਰਮਨ ਰੇਡੀਓ ਦੇ ਵਰਲਡ ਵਾਈਡ ਜਿੱਥੇ ਕਿਤੇ ਬੈਠੇ ਹੋਏ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ। ਤੇ ਉਹ ਕਹਿੰਦੇ ਵੀ ਅਸੀਂ ਇੱਥੇ ਠੀਕ ਠਾਕ ਆ ਤੇ ਨਾਲੇ ਤੁਹਾਡੀ ਵੀ ਖੁਸ਼ੀ ਤੰਦਰੁਸਤੀ ਜਿਹੜੀ ਆ ਭਰੀ ਲੋੜਦੇ ਆ। ਤੇ ਅੱਜ ਦਾ ਮੌਸਮ ਕਹਿੰਦੇ ਇੱਥੇ ਬਹੁਤ ਵਧੀਆ ਹੈਗਾ ਕੋਬਰਮ ਏਰੀਏ ਦੇ ਵਿੱਚ, ਅੱਜ ਕਹਿੰਦੇ ਵੀ ਜੌਬ ਨਹੀਂ ਹੈਗੀ ਤੇ ਇਸ ਕਰਕੇ ਸਿਰਫ ਪ੍ਰੋਗਰਾਮ ਹੀ ਸੁਣਿਆ ਜਾ ਰਿਹਾ, ਤੇ ਉਹਨਾਂ ਨੇ ਗਾਣਾ ਸੁਣ ਦੀ ਫਰਮਾਇਸ਼ ਕੀਤੀ ਆ, ਪੀਤੇ ਪੀਤੇ ਕਵੀ ਕਵੀ ਜੋ ਜਾਮ ਬਦਲ ਜਾਤੇ ਹੈ। ਮੈਂ ਹਿੰਦੀ ਵਧੀਆ ਬੋਲੀ ਗੁਰਸੇਵ ਸਿੰਘ ਜੀ,
ਪੀਤੇ ਦੁਬਾਰਾ ਬੋਲੇ ਦੁਬਾਰਾ ਬੋਲੇ ਸਵਾਦ ਬਹੁਤ ਆਇਆ।
ਮੈਂ ਆਵਾਜ਼ ਥੋੜੀ ਜਿਹੀ ਘੱਟ ਕਰ ਲੈਂਦਾ, ਪੀਤੇ ਪੀਤੇ ਕਵੀ ਕਵੀ ਯੂੰ ਜਾਮ ਬਦਲ ਜਾਤੇ ਹਨ, ਜਿੱਦਾਂ ਮੈਨੂੰ ਹੁਣ ਗੱਲ ਚੇਤੇ ਆ ਗਈ ਹਨਾ। ਇਹ ਵੀ ਏਦਾਂ ਹੁੰਦੀ ਹੈ ਨਾ ਵੀ ਆਪਣੇ ਐਕਸੈਂਟ ਬਣ ਜਾਂਦੇ ਆ ਹਨਾ, ਤੇ ਹੁਣ ਗੱਲ ਚੇਤੇ ਆ ਗਈ ਆ ਭੱਲਾ ਸਾਹਿਬ ਦੀ ਸ਼ਾਇਦ ਹੈਗੀ ਆ ਉਹ ਗੱਲ ਕਿ ਇੱਕ ਵਾਰੀ ਇਦਾਂ ਆਪਣੇ ਬਿਹਾਰੀ ਭਾਈ ਆਪਣਾ ਆਇਆ ਸੀ ਉੱਥੋਂ ਮਜ਼ਦੂਰੀ ਕਰਨ, ਤੇ ਆਪਾਂ ਵਹੀਆ ਵਹੀਆ ਸ਼ਬਦ ਜਿਹੜਾ ਆਪਣੇ ਤੋਂ ਨਹੀਂ ਬੋਲ ਹੁੰਦਾ ਤੇ ਨਾ ਬੋਲਣ ਕਰਕੇ, ਕਿਉਂਕਿ ਆਪਾਂ ਖਾਸ ਤੌਰ ਤੇ ਆਪਾਂ ਦੁਆਬੇ ਨੂੰ ਬਿਲੋਂਗ ਕਰਦੇ ਆਪਾਂ ਤਾਂ ਬਾਬਾ ਤੇ ਬੱਬਾ ਨੀ ਬੋਲ ਸਕਦੇ, ਮਾਲਵੇ ਤੇ ਮਾਝੇ ਵਾਲੇ ਵਾਹਵੇ ਤੇ ਬੱਬੇ ਦਾ ਫਰਕ ਜਾਣਦੇ ਆ, ਦੁਆਬੇ ਵਾਲੇ ਬਹੁਤ ਘੱਟ ਫਰਕ ਜਿਹੜਾ ਬੋਲ ਪਾਉਂਦੇ ਆ ਵਾਹਵੇ ਤੇ ਬੱਬੇ ਨੂੰ, ਤੇ ਏਦਾਂ ਹੀ ਕੁਛ ਕ ਏਦਾਂ ਦੇ ਸ਼ਬਦ ਹੈਗੇ ਆ ਜਿਹੜੇ ਕਿ ਫਰਕ ਪੈਂਦੇ ਆ, ਤੇ ਉਹ ਫਿਰ ਵਹੀਆ ਨੂੰ ਹੀ ਆਪਾਂ ਭਈਆ ਬਣਾ ਦਿੱਤਾ ਹਨਾ, ਕਿਉਂਕਿ ਵਹੀਆ ਕਹਿਣਾ ਥੋੜਾ ਜਿਹਾ ਔਖਾ ਆ ਆਪਣੇ ਲਈ ਹਨਾ, ਤੇ ਏਦਾਂ ਹੀ ਉਹ ਫਿਰ ਜਿਹੜਾ ਆਪਣੇ ਜਿਮੀਦਾਰ ਆ ਉਹਦੇ ਲਈ ਹੁਣ ਮੇਰੇ ਵਾਂਗੂ ਜਾਣੀ ਵੀ ਔਖਾ ਸੀਗਾ ਵਿਚਾਰੇ ਲਈ ਹਿੰਦੀ ਬੋਲਣੀ, ਉਧਰੋਂ ਵਿਚਾਰਾ ਮੋਹਰੇ ਜਿਹੜਾ ਆਪਣਾ ਬਿਹਾਰੀ ਭਰਾ ਆਇਆ ਸੀ ਉਹ ਪੰਜਾਬੀ ਦੇ ਵਿੱਚ ਉਹਦਾ ਹੱਥ ਥੋੜਾ ਜਿਹਾ ਟਾਈਟ ਸੀਗਾ, ਤੇ ਉਹਨੇ ਜਿਮੀਦਾਰ ਨੇ ਉਹਨੂੰ ਕਿਹਾ ਵੀ ਤੂੰ ਇੱਦਾਂ ਕਰ ਵੀ ਮੈਂ ਜਦ ਤੂੰ ਚਾਹ ਲੈ ਕੇ ਆਉਣਾ ਤੂੰ ਆਹ ਲੈ ਫੜ ਕਹੀ ਤੇ ਆੜ ਆੜ ਜਿਹੜੀ ਇੱਥੇ ਖੋਦ ਦੇ, ਆੜ ਖੋਦ ਦੇ ਹਨਾ, ਜਾਣੀ ਆਪਣੀ ਹਿੰਦੀ ਥੋੜੀ ਜਿਹੀ ਦੱਸੀ, ਹੁਣ ਉਹਨੂੰ ਬਾਕੀ ਤਾਂ ਕੁਛ ਆੜ ਦਾ ਸਮਝ ਨੀ ਆਈ, ਉਹਨੂੰ ਖੋਦ ਪਤਾ ਲੱਗ ਗਿਆ ਤੇ ਨਾਲੇ ਉਹਨੂੰ ਕਹੀ ਪਤਾ ਲੱਗ ਗਈ, ਹੁਣ ਜਦ ਤੋਂ ਉਹ ਜੱਟ ਗਿਆ ਆ ਤੇ ਕਹੀ ਉਹਨੂੰ ਫੜਾ ਗਿਆ, ਤੇ ਆਉਂਦੇ ਨੂੰ ਜਿਹੜਾ ਉਹ ਆਪਣੇ ਬਿਹਾਰੀ ਮਜ਼ਦੂਰ ਹੈਗਾ ਉਹਨੇ ਟੋਆ ਬਹੁਤ ਡੂੰਘਾ ਥੱਲੇ ਨੂੰ ਪੱਟ ਦਿੱਤਾ ਚਾਰ ਪੰਜ ਫੁੱਟ, ਕਿਉਂਕਿ ਉਹਨੂੰ ਆੜ ਸ਼ਬਦ ਨੀ ਸਮਝ ਲੱਗਾ, ਉਹਨੇ ਕਿਹਾ ਵੀ ਸ਼ਾਇਦ ਮੈਨੂੰ ਟੋਆ ਪੱਟਣ ਲਈ ਕਿਹਾ, ਤੇ ਜਦੋਂ ਫਿਰ ਜਿਮੀਦਾਰ ਸਾਹਿਬ ਆਏ ਆ ਤੇ ਜਦੋਂ ਆਏ ਆ ਦੇਖਿਆ ਵੀ ਟੋਆ ਏਡਾ ਡੂੰਘਾ ਪੱਟ ਦਿੱਤਾ ਆ, ਫਿਰ ਉਹ ਆਪਣੀ ਭਾਸ਼ਾ ਦੇ ਵਿੱਚ ਇਹ ਬੋਲਿਆ ਜਾਣੀ ਟੁੱਟੀ ਭੱਜੀ ਹਿੰਦੀ ਦੇ ਵਿੱਚ, ਕਹਿੰਦੇ ਵੀ ਭਈਆ ਜੀ ਜੇ ਕੈਸਾ ਟੋਆ ਪਾਟਾ ਹੈ ਨਾ ਟਾਪਾ ਜਾਤਾ ਹੈ ਨਾ ਲਾਂਘਾ ਜਾਤਾ ਹੈ,
ਆਪਣੇ ਪੰਜਾਬੀਆਂ ਦੀ ਦਲੀਪ ਸਿੰਘ ਜੀ ਇੱਕ ਗੱਲ ਤਾਂ ਮੰਨਣੀ ਪੈਣੀ ਨਾ, ਅਸੀਂ ਨੀ ਕਰਦੇ ਜਿਹੜੇ ਹੁਣ ਇੱਥੇ ਆ ਆਪਾਂ ਏ, ਪੂਰਿਆਂ ਨੇ ਪੰਜਾਬੀ ਨੀ ਸਿੱਖੀ, ਅਸੀਂ ਕੰਮ ਕਰਨ ਆਏ ਤੇ ਅਸੀਂ ਅੰਗਰੇਜ਼ੀ ਸਿੱਖੀ ਨਾ, ਲੋੜ ਕਹਿੰਦੇ ਤੁਹਾਨੂੰ ਲੋੜ ਹੈ ਸਿੱਖ ਲੋ ਤੁਸੀਂ, ਪਰ ਅਸੀਂ ਦੇਖ ਲੋ ਕਿੰਨਾ ਉਹਨਾਂ ਨਾਲ ਕੋਆਪਰੇਟ ਕਰਦੇ ਆ, ਉਹ ਆਉਂਦੇ ਆ ਆਪਣੇ ਕੋਲ ਕੰਮ ਕਰਨ ਤੇ ਅਸੀਂ ਹਿੰਦੀ ਬੋਲਦੇ ਆ, ਉਹਨਾਂ ਨੂੰ ਨੀ ਕਹਿੰਦੇ ਪੰਜਾਬੀ ਸਿੱਖੋ,
ਪਰ ਉਹ ਵਧੀਆ ਹੁਣ ਉਹਨਾਂ ਦੇ ਬੱਚੇ, ਹਾਂ ਪਰ ਬੱਚੇ ਉਹਨਾਂ ਦੇ ਬਹੁਤ ਵਧੀਆ ਪੰਜਾਬੀ ਬੋਲਦੇ ਆ, ਤੇ ਕੁਛ ਸਕੂਲ ਜਿਹੜੇ ਆ ਮੈਨੂੰ ਜਾਣ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ, ਹੁਣ ਉੱਥੇ ਦੇ ਜਿਹੜੀ ਸੈਕੰਡ ਜਨਰੇਸ਼ਨ ਆ ਗਈ ਹਨਾ, ਬਹੁਤ ਨਿਆਣੇ ਇੰਟੈਲੀਜੈਂਟ ਵੀ ਹੈਗੇ ਆ, ਤੇ ਨਾਲ ਦੀ ਨਾਲ ਉਹਨਾਂ ਦੀ ਪੰਜਾਬੀ ਬਹੁਤ ਸ਼ੁੱਧ ਆ ਗੁਰਸੇਵ ਸਿੰਘ ਜੀ, ਮੈਨੂੰ ਹਿੰਦੀ ਨੀ ਪਤਾ ਕਿ ਉਹ ਬੋਲ ਪਾਉਂਦੇ ਆ ਜਾਂ ਕਿੱਦਾਂ ਉਹਨਾਂ ਦਾ ਹਿਸਾਬ ਕਿਤਾਬ ਹੈਗਾ, ਕਿਉਂਕਿ ਬੱਚੇ ਜਦ ਜਿੱਥੇ ਪੈਦਾ ਹੁੰਦੇ ਆ ਸਾਡੀ ਜਿਹੜੀ ਮਾਤ ਭਾਸ਼ਾ ਉਹ ਬਣ ਜਾਂਦੀ, ਜਿਹੜੀ ਤੁਸੀਂ ਸਟਾਰਟਿੰਗ ਦੇ ਵਿੱਚ ਸ਼ੁਰੂ ਕਰਦੇ ਆ ਹਨਾ, ਬਹੁਤ ਵਧੀਆ ਪੰਜਾਬੀ ਉਹ ਬੋਲਦੇ ਆ, ਤੇ ਖਾਸ ਤੌਰ ਤੇ ਮਿਹਨਤੀ ਵੀ ਹੁਣ ਬਹੁਤ ਹੈਗੇ ਆ ਉਹ, ਤੇ ਬਹੁਤ ਬਹੁਤ ਧੰਨਵਾਦ, ਤੇ ਉਹਨਾਂ ਨੇ ਗਾਣਾ ਪੀਤੇ ਪੀਤੇ ਕਭੀ ਕਭੀ ਜੂ ਜਾਮ ਬਦਲ ਜਾਤੇ ਹੈ ਹਿੰਦੀ ਫਿਲਮ ਗੋਪੀ ਤੋਂ ਸੁਣਨਾ ਚਾਹਿਆ, ਤੇ ਨਾਲੇ ਉਹਨਾਂ ਨੇ ਕਿਹਾ ਵਿੱਚ ਇਹ ਵੀ ਹਿੰਦੀ ਦੇ ਵਿੱਚ ਹੀ ਆ ਰਿਹਾ, ਕਹਿੰਦੇ ਵੀ ਚਿਹਰੇ ਦੀ ਜਿਹੜੀ ਚਿਹਰੇ ਦਾ ਜਿਹੜਾ ਹਾਸਾ ਉਹ ਤੋਂ ਹਰ ਗਮ ਨੂੰ ਛੁਪਾ ਲਓ ਚਿਹਰੇ ਦੇ ਹਾਸੇ ਦੇ ਨਾਲ, ਤੇ ਕੁਛ ਵੀ ਬੋਲੋ ਪਰ ਕਿਸੇ ਨੂੰ ਦੱਸੋ ਨਾ, ਤੇ ਇਹੀ ਜ਼ਿੰਦਗੀ ਦਾ ਕਹਿੰਦੇ ਰਾਜ ਆ ਬੇ, ਜੀਂਦੇ ਚਲੋ ਜੀਂਦੇ ਚਲੋ ਜੀਂਦੇ ਚਲੋ, ਖੈਰ ਟ੍ਰਾਂਸਲੇਸ਼ਨ ਥੋੜੀ ਜਿਹੀ ਇੱਧਰ ਉੱਧਰ ਮੈਂ ਬਾਅਦ ਵਿੱਚ ਥੋੜੀ ਜਿਹਾ ਪੜ੍ਹ ਕੇ ਫੇਰ ਦੇਖਦਾ, ਤੇ ਆਪਣੇ ਨਾਲ ਅਜੇਪਾਲ ਬ੍ਰਿਸਬੇਨ ਤੋਂ ਜੁੜੇ ਹੋਏ, ਅਜੇਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਤੇ ਕਹਿੰਦੇ ਵੀ ਵਧੀਆ ਗਾਣਾ ਬਹੁਤ ਉਹਨਾਂ ਨੇ ਵਧੀਆ ਲੱਗਾ ਉਹਨਾਂ ਨੂੰ ਗਾਣਾ, ਤੇ ਅਜੇਪਾਲ ਜੀ ਤੁਸੀਂ ਵੀ ਕੁਛ ਹਰਿਆਣਵੀ ਦੇ ਵਿੱਚ, ਅੱਜ ਅਸੀਂ ਇਹੀ ਪੰਜਾਬੀ ਦੀ ਇੰਡੀਅਨ ਭਾਸ਼ਾਵਾਂ ਦੇ ਉੱਤੇ ਗੱਲ ਕਰ ਰਹੇ ਹਾਂ, ਕਿਉਂਕਿ ਫੇਰੂ ਮਾਨ ਸਾਹਿਬ ਦੀ ਵੀ ਗੱਲ ਹੋਈ ਆ, ਫੇਰੂ ਮਾਨ ਸਾਹਿਬ ਨੇ ਵੀ ਪੰਜਾਬੀ ਸੂਬਾ ਜਾਣੀ ਭਾਸ਼ਾ ਦੀ ਗੱਲ ਕੀਤੀ ਸੀ, ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਆ ਇਲਾਕੇ ਹੋਣੇ ਚਾਹੀਦੇ ਆ, ਤੁਸੀਂ ਥੋੜੀ ਜਿਹੀ ਹਰਿਆਣਵੀ ਦੇ ਨਾਲ ਸਾਂਝ ਜ਼ਰੂਰ ਬਣਾਇਓ ਅਗਲੇ ਹਿੱਸੇ ਦੇ ਵਿੱਚ ਜਦੋਂ ਆਪਾਂ ਮਿਲਾਂਗੇ, ਤੇ ਅੱਗੇ ਆਪਣੇ ਨਾਲ ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਸਾਰੇ ਸਰੋਤਿਆਂ ਨੂੰ ਜੀ, ਤੇ ਉਹ ਕਹਿੰਦੇ ਵੀ ਸਰਬਜੀਤ ਭਾਜੀ ਨੂੰ ਪਟਿਆਲੇ ਵਾਲਿਆਂ ਨੂੰ ਉਹਨਾਂ ਨੇ ਖਾਸ ਤੌਰ ਤੇ ਮੁਬਾਰਕਬਾਦ ਦਿੱਤੀ ਹੈ, ਕਿਉਂਕਿ ਪਟਿਆਲੇ ਤੋਂ ਜਿਹੜੇ ਪਰਿਵਾਰ ਨੂੰ ਉਹਨਾਂ ਮੁਬਾਰਕਾਂ ਵੀ ਦਿੱਤੀਆਂ ਜਿਸ ਦਾ ਬੱਚਾ ਕੱਲ ਵਾਪਸ ਮਿਲ ਗਿਆ ਆ, ਤੇ ਬਹੁਤ ਬਹੁਤ ਵੈਸੇ ਮੁਬਾਰਕਾਂ ਗੁਰਸੇਵ ਸਿੰਘ ਜੀ, ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਹ ਬੱਚਾ ਜਿਹੜਾ ਹੱਥ ਆ ਗਿਆ, ਬਹੁਤ ਚਲੋ ਸਾਰਿਆਂ ਨੂੰ ਇੱਦਾਂ ਸੀ, ਬਹੁਤ ਦੁਖੀ ਸੀਗੇ ਸਾਰੇ ਹਨਾ ਵੀ ਯਾਰ ਬੱਚਾ ਕਿੱਥੇ ਚਲੇ ਗਿਆ, ਕਿੱਦਾਂ ਕੋਈ ਲੈ ਗਿਆ ਹਨਾ
ਜੀ ਜੀ, ਕੱਲ ਵਾਪਸੀ ਤੇ ਹਾਂਜੀ, ਤੇ ਉਹਨਾਂ ਨੂੰ ਮੁਬਾਰਕਬਾਦ, ਤੇ ਨਾਲ ਦੀ ਨਾਲ ਦਲੀਪ ਸਿੰਘ ਜੀ ਇੱਕ ਸੁਨੇਹਾ ਮੇਰੇ ਕੋਲ ਵੀ ਆਇਆ ਹਰਜਾਸ ਕੌਰ ਸੰਧੂ ਅਮਰੀਕਾ ਤੋਂ, ਤੇ ਉਹ ਕਹਿ ਰਹੇ ਨੇ ਆਪਣੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਨੇ, ਉਹ ਵੀ ਮਹਿਤਾ ਚੌਂਕ ਤੋਂ ਹੀ ਨੇ ਪੰਜਾਬ ਤੋਂ, ਤੇ ਉਹਨਾਂ ਦੇ ਡੈਡੀ ਹਾਂਜੀ ਡੈਡੀ ਦੀ ਆਪਣੇ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਹੋਈ ਆ, ਤੇ ਉਹ ਆਪਣੇ ਡੈਡ ਨੂੰ ਕੰਗਰੈਕਸ ਵੀ ਭੇਜ ਰਹੇ ਨੇ, ਤੇ ਸਾਡੇ ਵੱਲੋਂ ਵੀ
ਉਹਨਾਂ ਦੇ ਡੈਡ ਨੂੰ ਕੰਗਰੈਕਸ ਤੇ ਆਪਣੀ ਹੁਣ ਲਾਈਫ ਜਿੰਨੀ ਵੀ ਉਹਨੇ ਸੇਵਾ ਕੀਤੀ ਉਸ ਤੋਂ ਬਾਅਦ ਇੰਜੋਏ ਕਰਨਾ ਆਪਣੀ ਲਾਈਫ ਤੇ ਉਹਨੇ ਆਪਣੇ ਡੈਡੀ ਨੂੰ ਇੱਕ ਸੌਂਗ ਡੈਡੀਕੇਟ ਕਰਨਾ ਤੇ ਲਿਖ ਦਿੱਤਾ ਇੱਥੇ ਆਪਣੀ ਪਸੰਦ ਆ ਸੋ ਅਸੀਂ ਕਹਿ ਦਿੰਦੇ ਸਰਬਜੀਤ ਭਾਈ ਨੂੰ ਕਿ ਕੁੜੀ ਨੇ ਆਪਣੇ ਡੈਡੀ ਨੂੰ ਸੌਂਗ ਡੈਡੀਕੇਟ ਕਰਨਾ ਜੀ ਆਪਣੀ ਪਸੰਦ ਦਾ ਲਾ ਦਿਓ ਕੋਈ ਵੀ
ਜੀ
ਸੋ ਹਾਂਜੀ ਦਲੀਪ ਸਿੰਘ ਜੀ
ਜੀ ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਚਾਹ ਸਾਹਿਬ ਨੇ ਕਹਿੰਦੇ ਵੀ ਅੱਜ ਪੰਜਾਲੀ ਗੁਰਸੇਵਕ ਵੀਰ ਦੇ ਉੱਤੇ ਰੱਖੀ ਲੱਗਦੀ ਆ
ਉਹ ਸਹੀ ਗੱਲ ਹੈ ਜੀ ਪੰਜਾਲੀ ਪੰਜਾਲੀ ਦਾ ਏਦਾਂ ਆ ਆਹ ਤਾਂ ਚਲੋ ਹਨਾ ਹੁਣ ਗੱਲਬਾਤ ਕਰਦੇ ਆ ਕਿ ਚੱਲੀ ਜਾ ਰਿਹਾ ਨਾ ਸਟਾਰਟ ਮੈਨੂੰ ਮੈਂ ਹੈਰਾਨ ਆ ਕਿ ਜਿਹੜੇ ਇਕੱਲੇ ਕੰਮ ਕਰਦੇ ਆ ਉਹ ਕਿੱਦਾਂ ਕਰੀ ਜਾਂਦੇ ਆ ਪਹਿਲਾਂ ਇੱਕ ਦੋ ਮਿੰਟ ਮੈਨੂੰ ਐਂ ਲੱਗਾ ਮੈਂ ਇਕੱਲਾ ਹੀ ਬੋਲੀ ਜਾ ਰਿਹਾ ਕੋਈ ਸੁਣਨ ਵਾਲਾ ਹੈ ਨੀਗਾ ਤੁਸੀਂ ਹੰਗਾਰਾ ਭਰ ਰਹੇ ਹੋ ਗੱਲਬਾਤ ਤੁਰੀ ਜਾ ਰਹੀ ਆ ਧੰਨਵਾਦ ਜਿਹੜੇ ਇਕੱਲੇ ਕਰਦੇ ਆ
ਹੁੰਗਾਰੇ ਦੀ ਉਡੀਕ ਜਿਹੜੀ ਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਵੀ ਖੈਰ ਬਹੁਤ ਬਹੁਤ ਧੰਨਵਾਦ ਚਾਹ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਨਰਵੀਰ ਸਿੰਘ ਨਵੀ ਸਾਹਿਬ ਵੀ ਬਿਨੀ ਪੈਕ ਤੋਂ ਭੇਜਿਆ ਮੈਸੇਜ ਇਹ ਵੀ ਬਹੁਤ ਤਕੜਾ ਮੈਸੇਜ ਜਿਹੜਾ ਹੈਗਾ ਆ ਤੇ ਇਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਆਪਣੇ ਨਵੀ ਸਾਹਿਬ ਕਿ ਆਪਾਂ ਸੰਡੇ ਨੂੰ ਇਹ ਜੇ ਮੈਸੇਜ ਕਰ ਲਈਏ ਉਦੋਂ ਇਹਦੇ ਉੱਤੇ ਗੱਲਬਾਤ ਚਰਚਾ ਵੀ ਹੋ ਸਕਦੀ ਆ ਬਹੁਤ ਵਧੀਆ ਤੁਸੀਂ ਇਹ ਭੇਜਿਆ ਤੇ ਵਰਕ ਵੀ ਥੋੜਾ ਜਿਹਾ ਇਸ ਮੈਸੇਜ ਦੇ ਉੱਤੇ ਕਰਨਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਕਰਦੇ ਰਹਿੰਦੇ ਕੋਹਲੀ ਸਾਹਿਬ ਅੱਜ ਕੱਲ ਕੀ ਗੱਲ ਹੋ ਗਈ
ਕਿਤੇ ਜੀ ਉਹ ਥੋੜੀ ਆਵਾਜ਼ ਡਿਸਕਨੈਕਟ ਹੋਣ ਕਰਕੇ ਮੈਨੂੰ ਪੂਰਾ ਤੁਹਾਡਾ ਸੁਣਿਆ ਨਹੀਂ
ਕੋਹਲੀ ਸਾਹਿਬ ਨੇ ਕਿਹਾ ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ
ਹੁਣ ਮਜ਼ਾਕ ਵੀ ਨਹੀਂ ਕਰ ਸਕਦੇ ਵਿਆਹ ਵਰੇ
ਜੀ ਬਿਲਕੁਲ
ਵਧੀਆ ਗੱਲ ਆਪਣੇ ਆਪ ਤੇ ਜੀ ਵਿਸ਼ਵਾਸ ਹੋਣਾ ਚਾਹੀਦਾ ਫੇਰ ਹੀ ਸਾਰੇ ਜੇਕਰ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰੋਗੇ ਨਾ ਫੇਰ ਹੀ ਕੋਈ ਤੁਹਾਡੇ ਤੇ ਵਿਸ਼ਵਾਸ ਕਰੂਗਾ ਨਾ ਅਸੀਂ ਰਲ ਮਿਲ ਕੇ ਸਹੀ ਚੱਲ ਸਕਾਂਗੇ ਪਰ ਜਿੰਨਾ ਵੀ ਦੂਜੇ ਤੇ ਡਿਪੈਂਡੈਂਟ ਹੁੰਦੇ ਆ ਉਨਾ ਧੋਖਾ ਖਾਂਦੇ ਆ
ਬਿਲਕੁਲ ਤੇ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਖੁਦ ਹੀ ਕੋ ਕਰ ਬੁਲਾ ਦਿੱਤਨਾ ਕਿ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਹਨਾ ਆਹ ਹਿੰਦੀ ਮੈਂ ਵਧੀਆ ਬੋਲ ਲੈਣਾ ਤੇ ਆਪਣੇ ਦੀਵਾਲੀ ਮੇਲੇ ਦੀਵਾਲੀ ਦੇ ਵੀ ਦੀਵਾਲੀ ਨਾਈਟ ਦੀ ਵੀ ਉਹਨਾਂ ਨੇ ਗੱਲ ਕਹੀ ਆ ਕਿ ਇਹ ਵੀ ਇੱਕ ਕਰਵਾਇਆ ਜਾ ਰਿਹਾ ਆ ਫਰਾਈਡੇ 28th ਇੱਕ ਹੋਰ ਆ ਗਿਆ ਜੀ ਪ੍ਰੋਗਰਾਮ ਕੋਹਲੀ ਸਾਹਿਬ ਇਹਦੇ ਬਾਰੇ ਚੇਤਾ ਭੁੱਲ ਗਿਆ ਸੀ ਗ੍ਰੀਕ ਆਰਥੋਡਾਕਸ ਚਰਚ ਦੇ ਵਿੱਚ ਜਿਹੜਾ ਕਿ ਕ੍ਰੀਕ ਰੋਡ ਦੇ ਉੱਤੇ ਹੈਗਾ ਆ ਉੱਥੇ ਦੋਸਤੋ ਬ੍ਰਿਸਬੇਨ ਦੇ ਵਿੱਚ ਹੁਣ ਕਰਵਾਇਆ ਜਾ ਰਿਹਾ ਇਹ ਤੇ ਤੁਸੀਂ ਜ਼ਰੂਰ ਉੱਥੇ ਸ਼ਿਰਕਤ ਕਰ ਸਕਦੇ ਆ 6:30 ਦੇ ਕਰੀਬ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਆ ਵੀ ਜਿਹੜਾ ਵੀ ਇਹਦੇ ਉੱਤੋਂ ਕਮਾਈ ਹੋਊਗੀ ਉਹ ਜਿਹੜੇ ਹੋਮਲੈਸ ਲੋਕ ਹੈਗੇ ਆ ਉਹਨਾਂ ਨੂੰ ਇਹਦੇ ਨਾਲ ਜਿਹੜੀ ਸਹਾਇਤਾ ਜਿਹੜੀ ਆ ਦਿੱਤੀ ਜਾਊਗੀ ਇਸ ਕਰਕੇ ਤੁਹਾਡਾ ਜਿਹੜਾ ਇੱਕ ਤਰ੍ਹਾਂ ਤੁਸੀਂ ਉੱਥੇ ਇੰਜੋਏ ਵੀ ਕਰੋਗੇ ਨਾਲ ਦੀ ਨਾਲ ਜਿਹੜਾ ਤੁਸੀਂ ਉੱਥੇ ਹਿੱਸਾ ਪਾਓਗੇ ਉਹ ਕਿਸੇ ਦੇ ਲੇਖੇ ਵੀ ਲੱਗ ਸਕਦਾ ਆ ਤੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਦੱਸ ਰਹੇ ਆ ਵੀ ਅੱਜ ਸਾਡੇ ਕਹਿੰਦੇ ਵੀਰ ਦਲਵੀਰ ਹਲਵਾਰ ਵੀ ਦਾ ਹੈਪੀ ਬਰਥਡੇ ਵੀ ਹੈਗਾ ਆ ਤੇ ਉਹਨਾਂ ਨੂੰ ਬੈਸਟ ਵਿਸ਼ਸ ਵੀ ਹੈਗੀਆਂ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਦਲਜੀਤ ਸਿੰਘ ਜੀ ਜੇ ਤੁਸੀਂ ਸਾਂਝ ਬਣਾਈ ਆ ਤੇ ਅੱਜ ਜ਼ਰੂਰ ਉਹਨਾਂ ਨੂੰ ਮੈਸੇਜ ਕਰਦੇ ਆ ਹਰਮਨ ਸਿੱਧੂ ਜੀ ਹਨੀ ਸ਼ੈਪਟਨ ਤੋਂ ਜੁੜੇ ਆ ਆਪਣੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਾਰੇ ਲਿਸਨਰਸ ਨੂੰ ਤੇ ਅੱਜ ਕਹਿੰਦੇ ਵੀ ਵੈਦਰ ਜਿਹੜਾ ਬਹੁਤ ਵਧੀਆ ਆ ਸ਼ੈਪਟਨ ਦੇ ਵਿੱਚ ਤੇ ਜੌਬ ਤੇ ਵੀ ਕਹਿੰਦੇ ਅੱਜ ਬਹੁਤ ਜ਼ਿਆਦਾ ਨਜ਼ਾਰਾ ਆ ਰਿਹਾ ਤੇ ਸੌਂਗ ਕਹਿੰਦੇ ਪਲੇ ਕਰ ਦੋ ਗੁਰਦਾਸ ਮਾਨ ਦਾ ਕੋਈ ਵੀ ਥੈਂਕਸ ਜੀ ਤੇ ਬਹੁਤ ਬਹੁਤ ਧੰਨਵਾਦ ਤੇ ਗਾਣਾ ਫਿਰ ਸੁਣ ਲੈਣੇ ਗੁਰਸੇਵ ਸਿੰਘ ਜੀ ਤੇ ਫਿਰ ਗਾਣਾ ਸੁਣ ਕੇ ਤੇ ਫਿਰ ਸ਼ਿਰਕਤ ਕਰਦੇ ਆ
ਬਿਲਕੁਲ ਜੀ ਫਰਮੇਸ਼ਾ ਬਹੁਤ ਇਕੱਠੀਆਂ ਹੋ ਗਈਆਂ ਤੇ ਸੁਣਦੇ ਆ ਗੀਤ ਤੇ ਸੁਣਦੇ ਰਹੋ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ
ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ ਕਿਸੇ ਤੇ ਕਦੇ ਆਉਂਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਕਿਸੇ ਤੇ ਕਦੇ ਆਉਂਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਉਹ ਜਾਣਾ ਸੀ ਕਮਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
ਖੇਡ ਕੇ ਸੀ ਪਰਸ ਚ ਪਾ ਲਿਆ ਦਿਲ ਮੇਰਾ ਲੈ ਕੇ ਉਹਨੇ ਦਿਲ ਬਹਿਲਾ ਲਿਆ ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲਿਆ ਸਰਾਸਰ ਮੁੱਕਰ ਗਈ ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ ਸਰਾਸਰ ਮੁੱਕਰ ਗਈ ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ ਪੈੜਾ ਕੋਈ ਪਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਪੈੜਾ ਕੋਈ ਪਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਕਿਵੇਂ ਬੋਲਦੇ ਜ਼ੁਬਾਨ ਚਲੀ ਜਾਣੀ ਸੀ ਤੈਨੂੰ ਦਿਲ ਨਾ ਜੇ ਦਿੰਦਾ ਜਾਨ ਚਲੀ ਜਾਣੀ ਸੀ ਗੀਤ ਕਿਵੇਂ ਬੋਲਦੇ ਜ਼ੁਬਾਨ ਚਲੀ ਜਾਣੀ ਸੀ ਇਸ਼ਕ ਹੁਣ ਸਿੱਖ ਜਾਊਂਗਾ ਤੇਰੇ ਲਈ ਲਿਖ ਜਾਊਂਗਾ ਇਸ਼ਕ ਹੁਣ ਸਿੱਖ ਜਾਊਂਗਾ ਤੇਰੇ ਲਈ ਲਿਖ ਜਾਊਂਗਾ ਇਹ ਹਾਲ ਜੋ ਬੇਹਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਇਹ ਹਾਲ ਜੋ ਬੇਹਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਸੋਚੀ ਬੜਾ ਰੋਏਗੀ ਮੈਂ ਤੇ ਠਰ ਜਾਵਾਂਗਾ ਤੂੰ ਨਿੱਕ ਵਿੱਚ ਹੋਏਗੀ ਮੇਰੇ ਬਾਰੇ ਕਦੇ ਵੀ ਨਾ ਸੋਚੀ ਬੜਾ ਰੋਏਗੀ ਮੈਂ ਤੇ ਠਰ ਜਾਵਾਂਗਾ ਤੂੰ ਨਿੱਕ ਵਿੱਚ ਹੋਏਗੀ ਇਹ ਦਿਲ ਦੇ ਸਿਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ ਇਹ ਦਿਲ ਦੇ ਸਿਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ ਲੈ ਸਿਵਾ ਹੁਣ ਬਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਲੈ ਸਿਵਾ ਹੁਣ ਬਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612 859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਿਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਤੇ ਗੀਤ ਸੁਣ ਰਹੇ ਸੀ ਆਪਾਂ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠੀ ਜਿਹੀ ਆਵਾਜ਼ ਦੇ ਖੂਬਸੂਰਤ ਗੀਤ ਸੀ ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵ ਸਿੰਘ ਜੀ ਥੋੜੀ ਜਿਹੀ ਗੱਲ ਆਪਾਂ ਜਰੂਰ ਕਰ ਲਈਏ। ਡ੍ਰੀਮ ਵਰਲਡ ਦੇ ਵਿੱਚ ਚਾਰ ਲੋਕਾਂ ਦੀ ਮੌਤ ਜਿਹੜੀ ਹੋਈ ਆ ਕਾਫੀ ਘਬਰਾਹਟ ਜਿਹੜੀ ਆ ਖਾਸ ਤੌਰ ਤੇ ਕੁਈਨਸਲੈਂਡ ਦੇ ਵਿੱਚ ਪਾਈ ਜਾ ਰਹੀ ਆ ਤੇ ਕੱਲ ਵੀ ਇਸ ਗੱਲ ਦੇ ਉੱਤੇ ਕਾਫੀ ਚਰਚਾ ਬਣੀ ਰਹੀ ਆ ਕੁਈਨਸਲੈਂਡ ਦੇ ਵਿੱਚ।
ਹਾਂਜੀ ਤੇ ਕੱਲ ਰਾਤ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਉੱਥੇ ਕੈਂਡਲ ਯਾਨੀ ਕੈਂਡਲ ਸ਼ਰਧਾਂਜਲੀ ਭੇਟ ਕੀਤੀ ਜਿਹਨਾਂ ਦੀ ਮੌਤ ਹੋਈ ਆ ਹਾਦਸੇ ਦੇ ਵਿੱਚ। ਤਾਂ ਜਾਂਚ ਹਜੇ ਸਟਿਲ ਚੱਲ ਰਹੀ ਆ ਚਾਰ ਲੋਕਾਂ ਦੀ ਮੌਤ ਆ ਤੇ ਪਰ ਉਹਨਾਂ ਦੀ ਵੈਬਸਾਈਟ ਤੋਂ ਪਤਾ ਲੱਗ ਰਿਹਾ ਕਿ ਕੱਲ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਉਹ ਇੱਕ ਦਿਨ ਲਈ ਖੋਲ ਰਹੇ ਆ ਡ੍ਰੀਮ ਵਰਲਡ ਨੂੰ ਤੇ ਉਸ ਤੋਂ ਬਾਅਦ ਯਾਨੀ ਕਿ ਨੈਕਸਟ ਆਪਣੇ ਕਿਆ ਨੋਟਿਸ ਦੇ ਲਈ ਅਗਲੇ ਆਉਣ ਨੋਟਿਸ ਤੱਕ ਬੰਦ ਰਹੇਗਾ ਡ੍ਰੀਮ ਵਰਲਡ ਜਿੰਨਾ ਚਿਰ ਜਾਂਚ ਨਹੀਂ ਪੂਰੀ ਹੋ ਜਾਂਦੀ ਜਾਂ ਕੋਈ ਵੀ ਜਾਣਕਾਰੀ ਯਾਨੀ ਕਿ ਵੈਬਸਾਈਟ ਤੇ ਦੇਣਗੇ ਜੇਕਰ ਉਹ ਦੁਬਾਰਾ ਖੋਲਣਗੇ ਕਦੋਂ ਖੋਲਣਗੇ। ਸੋ ਬਹੁਤ ਹੀ ਦੁੱਖ ਭਰੀ ਖਬਰ ਆ ਤੇ ਅਸੀਂ ਹਾਦਸੇ ਦੇ ਵਿੱਚ ਜਿਹੜੇ ਮਰੇ ਆ
ਥੋੜਾ ਜਿਹਾ ਜੀ ਆਪਾਂ ਦੱਸ ਦਈਏ ਕਿ ਇੱਥੇ ਬਹੁਤ ਮਸ਼ਹੂਰ ਹੈਗਾ ਜਦੋਂ ਵੀ ਕੋਈ ਬ੍ਰਿਸਬੇਨ ਆਉਂਦਾ ਗੋਲਡ ਕੋਸਟ ਆਉਂਦਾ ਤੇ ਡ੍ਰੀਮ ਵਰਲਡ ਜਾਣ ਦੀ ਸਾਰਿਆਂ ਦੀ ਚਾਹਤ ਹੁੰਦੀ ਆ ਵੀ ਉੱਥੇ ਜ਼ਰੂਰ ਜਾਵੇ। ਉੱਥੇ ਰਿਵਰ ਰਾਈਡ ਦੇ ਵਿੱਚ ਖਰਾਬੀ ਆ ਗਈ ਜੀ ਜਿਹਦੇ ਕਰਕੇ ਚਾਰ ਲੋਕਾਂ ਨੂੰ ਮੌਤ ਦਾ ਸਾਹਮਣਾ ਵੀ ਕਰਨਾ ਪਿਆ। ਕਹਿੰਦੇ ਵੀ ਜਦੋਂ ਰਨਵੇਅਰ ਬੈਲਟ ਦੇ ਵਿੱਚ ਖਰਾਬੀ ਆਈ ਆ ਉਹਦੇ ਵਿੱਚ ਦੋ ਵਿਅਕਤੀ ਬਾਹਰ ਡਿੱਗ ਪਏ ਸੀ ਉਹ ਅੰਦਰ ਫਸ ਗਏ ਸੀ ਤੇ ਉੱਥੇ ਡਾਕਟਰਾਂ ਨੇ ਪੂਰੀ ਬਹਾਈ ਆ ਵੈਸੇ ਪਰ ਜਿੱਦਾਂ ਕਹਿ ਲਓ ਕਿ ਅਸਫਲਤਾ ਉਹਨਾਂ ਦੇ ਹੱਥ ਲੱਗੀ ਆ ਤੇ ਚਾਰ ਵਿਅਕਤੀ ਜਿਹੜੇ ਆ ਦਮ ਤੋੜ ਗਏ ਆ ਤੇ ਨਾਲ ਦੀ ਨਾਲ ਉੱਥੇ ਦੇ ਜਿਹੜੇ ਲਾਇਰ ਹੈਗੇ ਆ ਉਹਨਾਂ ਨੇ ਵੀ ਉੱਥੇ ਦੇ ਜਿਹੜੇ ਪ੍ਰਬੰਧਕ ਹੈਗੇ ਆ ਡ੍ਰੀਮ ਵਰਲਡ ਦੇ ਤੇ ਉਹਨਾਂ ਨੂੰ ਵੀ ਕਿਹਾ ਕਿ 5 ਸਾਲ ਦੀ ਸਜ਼ਾ ਤੇ ਹੋਰ ਜਿਹੜਾ ਫਾਈਨ ਆ ਉਹਦੇ ਲਈ ਉਹ ਜਿਹੜਾ ਜ਼ਰੂਰ ਕੁਛ ਨਾ ਕੁਛ ਕਰਕੇ ਕਿਉਂਕਿ ਇਹ ਇੱਕ ਕਹਿ ਲਓ ਕਿ ਐਕਸੀਡੈਂਟ ਨਹੀਂ ਕਿਹਾ ਜਾ ਸਕਦਾ ਇੱਕ ਲਾਪਰਵਾਹੀ ਕਹੀ ਜਾ ਸਕਦੀ ਆ ਕਿਉਂਕਿ ਕੁਛ ਦਿਨ ਪਹਿਲਾਂ ਹੀ ਜਿਹੜੀ ਐਨੂਅਲ ਇੰਸਪੈਕਸ਼ਨ ਹੁੰਦੀ ਆ ਉਹ ਹੋ ਕੇ ਹਟੀ ਆ ਤੇ ਇਸ ਕਰਕੇ ਇਹ ਜਿਹੜਾ ਮਾਮਲਾ ਆ ਕਾਫੀ ਭਖਣ ਦੇ ਜਿਹੜੇ ਆਸਾਰ ਆ ਉਹ ਤੇ ਨਾਲ ਦੀ ਨਾਲ ਆਪਾਂ ਇਸ ਮੁੱਦੇ ਦੀ ਗੱਲ ਕਰਦੇ ਕਰਦੇ ਬ੍ਰਿਸਬੇਨ ਦੀ ਹੋਰ ਗੱਲ ਕਰ ਲੈਂਦੇ ਆ ਕਿ ਆਸਟ੍ਰੇਲੀਆ ਦੀ ਪੁਲਿਸ ਨੇ ਪ੍ਰਬੋਧ ਕੁਮਾਰ ਇੱਕ ਆਨਲਾਈਨ ਤੁਸੀਂ ਆਪਣਾ ਫੌਜਾ ਪਹਿਲਾਂ ਗ੍ਰਿਫਤਾਰ ਕੀਤਾ ਸੀ ਆਨਲਾਈਨ ਇੱਕ ਘੱਟ ਉਮਰ ਦੇ ਬੱਚੇ ਦੇ ਨਾਲ ਜਵਾਨੀ ਜਿਹੜਾ ਆ ਗਲਤ ਗੱਲਾਂ ਜਿਹੜੀਆਂ ਕਰਦਾ ਸੀਗਾ ਪ੍ਰਮੋਦ ਆਨਲਾਈਨ ਅੰਡਰ ਕਵਰ ਪੁਲਿਸ ਵਾਲੇ ਨੂੰ ਹੀ ਬੱਚਾ ਸਮਝਦਾ ਰਿਹਾ ਤੇ ਉਹ ਤੋਂ ਬਾਅਦ ਅਦਾਲਤ ਨੇ ਪ੍ਰਮੋਦ ਨੂੰ ਹੁਣ ਦੋਸ਼ੀ ਪਾਉਣ ਤੋਂ ਬਾਅਦ 15 ਮਹੀਨਿਆਂ ਦੀ ਲਮਕ ਦੀ ਸਜ਼ਾ ਵੀ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਦੇਸ਼ ਨਿਕਾਲੇ ਦਾ ਹੁਕਮ ਵੀ ਦੇ ਦਿੱਤਾ ਆ। 165 ਦਿਨ ਜੇਲ੍ਹ ਦੇ ਵਿੱਚ ਹੁਣ ਤੱਕ ਬਿਤਾ ਚੁੱਕਾ ਆ ਪ੍ਰਮੋਦ ਹੁਣ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਹੈਗਾ ਤੇ ਹੁਣ ਉਸ ਨੂੰ ਭਾਰਤ ਵਾਪਸ ਜਿਹੜਾ ਆ ਡਿਪੋਰਟ ਕੀਤਾ ਜਾਣਾ ਆ। ਇਹਦੇ ਨਾਲ ਵੀ ਥੋੜਾ ਜਿਹਾ ਆਪਣੀ ਕਮਿਊਨਿਟੀ ਨੂੰ ਕਾਫੀ ਨੁਕਸਾਨ ਜਿੱਦਾਂ ਕਹਿ ਲਓ ਕਿ ਪਹੁੰਚਿਆ ਆ ਕਿਉਂਕਿ ਗੁਰਸੇਵ ਸਿੰਘ ਜੀ ਇਹੋ ਜਿਹੀਆਂ ਜਿਹੜੀਆਂ ਖ਼ਬਰਾਂ ਆ ਉਹ ਕੱਲੇ ਇੱਕ ਬੰਦੇ ਦੇ ਨਾਲ ਨੀ ਫਿਰ ਕਮਿਊਨਿਟੀ ਦੇ ਉੱਤੇ ਆ ਕੇ ਗੱਲ ਹੁੰਦੀ
ਜੀ। ਖਾਸ ਕਰਕੇ ਜਦੋਂ ਤੁਸੀਂ ਅਸੀਂ ਵਿਦੇਸ਼ਾਂ ਦੇ ਵਸਦੇ ਹਾਂ ਉਦੋਂ ਇਹ ਚੀਜ਼ਾਂ ਪ੍ਰਭਾਵ ਪਾਉਂਦੀਆਂ ਆਪਣੇ ਸ਼ਖਸੀਅਤ ਨਿਰਮਾਣ ਦੇ ਲਈ ਉੱਥੇ ਪੂਰੇ ਮੁਲਕ ਦਾ ਨਾਂ ਲੱਗਣਾ ਨਾ ਕਿ ਕਹਿਣਾ ਇੱਕ ਭਾਰਤੀ ਨੇ ਆਹ ਕੰਮ ਕੀਤਾ ਜਾਂ ਇੱਕ ਪੂਰਾ ਕਮਿਊਨਿਟੀ ਦਾ ਨਾਂ ਲੱਗਦਾ ਆ ਪਰ ਇੱਥੇ ਅਸੀਂ ਆਹ ਨਹੀਂ ਕਹਾਂਗੇ ਕਿ ਸੁਚੇਤ ਰਹੋ ਅਸੀਂ ਆਹ ਕਹਾਂਗੇ ਕਿ ਤੁਸੀਂ ਗਲਤ ਹਰਕਤਾਂ ਕੋਈ ਵੀ ਨਾ ਕਰੋ ਜਾਣੇ ਅਣਜਾਣੇ ਵਿੱਚ ਕੋਸ਼ਿਸ਼ ਕਰੋ ਕੋਈ ਵੀ ਗਲਤ ਹਰਕਤ ਨਾ ਹੋਵੇ ਯਾਰ ਬਹੁਤ ਬੜਾ ਕ੍ਰਾਈਮ ਆ ਕ੍ਰਾਈਮ ਕਹਿ ਸਕਦੇ ਹਾਂ ਆਪਾਂ ਤਾਂ ਜਾਣ ਬੁੱਝ ਕੇ ਕੀਤੀ ਗਈ ਹਰਕਤਾਂ ਪਰ ਫਿਰ ਵੀ ਕੋਸ਼ਿਸ਼ ਕਰੋ ਅਣਜਾਣੇ ਵਿੱਚ ਵੀ ਕੋਈ ਗਲਤੀ ਨਾ ਹੋਵੇ ਤਾਂ ਕਿ ਤੁਸੀਂ ਸਫ਼ਰ ਕਰੋ ਹੁਣ ਸਾਰੀ ਉਮਰ ਲਈ ਸਫ਼ਰ ਹੀ ਕਰਨਾ ਆ ਤੁਹਾਨੂੰ ਸਫ਼ਰ ਕਰਨਾ ਪਵੇ ਤੁਹਾਡੀ ਫੈਮਿਲੀ ਨੂੰ ਜਾਂ ਕਮਿਊਨਿਟੀ ਨੂੰ ਤੁਹਾਡੇ ਘਰ ਸਫ਼ਰ ਕਰਨਾ ਪਵੇ
ਜੀ। ਤੇ ਕੁਛ ਈਮੇਲਸ ਵੀ ਆਪਾਂ ਨੂੰ ਆ ਚੁੱਕੀਆਂ ਸੁਖਵਿੰਦਰ ਸੌਣ ਸਾਹਿਬ ਸੇਨੀ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਹਰਪ੍ਰੀਤ ਸਿੰਘ ਜੀ ਜੁੜੇ ਆ ਕੇਨਸ ਤੋਂ ਤੇ ਕਿਹਾ ਉਹਨਾਂ ਨੇ ਵੀ ਪ੍ਰੀਤ ਫਰੋਮ ਕੇਨਸ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਰਾਜਮਹਿੰਦਰ ਜੀ ਵੀ ਜੁੜ ਗਏ ਆ ਰਾਜਮਹਿੰਦਰ ਸਿੰਘ ਜੀ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਆ। ਜਗਤਾਰ ਸਿੰਘ ਜੀ ਜੁੜ ਚੁੱਕੇ ਆ ਜਗਤਾਰ ਸਿੰਘ ਕੰਗ ਮੈਲਬੋਰਨ ਤੋਂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਰੇਡੀਓ ਨੂੰ ਤੇ ਸਾਰੇ ਦੋਸਤਾਂ ਦਾ ਜਿੰਨੇ ਵੀ ਦੋਸਤ ਜਿਹੜੇ ਆ ਸਾਡੇ ਪ੍ਰੋਗਰਾਮ ਦੇ ਜ਼ਰੀਏ ਸਾਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈਗਾ ਆ ਤੇ ਦੋਸਤੋ ਸਾਡੇ ਜੇ ਕੋਈ ਹੈਗੇ ਆ ਉਹ ਵੀ ਤੇ ਨਾਲ ਦੀ ਨਾਲ ਜੇ ਕੋਈ ਗੱਲ ਸ਼ੇਅਰ ਕਰਨੀ ਚਾਹੁੰਦੇ ਆ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਜਿਹੜੀ ਆ ਕਰ ਸਕਦੇ ਆ। ਤੇ ਗੁਰਸੇਵ ਸਿੰਘ ਜੀ ਹੁਣ ਥੋੜੀ ਜਿਹੀ ਆਪਾਂ ਖ਼ਬਰਾਂ ਦੇ ਉੱਤੇ ਝਾਤ ਜਿਹੜੀ ਆ ਉਹ ਵੀ ਮਾਰ ਲਈਏ ਨਾਲ ਦੀ ਨਾਲ ਜੀ। ਤੇ ਨਿਊਜ਼ੀਲੈਂਡ ਵੱਲੋਂ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਦਾਅਵੇ ਦਾ ਸਮਰਥਨ ਕਰ ਦਿੱਤਾ ਗਿਆ ਆ ਤੇ ਕੱਲ ਦੋਵਾਂ ਦੇਸ਼ਾਂ ਦੇ ਦਰਮਿਆਨ 3 ਸਮਝੌਤੇ ਹੋਏ ਆ ਤੇ ਬਹੁਤ ਚਿਰ ਦੀ ਮੰਗ ਆ ਭਾਰਤ ਦੀ ਕਿ ਸੰਯੁਕਤ ਰਾਸ਼ਟਰ ਦੇ ਵਿੱਚ ਜਿਹੜੀ ਸੁਰੱਖਿਆ ਪਰਿਸ਼ਦ ਆ ਉਹਦਾ ਸਥਾਈ ਮੈਂਬਰਸ਼ਿਪ ਜਿਹੜੀ ਦਿੱਤੀ ਜਾਵੇ ਤੇ ਨਾਲ ਦੀ ਨਾਲ ਮਸੂਦ ਅਜ਼ਹਰ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਹੈਗਾ ਆ ਸੰਯੁਕਤ ਰਾਸ਼ਟਰ ਦੀ ਪਾਬੰਦੀ ਵਾਲੀ ਸੂਚੀ ਦੇ ਵਿੱਚ ਸ਼ਾਮਲ ਕਰਵਾਉਣ ਲਈ ਵੀ ਨਿਊਜ਼ੀਲੈਂਡ ਨੇ ਭਾਰਤ ਦਾ ਸਮਰਥਨ ਕੀਤਾ ਤਾਂ ਪੱਖੀ ਸੰਕੇਤ ਜਿਹੜੇ ਆ ਪ੍ਰਗਟਾਏ ਆ। ਤਿੰਨ ਦਿਨ ਦੇ ਦੌਰੇ ਦੇ ਉੱਤੇ ਗਏ ਹੋਏ ਆ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਕੀ ਤੇ ਉਹਨਾਂ ਨੇ ਪਰਮਾਣੂ ਸਪਲਾਈ ਗਰੁੱਪ ਜਿਹਨੂੰ ਕਿ NSG ਤੇ ਉਹਦੀ ਦਾਖਲੇ ਦੀ ਹਮਾਇਤ ਵੀ ਭਾਰਤ ਨੂੰ ਦਿੱਤੀ ਹੈ। ਇਸ ਕਰਕੇ ਕਾਫੀ ਜਿਹੜੀ ਹਮਾਇਤ ਹਾਸਲ ਕਰਨ ਦੇ ਵਿੱਚ ਭਾਰਤ ਕਾਮਯਾਬ ਰਿਹਾ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਪਣੇ ਹਮ ਰੁਤਬਾ ਜੌਹਨ ਕੀ ਨਾਲ ਇਸ ਮੁਲਾਕਾਤ ਦੇ ਵਿੱਚ ਸਾਰਥਕ ਕਰਾਰ ਉਹਨੂੰ ਕਿਹਾ ਤੇ ਧੰਨਵਾਦ ਵੀ ਕੀਤਾ ਨਿਊਜ਼ੀਲੈਂਡ ਦਾ ਕਿ ਉਹਨਾਂ ਨੇ NSG ਦੇ ਉੱਤੇ ਤੇ ਨਾਲ ਦੀ ਨਾਲ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਕਰਕੇ ਉਹਨਾਂ ਦਾ ਜਿਹੜੀ ਹਮਾਇਤ ਆ ਦਿੱਤੀ ਆ ਭਾਰਤ ਨੂੰ ਤੇ ਨਾਲ ਦੀ ਨਾਲ ਤਿੰਨ ਸਮਝੌਤੇ ਹੋਏ ਆ ਜੀ ਭਾਰਤ ਤੇ ਨਿਊਜ਼ੀਲੈਂਡ। ਵੈਸੇ ਗੁਰਸੇਵ ਸਿੰਘ ਜੀ ਇਹ ਬਹੁਤ ਆਪਣੇ ਬਹੁਤ ਇਹ ਪ੍ਰਚਾਰਿਆ ਜਾ ਰਿਹਾ ਵੀ ਮੋਦੀ ਜਿਹੜਾ ਆ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਹਨਾ, ਪਰ ਇਹ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਕੋਈ ਵੀ ਦੇਸ਼ ਦਾ ਮੰਤਰੀ ਆਪਣੇ ਭਾਰਤ ਦੇ ਵਿੱਚ ਆਇਆ ਹੋਇਆ ਆ ਉਹ ਜਿਹੜੇ ਸਮਝੌਤੇ ਆ ਉਹ ਬੜੇ ਵਰਣਨ ਯੋਗ ਹੁੰਦੇ ਆ, ਉਹਨਾਂ ਬਾਰੇ ਗੱਲ ਜ਼ਰੂਰ ਹੋਣੀ ਚਾਹੀਦੀ ਆ। ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿਹੜਾ ਕਿੱਥੇ ਗਿਆ, ਆਪਾਂ ਨੂੰ ਸਮਝੌਤਿਆਂ ਦੇ ਉੱਤੇ ਗੱਲ ਜ਼ਰੂਰ ਕਰਨੀ ਚਾਹੀਦੀ ਆ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਕਾਰ ਤਿੰਨ ਸਮਝੌਤੇ ਕੱਲ ਹੋਏ ਆ। ਪਹਿਲੇ ਦੂਹਰੇ ਟੈਕਸ ਡੱਬਾਬੰਦ ਖੁਰਾਕ ਤੇ ਖੇਡਾਂ ਸੰਬੰਧੀ ਇਹ ਸਮਝੌਤੇ ਹੋਏ ਆ ਤੇ ਪਹਿਲਾਂ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਡੇਅਰੀ ਉਦਯੋਗ ਤੇ ਖੇਤੀਬਾੜੀ ਖੇਤਰ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨਗੇ ਦੋਵੇਂ ਦੇਸ਼ ਜਿਹੜੇ ਹੈਗੇ ਆ। ਤੇ ਨਾਲ ਦੀ ਨਾਲ ਭਾਰਤ ਨੇ ਇਹ ਸਮਰਥਨ ਵੀ ਮੰਗਿਆ ਆ ਨਿਊਜ਼ੀਲੈਂਡ ਦਾ ਕਿ ਅੱਤਵਾਦ ਦੇ ਉੱਤੇ ਜਿਹੜਾ ਮੋਦੀ ਦਾ ਨਿਸ਼ਾਨਾ ਜਿਹੜਾ ਰਿਹਾ ਆ ਤੇ ਨਾਲ ਦੀ ਨਾਲ ਵਿੱਤੀ ਤੇ ਸੂਚਨਾਤਮਕ ਨੈਟਵਰਕ ਦਾ ਫੈਲਾਅ ਜਿਹੜਾ ਆ ਪੂਰੀ ਦੁਨੀਆਂ ਦੇ ਵਿੱਚ ਰਿਹਾ ਤੇ ਜੌਹਨ ਕੀ ਨੇ ਹੈਪੀ ਦੀਵਾਲੀ ਵੀ ਕਿਹਾ ਤੇ ਉਹਨਾਂ ਨੇ ਸੰਸਦ ਦੇ ਵਿੱਚ ਦੀਵਾਲੀ ਮਨਾਉਣ ਅਤੇ ਕੀ ਵੱਲੋਂ ਇਸ ਰਵਾਇਤ ਦਾ ਹਿੱਸਾ ਬਣਦਾ ਜਿਹੜਾ ਖਾਸ ਸਵਾਗਤ ਭਾਰਤ ਦੇ ਵੱਲੋਂ ਕੀਤਾ। ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਰਸਮੀ ਸਵਾਗਤ ਵੀ ਹੋਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਤੇ ਨਾਲ ਆਏ ਜਿਹੜੇ ਵਫਦ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਵੀ ਕੀਤਾ ਗਿਆ। ਉਹ ਤੋਂ ਬਾਅਦ ਜੌਹਨ ਕੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਉੱਤੇ ਵੀ ਸ਼ਰਧਾਂਜਲੀ ਜਿਹੜੀ ਹੈ ਅਰਪਿਤ ਕੀਤੀ। ਤੇ ਨਾਲ ਦੀ ਨਾਲ ਜੀ 2009 ਲੋਕ ਸਭਾ ਚੋਣਾਂ ਦੇ ਵਿੱਚ ਸਿੱਧੂ ਨੂੰ ਹੁਣ ਅੜਕੇ ਲੈ ਲਿਆ, ਪੰਗੇ ਲੈਂਦਾ ਸੀ ਭਾਜਪਾ ਦੇ ਨਾਲ।
ਅੱਛਾ ਜੀ, ਕੀ ਕਰਤਾ ਇਦਾਂ ਦਾ
ਜੀ? ਭਾਜਪਾ ਛੱਡ ਕੇ ਆਵਾਜ਼ ਪੰਜਾਬ ਮੋਰਚਾ ਬਣਾਇਆ ਸੀਗਾ ਤੁਸੀਂ ਜਾਣਦੇ ਹੋ ਨਵਜੋਤ ਸਿੰਘ ਸਿੱਧੂ, ਤੇ ਹੁਣ ਮੁਸ਼ਕਲਾਂ ਦੇ ਵਿੱਚ ਵਾਧਾ ਜਿਹੜਾ ਹੋ ਗਿਆ ਉਹਨਾਂ ਦੇ। 2009 ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਪਸੰਦ ਦੇ ਅਫਸਰ ਨੂੰ ਰਿਟਰਨਿੰਗ ਅਫਸਰ ਬਣਾਉਣ ਦੇ ਦੋਸ਼ ਤਹਿਤ ਉਹਨਾਂ ਉੱਤੇ ਮੁਕੱਦਮਾ ਚੱਲੇਗਾ। ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਮਿੱਥੀ ਰਕਮ ਤੋਂ ਵੱਧ ਖਰਚ ਕਰਨ ਦੇ ਮਾਮਲੇ ਦੇ ਵਿੱਚ ਕੁਝ ਅੰਸ਼ਕ ਰਾਹਤ ਵੀ ਦਿੱਤੀ ਹੈ। ਇਹ ਫੈਸਲਾ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਉੱਤੇ ਸੁਣਾਇਆ, ਜਿਸ ਵਿੱਚ ਉਸਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 2010 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਮਾਮਲੇ ਦੇ ਪਿਛੋਕੜ ਦੇ ਵਿੱਚ 13 ਮਈ 2009 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ, ਇਸ ਵਿੱਚ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੂੰ ਸਿੱਧੂ ਨੇ ਹਰਾਇਆ ਸੀ। ਸੋਨੀ ਨੇ ਜੂਨ 2009 ਦੇ ਵਿੱਚ ਹਾਈਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਜਿਹੜੀ ਦਿੱਤੀ ਸੀ ਤੇ ਹੁਣ ਜਿਹੜਾ ਕੇਸ ਆ ਸਿੱਧੂ ਦੇ ਉੱਤੇ ਚੱਲਣਾ ਆ। ਵੈਸੇ ਤਾਂ ਇਹਨੂੰ ਕਹਿ ਲਈਏ ਵੀ ਇਹ ਮਾਮਲਾ ਤਾਂ ਵੈਸੇ ਜੁਡੀਸ਼ਰੀ ਦੇ ਹੈਗਾ ਆ, ਸੁਪਰੀਮ ਕੋਰਟ ਦਾ ਹੈਗਾ ਆ, ਤੇ ਖੈਰ ਹੁਣ ਮਾੜੇ ਦਿਨ ਲੱਗਦਾ ਵੀ ਸ਼ੁਰੂ ਹੋ ਗਿਆ।
ਵੈਸੇ ਗੱਲ ਕੀਤੀ ਸੀ ਆਵਾਜ਼ ਪੰਜਾਬ ਬਣਾਉਣ ਦੀ, ਬਣਾਈ ਤਾਂ ਕਾਹਦੀ ਸੀ, ਖੱਜਲੇ ਕੀਤਾ ਹੋਰ ਨਾਲ ਸੀ ਤਾਂ ਬਾਕੀ ਹੁਣ ਚਲੋ ਕੀ ਆਉਂਦਾ ਆਪਣੀ ਕੋਰਟ ਵੱਲੋਂ ਕੀ ਡਿਸੀਜਨ ਆਉਂਦਾ ਉੱਤੇ ਰਹੇਗੀ ਨਾ ਨਿਗਾ ਕੀ ਡਿਸੀਜਨ ਮਿਲਦਾ ਤੇ ਚਲੋ ਅਸੀਂ ਤੁਰੰਤ ਕੀ ਕਰ ਸਕਦੇ ਕੋਰਟ ਦੇ ਡਿਸੀਜਨ ਚ। ਤੇ ਨਾਲ ਦੀ ਨਾਲ ਦਲਜੀਤ ਸਿੰਘ ਜੀ ਇੱਕ ਖਬਰ ਦਿੰਦੇ ਜਾਈਏ, ਘੰਟਾ ਕੁ ਪਹਿਲਾਂ ਇਟਲੀ ਵਿੱਚ ਭੂਕੰਪ ਦੇ ਝਟਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਹੜਾ ਦੀ ਤੀਬਰਤਾ 4.5 ਤੀਬਰਤਾ ਇੱਕ ਜਗ੍ਹਾ ਤੇ ਦੂਜੀ ਉਸ ਤੋਂ ਪਹਿਲਾਂ ਯਾਨੀ 24 ਅਗਸਤ ਨੂੰ ਯਾਨੀ ਕਿ 6.2 ਤੀਬਰਤਾ ਵਾਲੇ ਭੂਕੰਪ ਦੇ ਝਟਕੇ ਹਨਾ, ਜਿਹਦੇ ਨਾਲ ਇਮਾਰਤਾਂ ਵੀ ਡਿੱਗ ਗਈਆਂ ਸੀ, ਪਰ ਜਿਹੜਾ ਅੱਜ ਮਹਿਸੂਸ ਕੀਤੇ ਗਏ ਉਸ ਤੇ ਹਜੇ ਤੱਕ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਜੀ ਬਿਲਕੁਲ ਤੇ ਖੈਰ ਜੀ ਗੁਰਜੀਤ ਸਿੰਘ ਚਾਹਲ ਸਾਹਿਬ ਨੇ ਵੀ ਸਵਾਲ ਕੀਤਾ ਆ, ਉਹ ਕਹਿੰਦੇ ਵੀ ਜਿਨ੍ਹਾਂ ਲੋਕਾਂ ਤੇ ਕੋਈ ਵੀ ਕੇਸ ਚੱਲਦਾ ਆ ਕੀ ਉਹ ਇਲੈਕਸ਼ਨ ਲੜ ਸਕਦੇ ਆ ਜਾਂ ਨਹੀਂ, ਇਸ ਬਾਰੇ ਭਾਰਤੀ ਸੰਵਿਧਾਨ ਕੀ ਕਹਿੰਦਾ ਆ? ਤੇ ਜਿੱਥੇ ਤੱਕ ਮੇਰੀ ਜਾਣਕਾਰੀ ਆ ਚਾਹਲ ਸਾਹਿਬ, ਵੀ ਜਿਨ੍ਹਾਂ ਦੇ ਉੱਤੇ ਕੇਸ ਚੱਲਦਾ ਆ ਉਹ ਇਲੈਕਸ਼ਨ ਤਾਂ ਲੜ ਸਕਦੇ ਆ, ਕੇਸ ਤਾਂ ਮੈਨੂੰ ਲੱਗਦਾ ਹਰ ਬੰਦੇ ਦੇ ਉੱਤੇ ਆ, ਤੇ ਕੋਈ ਮੈਨੂੰ ਲੱਗਦਾ ਹੀ ਨੀ ਵੀ ਕੋਈ ਇੱਦਾਂ ਦਾ ਹੋਊਗਾ ਜਿਹਦੇ ਉੱਤੇ ਕੇਸ ਨਾ ਹੋਊਗਾ। ਕਈ ਬੰਦੇ ਤਾਂ ਇੱਦਾਂ ਦੇ ਹੈਗੇ ਆ ਲੀਡਰ ਬਈ ਚੰਡੀਗੜ੍ਹ ਗਏ ਆ ਉਹਨਾਂ ਤੇ ਕੇਸ ਹੋਏ ਆ ਬਈ ਬਾਦਲ ਦੀ ਕੋਠੀ ਘੇਰਨ ਗਏ ਆ ਉਹਨਾਂ ਤੇ ਵੀ ਕੇਸ ਇਹੋ ਜਿਹਾ ਹੈਗੇ ਆ ਹਲਕੇ ਹਲਕੇ ਕੇਸ ਵੀ ਹੁੰਦੇ ਆ ਮਾਣ ਹਾਨੀ ਦੇ ਕੇਸ ਬਹੁਤ ਹੁੰਦੇ ਆ ਹਨਾ। ਪਰ ਉਸ ਵੇਲੇ ਇਲੈਕਸ਼ਨ ਨੀ ਤੁਸੀਂ ਲੜ ਸਕਦੇ ਜਦੋਂ ਤੁਹਾਨੂੰ ਕਿਸੇ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੋਵੇ ਜਿੱਥੇ ਤੱਕ ਮੇਰੀ ਨੌਲੇਜ ਹੈਗੀ ਹੈ। ਜੇ ਕੋਈ ਦੋਸਤ ਇਹਦੇ ਬਾਰੇ ਬੈਟਰ ਜਾਣਕਾਰੀ ਰੱਖਦਾ ਜਾਂ ਮੇਰੇ ਤੋਂ ਡਿਫਰੈਂਟ ਕਰਦਾ ਉਹ ਦੱਸ ਸਕਦਾ, ਪਰ ਮੈਨੂੰ ਲੱਗਦਾ ਵੀ ਜਦੋਂ ਕਿਸੇ ਵੀ ਅਦਾਲਤ ਨੇ ਦੇਸ਼ ਦੀ ਨੇ ਸਜ਼ਾ ਸੁਣਾ ਦਿੱਤੀ ਹੋਵੇ ਫਿਰ ਉਹ ਇਲੈਕਸ਼ਨ ਨਹੀਂ ਲੜ ਸਕਦਾ। ਤੇ ਖੈਰ ਰਾਜ ਮਹਿੰਦਰ ਸਿੰਘ ਜੀ ਹੁਣਾਂ ਨੇ ਹੈਪੀ ਦੀਵਾਲੀ ਕਹੀ ਆ, ਉਹ ਕਹਿੰਦੇ ਵੀ ਲਓ ਜੀ ਬੈਠਿਆਂ ਤੇ ਖੜਿਆਂ ਨੂੰ, ਅਨਪੜ੍ਹਾਂ ਤੇ ਪੜ੍ਹਿਆਂ ਨੂੰ, ਵਿਆਹਾਂ ਤੇ ਛੜਿਆਂ ਨੂੰ, ਚਾਚੀਆਂ ਤੇ ਤਾਈਆਂ ਨੂੰ, ਭੈਣਾਂ ਤੇ ਪਾਈਆਂ ਨੂੰ, ਕੁਆਰੀਆਂ ਤੇ ਵਿਆਹੀਆਂ ਨੂੰ, ਬੰਟੀਆਂ ਤੇ ਛਾਂਟੀਆਂ ਨੂੰ, ਅੰਕਲਾਂ ਤੇ ਆਂਟੀਆਂ ਨੂੰ, ਇਮਾਨਦਾਰਾਂ ਤੇ ਰਿਸ਼ਵਤਖੋਰਾਂ ਨੂੰ, ਪੌਲਸੀਆਂ ਤੇ ਚੋਰਾਂ ਨੂੰ, ਮੁਲਾਜ਼ਮਾਂ ਨੂੰ, ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ, ਮੁੰਡਿਆਂ ਤੇ ਕੁੜੀਆਂ ਨੂੰ, ਬਜ਼ੁਰਗਾਂ ਤੇ ਬੁੜੀਆਂ ਨੂੰ, ਹਰੇਕ ਪਾਰਟੀ ਦੇ ਸਪੋਰਟਰਾਂ ਨੂੰ, ਉਮੀਦਵਾਰਾਂ ਤੇ ਵੋਟਰਾਂ ਨੂੰ, ਮਰੀਜ਼ਾਂ ਤੇ ਡਾਕਟਰਾਂ ਨੂੰ, ਸਾਰੇ ਸਕੂਲਾਂ ਦੇ ਮਾਸਟਰਾਂ ਨੂੰ, ਮੱਥੇ ਤੇ ਡਿੱਗਦੀਆਂ ਲੱਟਾਂ ਨੂੰ, ਬਾਣੀਏ ਤੇ ਜੱਟਾਂ ਨੂੰ, ਸੋਫੀਆਂ ਤੇ ਸ਼ਰਾਬੀਆਂ ਨੂੰ, ਮੁੱਕਦੀ ਗੱਲ ਤੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ। ਚਲੋ ਇਹਨਾਂ ਨੂੰ ਆਪਾਂ ਰਿਪਲਾਈ ਜਰੂਰ ਕਰਾਂਗੇ ਜੀ, ਹੈਪੀ ਦੀਵਾਲੀ ਹੈ ਨਾ।
ਜੀ ਸਿੰਘ ਜੀ, ਮੈਨੂੰ ਲੱਗਦਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਸੀਂ ਇੱਕ ਗੀਤ ਸੁਣਦੇ ਜਾਈਏ ਤੇ ਗੀਤ ਤੋਂ ਬਾਅਦ ਫੋਨ ਕਾਲਸ ਲਾਈਨ ਖੋਲ ਦਿੱਤੀ ਜਾਵੇਗੀ। ਜਿਹੜੇ ਵੀਰ ਫੋਨ ਕਰਕੇ ਆਪਣਾ ਸੁਨੇਹਾ ਜਾਂ ਕੋਈ ਸਵਾਲ ਜਾਂ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੋਵੇ ਉਹ ਕਾਲ ਵੀ ਕਰ ਸਕਦੇ ਸਾਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
ਜੀ ਬਿਲਕੁਲ, ਤੇ ਗਾਣਾ ਇੱਕ ਸੁਣ ਲੈਂਦੇ ਆ ਤੇ ਫਿਰ ਦੋਸਤਾਂ ਦੇ ਨਾਲ ਸਾਂਝ ਬਣਾਉਂਦੇ ਆ।
ਬਾਪੂ ਵੇ ਅਡਹੁੰਨੀਆਂ ਮੱਖਾਂ ਬਾਪੂ ਵੇ ਅਡਹੁੰਨੀਆਂ। ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਇਹ ਗੀਤ ਹਰਜਸ ਕੌਰ ਸੰਧੂ ਨੂੰ ਲਈ ਸੀ ਤੇ ਉਹਨਾਂ ਨੇ ਆਪਣੇ ਡੈਡੀ ਨੂੰ ਡੈਡੀਕੇਟ ਕੀਤਾ ਸੀ ਤੇ ਪਰ ਚਲੋ ਅੱਡ ਤਾਂ ਨਹੀਂ ਹੋਣਾ ਗੀਤ ਚਲੋ ਸੁਣ ਕੇ ਉੱਥੇ ਛੱਡ ਦਿਓ
ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਮੈਲਬੋਰਨ ਤੋਂ ਆਪਣੇ ਦੋਸਤ ਜੁੜੇ ਆ ਟਰੱਕਾਂ ਵਾਲੇ ਤੇ ਆਪਣੇ ਦੀਪਾ ਬਾੜੀਆਂ ਜੀ ਇਹਨਾਂ ਦੇ ਲੀਡਰ ਹੈਗੇ ਗੈਂਗ ਲੀਡਰ ਹੈ ਇਹਨਾਂ ਦੇ ਤੇ ਨਾਲ ਉਹ ਤੇ ਬਿੱਲੂ ਵੀ ਨਾਲ ਸੁਣ ਰਹੇ ਆਪਣੇ ਪ੍ਰੋਗਰਾਮ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਇਹਨਾਂ ਦੀ ਖਾਸੀਅਤ ਇਹ ਹੈ ਜੀ ਕਿ ਪ੍ਰੋਗਰਾਮ ਆਪਣਾ ਸੁਣਦੇ ਵੀ ਰਹਿੰਦੇ ਆ ਨਾਲ ਦੀ ਨਾਲ ਸੁਝਾਅ ਵੀ ਭੇਜਦੇ ਰਹਿੰਦੇ ਹਨਾ ਵੀ ਆਵਾਜ਼ ਏਦਾਂ ਹੋ ਗਈ ਜਾਂ ਘੱਟ ਗਈ ਵੱਧ ਗਈ ਕਈ ਵਾਰੀ ਟੈਕਨੀਕਲ ਪ੍ਰੋਬਲਮਸ ਚੱਲ ਪੈਂਦੀਆਂ ਬਹੁਤ ਨਿਗਾਹ ਰੱਖਦੇ ਆ ਟੈਕਨੀਕਲ ਗੱਲਾਂ ਦੇ ਉੱਤੇ ਵੀ
ਨਹੀਂ ਬਿਲਕੁਲ ਬਿਲਕੁਲ ਹੁਣ ਸੁਣਨਾ ਤਾਂ ਉਹਨੂੰ ਚਾਹੀਦਾ ਕੁਆਲਿਟੀ ਵੀ ਇਹਨਾਂ ਨੇ ਮੇਨਟੇਨ ਕਰਵਾਉਣੀ ਹੈ ਨਾ ਵਧੀਆ ਸਰੋਤੇ ਇਹਨਾਂ ਦੇ ਲੈਵਲ ਦਾ ਪ੍ਰੋਗਰਾਮ ਪੇਸ਼ ਕਰਨਾ ਪੈਣਾ ਤੁਹਾਨੂੰ
ਜੀ ਬਿਲਕੁਲ ਤੇ ਖੈਰ ਵਧੀਆ ਜੀ ਅੱਜ ਲੋਡ ਸਾਨੂੰ ਵਧੀਆ ਮਿਲਣ ਤੇ ਜਸਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਇੰਡੀਅਨ ਪਾਸਪੋਰਟ ਦੇ ਵਿੱਚ ਸਰਨੇਮ ਹੈ ਨੀ ਗਾ ਜਾਣੀ ਜਸਵਿੰਦਰ ਸਿੰਘ ਹੋਣਾ ਨਾਮ ਉਹ ਕਹਿੰਦੇ ਵੀ ਹੁਣ ਕੀ ਮੈਂ ਆਸਟ੍ਰੇਲੀਅਨ ਪਾਸਪੋਰਟ ਆਪਣੇ ਸਰਨੇਮ ਤੋਂ ਬਗੈਰ ਅਪਲਾਈ ਕਰ ਸਕਦਾ ਆ ਤੇ ਇਹਦੇ ਬਾਰੇ ਦੱਸਿਆ ਜਾਵੇ ਜ਼ਰੂਰ ਜੀ ਜਸਵਿੰਦਰ ਸਿੰਘ ਜੀ ਅਸਲ ਵਿੱਚ ਜਦੋਂ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲਈ ਹੋਣੀ ਆ ਉਹ ਤੁਹਾਡੇ ਇੰਡੀਅਨ ਪਾਸਪੋਰਟ ਦੇ ਵਿੱਚ ਜੋ ਨਾਮ ਹੈਗਾ ਆ ਉਹਦੇ ਆਧਾਰ ਤੇ ਆਈ ਹੋਣੀ ਆ ਜੋ ਤੁਹਾਡੇ ਹੁਣ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੇ ਵਿੱਚ ਨਾਮ ਤੁਹਾਡਾ ਹੈਗਾ ਉਹ ਤੁਹਾਡੇ ਪਾਸਪੋਰਟ ਦੇ ਵਿੱਚ ਆਸਟ੍ਰੇਲੀਅਨ ਪਾਸਪੋਰਟ ਦੇ ਵਿੱਚ ਆਉਣਾ ਤੇ ਉਹਦੇ ਲਈ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਜੇ ਆਨਲਾਈਨ ਉਹ ਭਰਦੇ ਆ ਫਾਰਮ ਤੇ ਸਰਨੇਮ ਤੁਹਾਨੂੰ ਭਰਨਾ ਹੀ ਪੈਂਦਾ ਤੁਸੀਂ ਸਿੰਗਲ ਵੈਸੇ ਲਿਖ ਕੇ ਭਰ ਦਿਓ ਫਿਰ ਬਾਅਦ ਦੇ ਵਿੱਚ ਉਹ ਤੁਹਾਨੂੰ ਕਾਲ ਕਰ ਲੈਂਦੇ ਪਾਸਪੋਰਟ ਆਫਿਸ ਵਾਲੇ ਤੇ ਉਹ ਸਾਡਾ ਨਾਮ ਵੈਸੇ ਇਹੀ ਗਿਵਨ ਨੇਮ ਵਿੱਚ ਹੀ ਰਹਿਣਾ ਆ ਸਰਨੇਮ ਵਿੱਚ ਨਹੀਂ ਆਉਣਾ ਪਰ ਜੇ ਤੁਸੀਂ ਚਾਹੋ ਤਾਂ ਚੇਂਜ ਤੁਸੀਂ ਕਰਵਾ ਸਕਦੇ ਆ ਆਪਣਾ ਇੱਥੇ ਜਿਹੜਾ ਪ੍ਰੋਸੀਜਰ ਹੈਗਾ ਤੇ ਤੁਸੀਂ ਦੇਖ ਸਕਦੇ ਆ ਜ਼ਿਆਦਾ ਜਾਣਕਾਰੀ ਦੇ ਲਈ ਤੇ ਆਪਣੇ ਨਾਲ ਸਰੋਤੇ ਜਿਹੜੇ ਜੁੜ ਚੁੱਕੇ ਆ ਅਜੇਪਾਲ ਜੀ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਅਤੇ ਗੁਰਸੇਵਕ ਭਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਅਜਾ ਜੀ ਚਲੋ ਬਹੁਤ ਵਧੀਆ ਤੁਸੀਂ ਜੁੜ ਗਏ ਆ ਤੇ ਅੱਜ ਉਦਾਂ ਵੀ ਸਭ ਤੋਂ ਵੀ ਬਹੁਤ ਔਖਾ ਹੋਏ ਆ ਬੋਲਣਾ ਥੱਕੇ ਹੋ ਬਹੁਤ ਆ ਤੇ ਕੋਈ ਹਰਿਆਣਵੀ ਦੇ ਵਿੱਚ ਗੱਲ ਗੁੱਲ ਪਹਿਲਾਂ ਸੁਣਾਉਣ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਅੱਜ ਦੇ ਵਿਸ਼ੇ ਦੇ ਬਾਰੇ ਕੋਈ ਵਿਸ਼ਾ ਚੁਣਿਆ ਕੁਛ ਕਹਿਣਾ ਕੀ ਚਾਹੁੰਦੇ ਆ
ਨਹੀਂ ਵਿਸ਼ਾ ਤਾਂ ਨੀ ਚੁਣਿਆ ਬਸ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਵਧੀਆ ਸੀਗਾ ਪ੍ਰੋਗਰਾਮ ਤੁਸੀਂ ਥਕਾਵਟ ਦੇ ਬਾਵਜੂਦ ਵੀ ਬਹੁਤ ਵਧੀਆ ਕਰ ਰਹੇ ਹੋ ਔਰ ਗੁਰਸੇਵਕ ਭਾਜੀ ਤੁਹਾਡਾ ਬਹੁਤ ਵਧੀਆ ਸਾਥ ਦੇ ਰਹੇ ਨੇ ਔਰ ਏਦਾਂ ਦੀ ਕੋਈ ਗੱਲ ਨੀ ਲੱਗ ਰਹੀ ਕਿ ਜਿੱਦਾਂ ਤੁਸੀਂ ਥੱਕੇ ਹੋਏ ਹੋ ਜਾਂ ਪ੍ਰੋਗਰਾਮ ਵਧੀਆ ਨੀ ਹੋ ਰਿਹਾ ਏਦਾਂ ਦੀ ਕੋਈ ਉਹ ਨੀ ਹੈ ਵੈਰੀ ਨਾਈਸ ਹਾਂਜੀ
ਠੀਕ ਹੈ ਜੀ ਬਹੁਤ ਬਹੁਤ
ਹਾਂਜੀ ਹਾਂਜੀ ਤੇ
ਹੋਰ ਕੀ
ਬਾਕੀ ਹੋਰ ਬਾਕੀ ਸਭ ਠੀਕ ਹੈ ਕੁਛ ਸਪੈਸ਼ਲ ਤਾਂ ਕੁਛ ਨਹੀਂ ਹੈ ਬਾਕੀ ਦੀਵਾਲੀ ਦੀਆਂ ਮੁਬਾਰਕਾਂ ਸਾਡੇ ਵੱਲੋਂ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਡਵਾਂਸ ਦੀ ਮਨਾਲੀ ਦੀਵਾਲੀ ਕਈ ਥਾਵਾਂ ਤੇ ਔਰ ਜਿਵੇਂ ਗੁਰਸੇਵਕ ਭਾਜੀ ਨੇ ਦੱਸਿਆ ਗਿਆ ਸ਼ਨੀਵਾਰ ਫਿਰ ਮਨਾਈ ਜਾ ਰਹੀ ਹੈ ਤੇ ਅਸੀਂ ਵੀ ਇੱਧਰ ਹੈ ਸ਼ਨੀਵਾਰ ਸਪ੍ਰਿੰਗਫੀਲਡ ਲੇਕਸ ਦੇ ਵਿੱਚ ਵੀ ਮਨਾਈ ਜਾ ਰਹੀ ਹੈ ਦੀਵਾਲੀ
ਦੀਵਾਲੀ ਜੀ ਮਨਾਈ ਤਾਂ ਬਹੁਤ ਜਾ ਰਹੀ ਆ ਵੈਸੇ ਬਹੁਤ ਵਧੀਆ ਮਨਾਉਣੀਆਂ ਵੀ ਚਾਹੀਦੀਆਂ ਤੇ ਨਾਲ ਦੀ ਨਾਲ ਇਹ ਆ ਵੀ ਕਮਿਊਨਿਟੀ ਦੇ ਵਿੱਚ ਕਾਫੀ ਇਹਦਾ ਤੁਸੀਂ ਕੀ ਸਮਝਦੇ ਹੋ ਮੇਲੇ ਬਹੁਤ ਹੋ ਰਹੇ ਆ ਕੀ ਇਹਦਾ ਫਾਇਦਾ ਆ ਇੰਨੇ ਮੇਲੇ ਹੋਣ ਦਾ ਜਾਂ ਨੁਕਸਾਨ ਆ ਤੁਸੀਂ ਕੀ ਸੋਚਦੇ ਆ ਇਹਦੇ ਬਾਰੇ
ਫਾਇਦਾ ਨੁਕਸਾਨ ਵੈਸੇ ਮੰਨਦਾ ਮੈਂ ਕਦੇ ਡੀਪਲੀ ਤਾਂ ਸੋਚਿਆ ਨੀ ਬਟ ਠੀਕ ਹੈ ਮਤਲਬ ਮੇਲ ਜੋਲ ਹੁੰਦਾ ਰਹਿੰਦਾ
ਜੀ
ਇੱਕ ਦੂਜੇ ਨੂੰ ਮਿਲ ਕੇ ਲਿਆ ਜਾਂਦਾ ਬਾਕੀ ਉਹ ਜਿੱਦਾਂ ਕਹਿ ਲੋ ਕਿ ਕਈ ਥਾਵਾਂ ਤੇ ਮੈਂ ਦੇਖਿਆ ਥੋੜਾ ਜ਼ਿਆਦਾ ਸ਼ੋਸ਼ੇਬਾਜ਼ੀ ਜੀ ਵੀ ਜ਼ਿਆਦਾ ਹੋ ਜਾਂਦੀ ਆ ਤੇ ਕਈ ਅਸੀਂ ਇੱਕ ਬੰਦਾ ਇੱਥੇ ਦੀਵਾਲੀ ਆਰਗੇਨਾਈਜ਼ ਕਰ ਰਿਹਾ ਉਹ ਕਹਿ ਰਹੇ ਉਹ ਨਾ ਕੋਈ ਉਹਦਾ ਬਿਜ਼ਨਸ ਹੈ ਹੁਣ ਮੈਂ ਇਹ ਨੀ ਦੱਸਾਂਗਾ ਵੀ ਕੀ ਬਿਜ਼ਨਸ ਹੈ ਕਿੱਦਾਂ ਪਰ ਉਹਦਾ ਪਰਪਸ ਇਹ ਹੈ ਕਿ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਉਹ ਤਾਂ ਕਰਕੇ ਲੋਕਾਂ ਨੂੰ ਸੱਦ ਰਿਹਾ ਜ਼ਿਆਦਾ ਹਾਂਜੀ ਇੱਧਰ ਸਾਡੇ ਲੇਕਸ ਵਾਲੀ ਸਾਈਡ ਉਹ ਸੰਡੇ ਨੂੰ ਕਰ ਰਿਹਾ ਆਰਗੇਨਾਈਜ਼ ਦੀਵਾਲੀ ਦਾ ਫੰਕਸ਼ਨ ਤੇ ਉਹਨੂੰ ਇਹ ਕਿ ਮੇਰਾ ਬਿਜ਼ਨਸ ਪ੍ਰਮੋਟ ਹੋ ਜੇ ਹਾਂਜੀ
ਜੀ ਖੈਰ ਤੇ ਕੋਈ ਹਰਿਆਣਵੀ ਚੁਟਕਲਾ ਕੋਈ ਤਿਆਰ ਕੀਤਾ ਕਿ ਨਹੀਂ
ਤਿਆਰ ਇੱਕ ਹੈਗਾ ਜੀ ਦਿਮਾਗ ਚ ਸੁਣਾ ਦਿੰਦੇ ਆ
ਹਾਂਜੀ
ਹਾਂਜੀ ਇੱਕ ਮੁੰਡਾ ਹੁੰਦਾ ਇੱਕ ਤੇ ਜਿੱਦਾਂ ਤੁਹਾਨੂੰ ਪਤਾ ਹਰਿਆਣੇ ਚ ਜ਼ਿਆਦਾਤਰ ਤਾਊ ਨਾਲ ਹੀ ਸੰਬੋਧਨ ਕੀਤਾ ਜਾਂਦਾ ਹਨਾ ਹਰ ਗੱਲਬਾਤ ਚ ਤਾਊ ਹੀ ਮੇਨ ਪ੍ਰਧਾਨ ਹੁੰਦਾ ਮਤਲਬ ਤਾਊ ਮੇਨ ਕਰੈਕਟਰ ਹੁੰਦਾ
ਜੀ
ਤੇ ਉਹ ਮੁੰਡਾ ਆਉਂਦਾ ਸਕੂਲ ਜਦੋਂ ਉਦੋਂ ਦਾ ਰਿਜ਼ਲਟ ਆਉਣਾ ਹੁੰਦਾ ਤੇ ਉਹ ਆ ਕੇ ਤਾਊ ਨੂੰ ਕਹਿੰਦਾ ਤਾਊ ਮੈਂ ਕਹਿੰਦਾ ਫੇਲ ਹੋ ਗਿਆ ਕਹਿੰਦਾ ਮੈਂ ਤੇ ਰਿਜ਼ਲਟ ਦੇ ਵਿੱਚੋਂ ਕਹਿੰਦਾ ਤਾਂ ਉਹ ਕਹਿੰਦਾ ਕੋਈ ਬਾਤ ਨੀ ਫਿਰ ਕੇ ਹੋ ਗਿਆ ਜੇ ਫੇਲ ਹੋ ਗਿਆ ਤੋ ਜੀ ਹੁਣ ਤਾਂ ਕੁੰਭ ਕਾ ਮੇਲਾ ਸੀ ਜੋ 12 ਸਾਲ ਬਾਅਦ ਆਵੇਗਾ ਜਾ ਕੇ ਕੋਈ ਬਾਤ ਨੀ ਟਾਈਮ ਹੋ ਗਿਆ ਆਧਾਰ ਕੱਢ ਲੈ ਤੂੰ ਉਹ ਕਹਿੰਦਾ ਠੀਕ ਹੈ ਜੀ ਉਹ ਜਾ ਕੇ ਮੁੰਡਾ ਮਤਲਬ ਆਧਾਰ ਕੱਢ ਲਏ ਮਤਲਬ ਕਿ ਮੱਝ ਚੋਲਾ ਜਾ ਕੇ ਉਹ ਕਹਿੰਦਾ ਠੀਕ ਹੈ ਉਸ ਤੋਂ ਬਾਅਦ ਫਿਰ ਜੋ ਨੈਕਸਟ ਸਾਲ ਆਉਂਦਾ ਤੇ ਮੁੰਡਾ ਫਿਰ ਬੜਾ ਖੁਸ਼ੀ ਖੁਸ਼ੀ ਆਉਂਦਾ ਤੇ ਖੁਸ਼ੀ ਆ ਕੇ ਤਾਊ ਨੂੰ ਕਹਿੰਦਾ ਕਹਿੰਦਾ ਤਾਊ ਤਾਊ ਮੈਂ ਪਾਸ ਹੋ ਗਿਆ ਪਾਸ ਵੀ ਮੈਂ ਨਾ ਫਸਟ ਡਿਵੀਜ਼ਨ ਗੱਲਾਂ ਪਾਸ ਹੋਇਆ ਕਹਿੰਦਾ ਅੱਛਾ ਤੂੰ ਪਾਸ ਹੋ ਗਿਆ ਕਹਿੰਦਾ ਕੋਈ ਬਾਤ ਨੀ ਫਿਰ ਕੌਣ ਸਾ ਤੂੰ ਪਟਵਾਰੀ ਲਾ ਗਿਆ ਟਾਈਮ ਹੋ ਗਿਆ ਜਾ ਕੇ ਧਾਰ ਕੱਢ ਲੈ
ਕੋਈ ਚੜੀ ਉਤਰੀ ਨਾਲ ਨੀ ਉਹਨਾਂ ਨੂੰ
ਹਾਂਜੀ
ਮੈਂ ਕਿਹਾ ਕੋਈ ਚੜੀ ਉਤਰੀ ਨਾਲ ਕੋਈ ਫਰਕ ਨੀ ਫੇਲ ਆ ਪਾਸ ਕੀ ਹੋ ਰਿਹਾ ਕੋਈ ਧਾਰ ਕੱਢ ਲਾ ਟੈਸਟ ਦੇ ਬਸ
ਨਾ ਨਾ ਹਾਂਜੀ ਹਾਂਜੀ ਚੜੀ ਉਤਰੀ ਨਾਲ ਕੋਈ ਫਰਕ ਨੀ ਤੇ ਬਸ ਇੱਕ ਵਾਰੀ ਏਦਾਂ ਹੀ ਹੁੰਦਾ ਉਹ ਕਿਸੇ ਨੂੰ ਸ਼ਮਸ਼ਾਨ ਘਾਟ ਲਈ ਜਾਂਦੇ ਹੁੰਦੇ ਆ ਉਹ ਹਰਿਆਣੇ ਵਾਲੇ ਹੁੰਦੇ ਆ ਤੇ ਉਹ ਕੰਧਿਆਂ ਤੇ ਚੱਕੀ ਹੁੰਦੀ ਅਰਥੀ ਉਹਨਾਂ ਨੇ ਜੋ ਕੋਈ ਮਿਲਦਾ ਰਸਤੇ ਚ ਕਹਿੰਦਾ ਕੇ ਬਾਤ ਮਰ ਗਿਆ ਕੇ ਕਹਿੰਦਾ ਨਾ ਨਾ ਘੁਮਾਣ ਲੈ ਕੇ ਜਾਣ ਖਤਰ ਲੈ ਰਿਹਾ ਛੋੜ ਦਿਆਂਗੇ ਘੰਟੇ ਬਾਅਦ ਉਰੇ ਫਿਰ ਛੋੜ ਦਿਆਂਗੇ
ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਜੇ ਪਾਲ ਜੀ
ਓਕੇ ਜੀ ਥੈਂਕ ਯੂ
ਪਿਆਰੀ ਬਹੁਤ ਲੱਗਦੀ ਮੈਨੂੰ ਤਾਂ ਇਹਨਾਂ ਦੀ ਭਾਸ਼ਾ ਕਹਿੰਦਾ ਖਾਸ ਤੌਰ ਤੇ ਆਪਣੇ ਰਾਜਪੁਰਾ ਸਾਹਿਬ ਪੁਆਧੀ ਬਹੁਤ ਸੋਹਣੀ ਲੱਗਦੀ ਹੈ ਤੇ ਕਿਨਾਂ ਦੀ ਵੀ ਹਨਾ ਤੇ ਆਪਣੇ ਜਿੱਦਾਂ ਚਾਚੇ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਪੰਜਾਬੀ ਦੇ ਵਿੱਚ ਜਦੋਂ ਆਪਾਂ ਦੇਖੀਏ ਹਰ ਗੱਲ ਦੇ ਵਿੱਚ ਚਾਚੂ ਹਨਾ ਮੇਰੇ ਚਾਚੂ ਦੀ ਸ਼ਾਦੀ ਪੇ ਜ਼ਰੂਰ ਆਣਾ ਉਹਦਾ ਕਾਰਡ ਦੇ ਥੱਲੇ ਵੀ ਲਿਖਿਆ ਹੁੰਦਾ ਤੇ ਪਰ ਹਰਿਆਣਵੇ ਦੇ ਵਿੱਚ ਇਹ ਹੋ ਜਾਂਦਾ ਵੀ ਜ਼ਿਆਦਾਤਰ ਜਿਹੜੀ ਇੰਪੋਰਟੈਂਸ ਜਿਹੜੀ ਆ ਤਾਊ ਨੂੰ ਦਿੱਤੀ ਜਾਂਦੀ ਹੈ
ਜੀ ਜੀ ਦਿਲਜੀਤ ਸਿੰਘ ਜੀ ਕਾਲ ਮੈਂ ਕਹਿੰਦਾ ਲੈਂਦੀ ਜਾਈਏ
ਜੀ ਜੀ ਆਪਣੇ ਨਾਲ ਕੈਨਬਰਾ ਤੋਂ ਜੁੜ ਗਏ ਆ ਗੁਰਪ੍ਰੀਤ ਭਾਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ
ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਦੀਵਾਲੀ ਦੀ ਮੁਬਾਰਕਬਾਦ ਦੇਣੇ ਸਾਰਿਆਂ ਨੂੰ
ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੇ ਡਰਾਈਵਿੰਗ ਕਰ ਰਹੇ ਆ ਲੱਗਦਾ
ਮੈਂ ਹਾਂਜੀ ਡਰਾਈਵਿੰਗ ਕਰ ਰਿਹਾ ਤੇ ਮੈਂ ਵੇਟ ਕਰ ਰਿਹਾ ਸੀ ਆਪਣੇ ਫੋਨ ਦੀ ਤੁਸੀਂ ਅੱਜ ਪੁੱਛਿਆ ਸੀ ਨਾ ਵੀ ਕਿਸੇ ਨੇ ਪੁੱਛਿਆ ਵੀ ਸੰਵਿਧਾਨ ਦੇ ਵਿੱਚ ਕੋਈ ਹੈ ਏਦਾਂ ਦੀ ਗੱਲ ਵੀ ਜਿਹੜਾ ਜਿੱਤ ਕੇਸ ਚੱਲਦਾ ਹੋਵੇ ਤੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਜਾਂ ਲੜ ਸਕਦਾ ਇਹ ਸੰਵਿਧਾਨ ਚ ਕੁਝ ਨੀ ਹੈਗਾ ਪਰ ਮੈਂ ਨਾ ਇੱਕ ਕੁਐਸਚਨ ਇੱਥੇ ਰੇਜ਼ ਕਰਨਾ ਚਾਹੁੰਦਾ ਵੀ ਸੰਵਿਧਾਨ ਕਿੰਨੇ ਲਿਖਿਆ ਸੀ ਸੰਵਿਧਾਨ ਜਿੱਥੋਂ ਤੱਕ ਮੈਨੂੰ ਪਤਾ ਹੈ ਵੀ ਡਾਕਟਰ ਭੀਮ ਰਾਓ ਅੰਬੇਡਕਰ ਹੋਣਾ ਨੇ ਲਿਖਿਆ ਸੀ ਸੰਵਿਧਾਨ ਤੇ ਇਥੋਂ ਥੋੜਾ ਜਿਹਾ ਮੈਨੂੰ ਉਹਨਾਂ ਦੇ ਸ਼ੱਕ ਹੁੰਦਾ ਦੂਰ ਅੰਦੇਸ਼ੀ ਤੇ ਵੀ ਉਹਨਾਂ ਨੇ ਇਹ ਜਿਹੜੇ ਕਲੋਜ਼ਿਸ ਨੇ ਸੰਵਿਧਾਨ ਦੇ ਵਿੱਚ ਕਿਉਂ ਨੀ ਪਾਏ ਵੀ ਕਿਹੜਾ ਬੰਦਾ ਚੋਣ ਲੜ ਸਕਦਾ ਕਿਹੜਾ ਨਹੀਂ ਲੜ ਸਕਦਾ ਜੇ ਉਹਨਾਂ ਨੇ ਉਹ ਕਲੋਜ਼ ਪਾਏ ਹੁੰਦੇ ਤੇ ਅੱਜ ਨੂੰ ਜੋ ਸਾਡੀ ਡੈਮੋਕ੍ਰੇਸੀ ਦਾ ਹਾਲ ਆ ਉਹ ਹੋਣਾ ਨੀ ਸੀ ਕਿਉਂਕਿ ਇਸ ਵੇਲੇ ਮੋਦੀ ਦੀ ਕੈਬਨਿਟ ਦੇ ਵਿੱਚ ਦੋ ਮਿਨਿਸਟਰ ਨੇ ਜਿਨ੍ਹਾਂ ਦੇ ਉੱਤੇ ਰੇਪ ਦੇ ਚਾਰਜਿਸ ਲੱਗੇ ਹੋਏ ਨੇ ਤੇ ਉਹ ਸਟਿਲ ਫੈਡਰਲ ਮਿਨਿਸਟਰ ਨੇ ਕਿਉਂਕਿ ਮੈਂ ਇਹ ਕੁਐਸਚਨ ਤਾਂ ਰੇਜ਼ ਕਰ ਰਿਹਾ ਕਿਉਂਕਿ ਕੱਲ ਮੈਂ ਖਬਰਾਂ ਸੁਣੀਆਂ ਸੀ ਸਾਊਥ ਆਸਟ੍ਰੇਲੀਆ ਤੋਂ ਕੋਈ ਸੈਨੇਟਰ ਆ ਉਹਦੀ ਫੈਮਿਲੀ ਉਹਦੀ ਨਾ ਬਿਜ਼ਨਸ ਉਹਦਾ ਬੈਂਕਰਪਟ ਹੋ ਚੱਲਾ ਤੇ ਉਹਦੇ ਬੈਂਕਰਪਸੀ ਦੇ ਹੋਣ ਨਾਲ ਉਹਨੂੰ ਆਪਣੀ ਸੈਨੇਟ ਜਿਹੜੀ ਪੋਜੀਸ਼ਨ ਆ ਉਹ ਤੋਂ ਉਹਨੂੰ ਅਸਤੀਫਾ ਦੇਣਾ ਪੈਣਾ ਕਿਉਂਕਿ ਇਹ ਕੌਨਸਟੀਟਿਊਸ਼ਨ ਦੇ ਵਿੱਚ ਆ 24 ਕਲੋਜ਼ ਆ ਵੀ ਜੇ ਕੋਈ ਵੀ ਬੰਦਾ ਬੈਂਕਰਪਟ ਆ ਉਹ ਈਵਨ ਕਿ ਇਲੈਕਟਡ ਵੀ ਆ ਉਹ ਰਹਿ ਨਹੀਂ ਸਕਦਾ ਸੈਨੇਟ ਦੇ ਵਿੱਚ ਫਿਰ ਤੁਹਾਨੂੰ ਨੀ ਇੱਥੇ ਲੱਗਦਾ ਵੀ ਡਾਕਟਰ ਭੀਮ ਰਾਓ ਅੰਬੇਡਕਰ ਹੋਣਾ ਦੀ ਜਿਹੜੀ ਦੂਰ ਅੰਦੇਸ਼ੀ ਸੀ ਉਹ ਇੰਨੀ ਕੁਛ ਵਧੀਆ ਨੀ ਸੀ ਕਿਉਂਕਿ ਕਈ ਸਰੋਤੇ ਸੁਣਦੇ ਹੋਣਗੇ ਉਹਨਾਂ ਦੇ ਫੈਨ ਵੀ ਹੋਣਗੇ ਪਰ ਆਪਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਵੀ ਜਿਹੜਾ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਉਹਦੇ ਨਾਲ ਇੰਡੀਅਨ ਡੈਮੋਕ੍ਰੇਸੀ ਨੂੰ ਕਿੰਨਾ ਕੁ ਫਾਇਦਾ ਹੋਇਆ ਕਿਉਂਕਿ ਜਿੱਥੋਂ ਤੱਕ ਆਪਾਂ ਦੇਖ ਲਈਏ ਬਾਹਰਲੀ ਡੈਮੋਕ੍ਰੇਸੀ ਨਾਲ ਕੰਪੇਅਰ ਕਰਕੇ ਦੇਖ ਲਈਏ ਜਾਂ ਇੰਡੀਅਨ ਡੈਮੋਕ੍ਰੇਸੀ ਨੂੰ ਕੰਪੇਅਰ ਕਰਕੇ ਦੇਖ ਲਈਏ ਬਾਹਰਲੀ ਡੈਮੋਕ੍ਰੇਸੀ ਦੇ ਵਿੱਚ ਕ੍ਰਿਮੀਨਲਸ ਲਈ ਕੋਈ ਜਗ੍ਹਾ ਨਹੀਂ ਹੈਗੀ ਵੀ ਉਹ ਨਹੀਂ ਇਲੈਕਸ਼ਨ ਲੜ ਸਕਦੇ ਇਫ ਯੂ ਆਰ ਕਨਵਿਕਟਡ ਫੋਰ ਐਨੀ ਕ੍ਰਾਈਮ ਤੁਸੀਂ ਨਹੀਂ ਕਰ ਸਕਦੇ ਪਰ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਇਹ ਹੈ ਵੀ ਲੋਕ ਜੇਲ੍ਹਾਂ 'ਚ ਬੰਦ ਹੋ ਕੇ ਵੀ ਉਹ ਇਲੈਕਸ਼ਨਾਂ ਜਿੱਤ ਕੇ ਬਾਹਰ ਆ ਜਾਂਦੇ ਨੇ ਉਹਨਾਂ ਨੂੰ ਤਾਂ ਰਿਲੀਜ਼ ਕਰਨਾ ਪੈਂਦਾ ਵੀ ਉਹ ਇਲੈਕਸ਼ਨ ਜਿੱਤ ਗਏ ਨੇ ਇਹ ਇਹ ਡੈਮੋਕ੍ਰੇਸੀ ਆਈ ਡੋਂਟ ਥਿੰਕ ਵੀ ਇਹ ਡੈਮੋਕ੍ਰੇਸੀ ਹੈ ਤੇ ਡਾਕਟਰ ਭੀਮ ਰਾਓ ਅੰਬੇਡਕਰ ਉਹਨਾਂ ਨੇ ਜੇ ਇਹ ਕਲੋਜ਼ ਵਿੱਚ ਪਾਏ ਹੁੰਦੇ ਉਹ ਤੋਂ ਬਾਅਦ ਕਿਸੇ ਸਰਕਾਰ ਨੇ ਇਹਨਾਂ ਨੂੰ ਸੋਧ ਕਰਨਾ ਸੀ ਫਿਰ ਅਸੀਂ ਉਹ ਸਰਕਾਰ ਨੂੰ ਬਲੇਮ ਕਰ ਸਕਦੇ, ਉਹ ਬੰਦੇ ਨੂੰ ਬਲੇਮ ਕਰ ਸਕਦੇ ਸੀ ਵੀ ਇਹਨੇ ਜਿਹੜੇ ਕਲੋਜ਼ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਉਹਨਾਂ ਨੂੰ ਪਾਏ ਸੀ ਉਹਨਾਂ ਨੂੰ ਇਹਨਾਂ ਨੇ ਸੋਧ ਕਰਕੇ ਚੇਂਜ ਕਰਤਾ ਤੇ ਉਹਦੇ ਕਰਕੇ ਹੁਣ ਸਾਡੀ ਜਿਹੜੀ ਡੈਮੋਕ੍ਰੇਸੀ ਦੇ ਹਾਲ ਇਹ ਹੋਇਆ ਪਿਆ। ਸੋ ਇੱਥੇ ਪਲੀਜ਼ ਥੋੜਾ ਡਿਸਕਸ ਕਰਿਓ ਵੀ ਇਹ ਬਹੁਤ ਇੱਕ ਸੈਡ ਸਿਚੁਏਸ਼ਨ ਆ ਵੀ ਅਸੀਂ ਜਿਹੜੀ
ਗੱਲ ਸਾਹਿਬ ਮੈਂ ਨਾਲੇ ਦੱਸ ਦਿੰਦਾ ਆਪਾਂ ਨਾਲੇ ਆਪਾਂ ਡਿਸਕਸ਼ਨ ਕਰ ਲੈਂਦੇ ਹਾਂ ਬਾਅਦ ਦੀ ਕੋਈ ਗੱਲ ਨੀ। ਜਿੱਦਾਂ ਤੁਸੀਂ ਕਹਿ ਰਹੇ ਹਾਂ ਵੀ ਜਿਸ ਵੇਲੇ ਇੱਕ ਕਮੇਟੀ ਬਣੀ ਸੀ ਜਿਹੜੀ ਸੰਵਿਧਾਨ ਦੇ ਉੱਤੇ ਹੀ ਤੁਸੀਂ ਪੜਿਆ ਹੋਣਾ ਹੈ ਜਿਹੜਾ ਹਿੰਦੂ ਕੋਡ ਬਿੱਲ ਸੀ ਉਹਨੂੰ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਉਹਨੂੰ ਜਿਹੜਾ ਪਾਸ ਕਰਨ ਲਈ ਸੰਵਿਧਾਨ ਵੀ ਵੈਸੇ ਹੀ ਨੀ ਪਰ ਲਾਗੂ ਹੋ ਗਿਆ ਉਹਨੂੰ ਵੀ ਜਿਹੜਾ ਆ ਤੁਸੀਂ ਦੇਖਿਆ ਹੋਣਾ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਕਰਨਾ ਬੜਾ ਜ਼ਰੂਰੀ ਹੁੰਦਾ ਤੇ ਤੁਸੀਂ ਸਭ ਤੋਂ ਵੱਡੀ ਗੱਲ ਇਹ ਦੇਖੀ ਆ ਵੀ ਉਹਨਾਂ ਨੇ ਇਹ ਕਿਹਾ ਕੋਈ ਵੀ ਪਰਮਾਨੈਂਟ ਚੀਜ਼ ਕਿਹੜੀ ਰੱਖੀ ਉਹਨਾਂ ਨੇ ਇੱਕ ਇਹ ਸੋਧ ਦਾ ਜਿਹੜਾ ਇੱਕ ਜਿਹੜਾ ਕਾਨੂੰਨ ਬਣਾ ਦਿੱਤਾ ਵੀ ਜਿਹੜਾ ਕਾਨੂੰਨ ਉਸ ਵੇਲੇ ਹੋ ਸਕਦਾ ਵੀ ਇਹੋ ਜਿਹੀ ਉਹਨਾਂ ਨੂੰ ਲੱਗਾ ਵੀ ਜੋ ਉਸ ਵੇਲੇ ਸਹੀ ਸੀ ਉਹ ਕਰ ਦਿੱਤਾ ਪਰ ਨਾਲ ਦੀ ਨਾਲ ਇੱਕ ਵਿਵਸਥਾ ਇਹ ਵੀ ਰੱਖੀ ਗਈ ਆ ਵੀ ਸੋਧ ਕੀਤੀ ਜਾ ਸਕਦੀ ਆ ਜਦੋਂ ਲੋਕ ਸਭਾ ਤੇ ਰਾਜ ਸਭਾ ਦੀ ਸਹਿਮਤੀ ਦੇ ਨਾਲ ਕਿਸੇ ਵੀ ਕਾਨੂੰਨ ਦੇ ਵਿੱਚ ਹੁਣ ਤੱਕ ਹੁਣ ਤੱਕ ਸੱਤਰ ਬਹੱਤਰ ਤੱਕ ਸੋਧਾਂ ਹੋ ਚੁੱਕੀਆਂ
ਮੈਂ ਇਹੀ ਗੱਲ ਪੁਆਇੰਟ ਰੇਜ ਕਰ ਰਿਹਾ ਵੀ ਜਿੱਦਾਂ ਹੁਣ ਮੰਨ ਲਓ ਕੋਈ ਵੀ ਲਾਅ ਆ ਉਹਨੂੰ ਤੁਸੀਂ ਚੇਂਜ ਕਰਨਾ ਉਹਨੂੰ ਛੇੜਨਾ ਉੱਥੇ ਡਿਬੇਟ ਹੁੰਦੀ ਬਹੁਤ ਤਗੜੀ ਡਿਬੇਟ ਹੁੰਦੀ ਆ ਜਸਟ ਇਮੇਜਿਨ ਵੀ ਜੇ ਡਾਕਟਰ ਭੀਮ ਰਾਓ ਅੰਬੇਡਕਰ ਹੋਣਾ ਨੇ ਉਹ ਚੀਜ਼ ਨੂੰ ਵਿੱਚ ਪਹਿਲਾਂ ਇਨਵੋਲਵ ਕੀਤਾ ਹੁੰਦਾ ਵੀ ਕੋਈ ਕ੍ਰਿਮੀਨਲ ਚੋਣ ਲੜ ਹੀ ਨੀ ਸਕਦਾ ਰਾਈਟ ਕਨਵਿਕਟਡ ਕ੍ਰਿਮੀਨਲ ਇਹ ਵੀ ਕੇਸ ਚੱਲ ਰਿਹਾ ਕਨਵਿਕਟਡ ਕੋਰਟ ਵੱਲੋਂ ਕਨਵਿਕਟਡ ਕ੍ਰਿਮੀਨਲ ਕੇਸ ਨੀ ਲੜ ਸਕਦਾ ਚੋਣ ਨੀ ਲੜ ਸਕਦਾ ਉਹਨੂੰ ਰਿਵਰਸ ਕਰਨ ਲਈ ਕੋਈ ਪਾਰਟੀ ਕੋਸ਼ਿਸ਼ ਕਰਦੀ ਜਾਂ ਕਾਂਗਰਸ ਵਾਲੇ ਕਰਦੇ ਕਾਂਗਰਸ ਇਹਨਾਂ ਚਿਰ ਸੱਤਾ ਚ ਰਹੀ ਆ ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ ਤੇ ਉਹਨਾਂ ਦੇ ਇਤਿਹਾਸ ਦੇ ਵਿੱਚ ਜਾਣਾ ਸੀ ਵੀ ਇਹਨਾਂ ਨੇ ਰਿਵਰਸ ਕੀਤਾ ਇਸ ਕਰਕੇ ਅਸੀਂ ਤਾਜ਼ਾ ਭੁਗਤ ਰਹੇ ਹਾਂ। ਸੋ ਮੈਨੂੰ ਲੱਗਦਾ ਵੀ ਇੱਥੇ ਜੋ ਵੀ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਜਿਹੜੇ ਬ੍ਰਿਟਿਸ਼ ਦੇ ਲਾਅ ਸੀ ਉਹਨਾਂ ਨੂੰ ਓਦਾਂ ਦੇ ਓਦਾਂ ਟ੍ਰਾਂਸਫਰ ਕਰਤਾ ਪਰ ਜਿਹੜੀਆਂ ਨਵੀਆਂ ਚੀਜ਼ਾਂ ਨੇ ਜਿਹੜੀ ਡੈਮੋਕ੍ਰੇਸੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਸੀ ਉਹਨਾਂ ਨੇ ਪੁੱਟ ਨਹੀਂ ਕੀਤੀਆਂ ਕਿਉਂਕਿ ਮੈਂ ਪੁੱਟ ਕਰਨ ਦੀ ਗੱਲ ਕਰ ਰਿਹਾ ਮੈਂ ਇਹ ਨਹੀਂ ਕਰ ਰਿਹਾ ਵੀ ਉਹਨੂੰ ਰਿਵਰਸ ਕੀਤਾ ਕਿ ਨਹੀਂ ਕੀਤਾ ਮੈਂ ਕਹ ਰਿਹਾ
ਦੇਖੋ ਇਹਦੇ ਨੀ ਇੱਕ ਮਿੰਟ ਗੱਲ ਸੁਣੋ ਤੁਸੀਂ 1950 ਦੀ ਜਿਹੜੀ ਅਸੈਂਬਲੀ ਆ ਉਹ ਦੇਖ ਲਓ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹ ਚੋਣ ਕੇ ਦੇਖੋ ਉਹਦੇ ਵਿੱਚ ਕ੍ਰਿਮੀਨਲ ਹੈਗਾ ਕੌਣ ਸੀ ਬੰਦਾ ਉਹ ਤਾਂ ਸਾਰੇ ਦੇਸ਼ ਭਗਤ ਬੰਦੇ ਸੀਗੇ ਜਵਾਹਰ ਲਾਲ ਨਹਿਰੂ ਦੀ ਦੇਖ ਲਓ ਉਹਨਾਂ ਦੀ ਜਿੰਨੇ ਵੀ ਤੁਸੀਂ ਲੀਡਰ ਦੇਖੋ ਨਹੀਂ ਗੱਲ ਜਦੋਂ ਵੀ ਕੋਈ ਇੱਕ ਦੇਖੋ ਇਰਾ ਹੁੰਦਾ ਇੱਕ ਏਜ ਹੁੰਦੀ ਆ ਸਾਨੂੰ ਇਹ ਥੋੜੀ ਪਤਾ 5 ਸਾਲ ਬਾਅਦ ਕੀ ਚੱਲਣਾ ਉੱਥੇ 5 ਸਾਲਾਂ ਬਾਅਦ ਕੀ ਹੋਣਾ ਮੈਂ ਫਿਊਚਰ ਥੋੜੀ ਕਹਿ ਸਕਦਾ 5 ਸਾਲ ਬਾਅਦ ਆਰ ਤੁਸੀਂ ਇਹ ਕਿ ਉਹ ਜੋਤਿਸ਼ੀ ਥੋੜੀ ਸੀ ਡਾਕਟਰ ਅੰਬੇਡਕਰ ਵੀ ਉਹ ਜੋਤਿਸ਼ੀ ਸੀ ਉਹਨੇ ਜੋ ਉਸ ਵੇਲੇ ਸਿਚੁਏਸ਼ਨ ਸੀ ਪਰ ਨਾਲ ਦੀ ਨਾਲ ਉਹਨੇ ਉਹਨੂੰ ਪਤਾ ਸੀ ਫਿਊਚਰ ਵਿੱਚ ਚੇਂਜਸ ਕਰ ਲਈ ਉਹਨੇ ਸੋਧ ਦਾ ਕਾਨੂੰਨ ਆ ਵਿੱਚ ਕਿ ਤੁਸੀਂ ਕੋਈ ਵੀ ਕਾਨੂੰਨ ਨੂੰ ਚੇਂਜ ਕਰ ਸਕਦੇ ਹੋ ਅਸੀਂ ਇਹ ਸਾਡੇ ਲੀਡਰ ਦੀ ਨਾਕਾਮੀ ਆ ਕਿ ਉਹ ਨਹੀਂ ਚੇਂਜ ਕਰ ਪਾਏ
ਨਹੀਂ ਸੋਧ ਦਾ ਕਾਨੂੰਨ ਤਾਂ ਹਰੇਕ ਕੰਸਟੀਟਿਊਸ਼ਨ ਚ ਬਣਦਾ ਕਿਸੇ ਕਮੇਟੀ ਦਾ ਵੀ ਸੰਵਿਧਾਨ ਬਣਦਾ ਨਾ ਉਹਦੇ ਵਿੱਚ ਸੋਧ ਦਾ ਕਾਨੂੰਨ ਹੁੰਦਾ ਵੀ ਅਸੀਂ ਸੋਧ ਕਰ ਸਕਦੇ ਹਾਂ
ਤੁਸੀਂ ਇਦਾਂ ਬਲੇਮ ਤੁਸੀਂ ਇਦਾਂ ਨਹੀਂ ਕਹਿ ਸਕਦੇ ਇਹਦਾ ਮਤਲਬ ਇਹੀ ਆ ਕਿ ਉਹਨੂੰ ਜਦੋਂ ਜੀ
ਬਾਈ ਕਹਿੰਦੇ ਗੱਲ ਨੀ ਮੇਰੀ ਸੁਣ ਰਹੇ ਮੈਂ ਬਲੇਮ ਨੀ ਕਰ ਰਿਹਾ ਮੈਂ ਇਹ ਡਿਸਕਸ਼ਨ ਕਰਨੀ ਚਾਹੁੰਦਾ ਵੀ ਉਹਨਾਂ ਨੇ ਦੇਖੋ ਐਜ਼ ਅ ਲਾਇਰ ਉਹਨਾਂ ਨੂੰ ਪਤਾ ਆ ਵੀ ਜਿਹੜੀ ਡੈਮੋਕ੍ਰੇਸੀ ਐਜ਼ ਅ ਦਲਿਤ ਉਹਨਾਂ ਨਾਲ ਇੰਨੀ ਡਿਸਕ੍ਰਿਮੀਨੇਸ਼ਨ ਹੋਈ ਠੀਕ ਹੈ ਬਿਫੋਰ ਦੈਟ
ਜੀ
ਬਹੁਤ ਡਿਸਕ੍ਰਿਮੀਨੇਸ਼ਨ ਸੀ ਐਜ਼ ਅ ਦਲਿਤ ਉਹਨਾਂ ਨੂੰ ਫਿਊਚਰ ਉੱਥੋਂ ਹੀ ਦੇਖਣਾ ਚਾਹੀਦਾ ਸੀ ਵੀ ਇਹ ਫਿਊਚਰ ਕੀ ਹੋਊਗਾ ਦਲਿਤਾਂ ਦਾ ਜਾਂ ਉਹਨਾਂ ਦੇ ਜੇ ਕ੍ਰਾਈਮ ਕੋਈ ਵੀ ਕਰੂਗਾ ਅੱਜ ਵੀ ਕ੍ਰਾਈਮ ਹੋ ਰਹੇ ਨੇ ਦਲਿਤਾਂ ਦੇ ਬਹੁਤ ਜ਼ਿਆਦਾ ਹੋ ਰਹੇ ਨੇ ਪਰ ਉਹੀ ਲੀਡਰ ਜਿਹੜੇ ਕ੍ਰਾਈਮ ਕਰ ਰਹੇ ਨੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ। ਮੇਰਾ ਪੁਆਇੰਟ ਇਹ ਆ ਦੇਖੋ ਮੈਂ ਪਰਸੋਂ ਚੌਥ ਮੈਨੂੰ ਇੱਕ ਗੱਲ ਪਤਾ ਲੱਗੀ ਆਸਟ੍ਰੇਲੀਆ ਦੇ ਵਿੱਚ ਮੈਂ ਹਿੱਲ ਗਿਆ ਉਸ ਗੱਲ ਨਾਲ ਜਿਹੜੀਆਂ ਸੜਕਾਂ ਅੱਜ ਬਣ ਰਹੀਆਂ ਨੇ ਨਾ ਆਪਣੇ ਆਸਟ੍ਰੇਲੀਆ ਬ੍ਰਿਸਬੇਨ ਸਿਡਨੀ ਸਾਰੇ ਪਾਸੇ ਇਹਦਾ ਜਿਹੜਾ ਲੇਖਾ ਜੋਖਾ ਜਾਂ ਇਹਦਾ ਖਾਖਾ 1970 ਚ ਤਿਆਰ ਕੀਤਾ ਗਿਆ ਸੀ 50 ਸਾਲ ਤੋਂ ਪਹਿਲਾਂ ਉਹਨਾਂ ਨੇ ਤਿਆਰ ਕਰਤਾ ਸੀ ਵੀ ਇਸ ਤਰੀਕੇ ਨਾਲ ਸੜਕਾਂ ਬਣਾਵਾਂਗੇ। ਮੈਂ ਇੱਥੇ ਮੈਨੂੰ ਇੱਕ ਮੈਂ ਦੁੱਖ ਮੈਂ ਜ਼ਾਹਰ ਕਰ ਰਿਹਾ ਵੀ ਇਹ ਕਲੋਜ਼ ਕਿਉਂ ਨੀ ਐਡ ਕੀਤਾ ਗਿਆ ਸੰਵਿਧਾਨ ਦੇ ਵਿੱਚ ਵੀ ਕ੍ਰਿਮੀਨਲ ਬੰਦਾ ਚੋਣ ਨਹੀਂ ਲੜ ਸਕਦਾ। ਉਹਦੇ ਬਾਅਦ ਦੇਖੋ ਬਾਬਾ ਸਾਹਿਬ ਕਰ ਜਾਂਦੇ ਉਹ ਐਡ ਕਰ ਜਾਂਦੇ ਉਸ ਤੋਂ ਬਾਅਦ ਜਿਹੜਾ ਵੀ ਇਹਨੂੰ ਚੇਂਜ ਕਰਦਾ ਉਸ ਚੀਜ਼ ਨੂੰ ਵੀ ਨਹੀਂ ਜੀ ਇਹ ਬੰਦਾ ਲੜ ਸਕਦਾ ਇਹਨੂੰ ਇਸ ਚੀਜ਼ ਤੇ ਆਪਾਂ ਰਿਲੈਕਸੇਸ਼ਨ ਦੇ ਸਕਦੇ ਹਾਂ ਫਿਰ ਆਪਾਂ ਉਹਨੂੰ ਬਲੇਮ ਕਰ ਸਕਦੇ ਸੀ ਪਰ ਹੁਣ ਜੇ ਉਹ ਚੀਜ਼ ਨੂੰ ਅਸੀਂ ਪੁੱਟ ਕਰਨਾ ਸੰਵਿਧਾਨ ਦੇ ਵਿੱਚ ਹੁਣ ਬਹੁਤ ਮੁਸ਼ਕਿਲ ਆ ਕਿਉਂਕਿ ਜਿਨ੍ਹਾਂ ਨੇ ਪੁੱਟ ਕਰਨਾ ਉਹ ਆਪ ਹੀ ਕ੍ਰਿਮੀਨਲ ਹੋਏ ਪਏ ਨੇ ਮੁੱਖ ਮੰਤਰੀ ਦੇ ਉੱਤੇ ਹੀ ਪਤਾ ਨੀ ਕਿੰਨੀ ਵਾਰੀ ਕੇਸ ਚੱਲਿਆ ਹੋਇਆ ਵੀ ਦੰਗਿਆਂ ਦਾ ਸੋ ਉਹ ਕੌਣ ਚਾਹੁਣਗੇ ਵੀ ਅਸੀਂ ਏਦਾਂ ਦਾ ਕਾਨੂੰਨ ਵਿੱਚ ਪੁੱਟ ਕਰੀਏ। ਸੋ ਮੇਰੀ ਇਹੀ ਇੱਕ ਥੋੜੀ ਜਿਹੀ ਹੈ ਵੀ ਜੇ ਕਿਤੇ ਉਹਨਾਂ ਨੇ ਪੁੱਟ ਕੀਤਾ ਹੁੰਦਾ ਨਾ ਇਹ ਕਾਨੂੰਨ ਕ੍ਰਿਮੀਨਲ ਵਾਲਾ ਤੇ ਆਪਣੀ ਜਿਹੜੀ ਇਸ ਵੇਲੇ ਡੈਮੋਕ੍ਰੇਸੀ ਦੀ ਜਿਹੜੀ ਹਾਲਾਤ ਆ ਉਹ ਬੈਟਰ ਹੋ ਸਕਦੀ ਸੀ ਜੇ ਉਹਨੂੰ ਕੋਈ ਚੇਂਜ ਨਾ ਕਰਦਾ। ਸੋ ਆਪਾਂ ਕਿਸੇ ਹੋਰ ਨੂੰ ਬਲੇਮ ਕਰ ਸਕਦੇ ਸੀ ਵੀ ਹਾਂ ਵੀ ਇਹਨਾਂ ਨੇ ਚੇਂਜ ਕੀਤਾ ਸੀ ਤਾਂ ਕਰਕੇ ਇਸ ਵੇਲੇ ਸਿਚੁਏਸ਼ਨ ਆ ਆ ਸੋ ਪੋਲਚੁੱਕ ਬਾਈ ਮਾਫ਼ ਹੋਵੇ ਵੀ ਜੇ ਮੈਂ ਕੁਛ ਗਲਤ ਕਹਿਤਾ ਹੋਵੇ
ਕੈਨਬਲ ਸਾਹਿਬ ਇਹ ਨੀ ਗੱਲ ਸਾਹਿਬ ਏਦਾਂ ਦੀ ਕੋਈ ਗੱਲ ਨੀ ਆਪਾਂ ਤਾਂ ਡਿਸਕਸ਼ਨ ਕਰਦੇ ਹਾਂ ਹੋ ਸਕਦਾ ਮੈਂ ਰੋਂਗ ਹੋਵਾਂ ਇਹ ਮੈਂ ਏਦਾਂ ਨੀ ਕਹਿਣਾ ਚਾਹੁੰਦਾ ਇਹ ਤੁਸੀਂ ਵੈਸੇ ਸਾਡੀ ਗੰਭੀਰਤਾ ਮੈਂ ਸਮਝ ਹਾਂਜੀ ਨਹੀਂ 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 ਕੋਈ ਮੈਂ ਇੱਦਾਂ ਥੋੜੀ ਕਹਿ ਰਿਹਾ ਤੁਸੀਂ ਬਿਲਕੁਲ ਸਹੀ ਆ ਹਾਂਜੀ ਤੁਹਾਡੀ ਗੰਭੀਰਤਾ ਤੁਸੀਂ ਫਿਕਰਮੰਦੀ ਆ ਸਾਡੀ
ਦੇਖੋ
ਇਹ ਮੈਂ ਐਪਰੀਸ਼ੀਏਟ ਕਰਦਾ
ਹਾਂ ਮੇਰੀ ਫਿਕਰਮੰਦੀ ਆ ਵੀ ਦੇਖੋ ਜਿੱਦਾਂ ਆਪਾਂ ਕੋਈ ਪ੍ਰੋਪਰਟੀ ਲੈਂਦੇ ਜਾਂ ਕੁਛ ਵੀ ਕਰਦੇ ਨਾ ਆਪਾਂ ਸਾਰਾ ਕੁਛ ਵਿਚਾਰਦੇ ਹਾਂ ਉਹਦੇ ਆਲੇ ਦੁਆਲੇ ਪਰ ਜਿਹੜਾ ਵੀ ਜੇ ਕੋਈ ਤੁਹਾਨੂੰ ਬੰਦਾ ਕਹਿ ਦੇਵੇ ਵੀ ਬਾਈ ਤੁਸੀਂ ਇਹ ਫਲੱਡ ਜ਼ੋਨ ਚ ਇੱਥੇ ਨਾ ਲਓ ਆਪਾਂ ਉਹਦੇ ਨਾਲ ਗੁੱਸੇ ਨੀ ਹੋ ਜਾਂਗੇ ਵੀ ਯਾਰ ਤੂੰ ਏਡੀ ਵੱਡੀ ਮੈਨੂੰ ਵਧੀਆ ਮੈਂ ਪ੍ਰੋਪਰਟੀ ਲੱਗਾ ਤੂੰ ਇੱਕ ਨਿੱਕਾ ਜਿਹਾ ਇਸ਼ੂ ਰੇਜ ਕਰਕੇ ਸਾਨੂੰ ਵੀ ਮੇਰਾ ਮੂਡ ਖਰਾਬ ਕਰਤਾ ਜੇ ਇਹ ਕਰਤਾ ਪਰ ਇਹ ਤੁਸੀਂ ਸੋਚ ਕੇ ਦੇਖਿਓ ਵੀ ਕਿਉਂਕਿ ਹਰੇਕ ਬਾਈ ਡੈਮੋਕ੍ਰੇਸੀ ਨਾ ਅਮੈਰੀਕਾ ਦੀ ਈਵਨ ਕਿ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਇਹਨਾਂ ਨੇ ਦੋ ਹਾਊਸ ਤਾਂ ਬਣਾਏ ਹੋਏ ਨੇ ਵੀ ਜਿਹੜਾ ਪ੍ਰੈਜੀਡੈਂਟ ਆ ਉਹ ਕਦੀ ਕਦੀ ਇਹ ਫੀਲਿੰਗ ਨਾ ਲੈ ਜਾਵੇ ਵੀ ਮੈਂ ਕਿੰਗ ਹੈ ਅਮਰੀਕਾ ਦਾ ਕਿਉਂਕਿ ਉਹ ਡੈਮੋਕ੍ਰੇਸੀ ਨੂੰ ਬਿਲਕੁਲ ਇੰਪਲੀਮੈਂਟ ਕਰਨਾ ਚਾਹੁੰਦੇ ਸੀ ਜਦੋਂ ਉਹਨਾਂ ਨੇ ਬ੍ਰਿਟਿਸ਼ ਨੂੰ ਭਜਾਇਆ ਸੀ ਤੇ ਉਹਨਾਂ ਨੇ ਏਦਾਂ ਦੇ ਕਲੋਜ਼ ਬਣਾਏ ਨੇ ਉੱਥੇ ਵੀ ਜਿਹੜਾ ਪ੍ਰੈਜੀਡੈਂਟ ਆ ਉਹਨੂੰ ਸੈਨੇਟ ਦੀ ਗੱਲ ਮੰਨਣੀ ਪੈਣੀ ਆ ਸੋ ਇੱਥੇ ਕਿਤੇ ਕਿਤੇ ਨਾ ਕਿਤੇ ਨਾ ਵੀ ਥੋੜ ਰਹੀ ਆ ਮੈਂ ਇਹ ਗੱਲ ਕਹਿ ਰਿਹਾ
ਜੀ ਖੈਰ ਹੋਰ ਕੁਛ ਕਹਿਣਾ ਚਾਹੁੰਦੇ ਤੁਸੀਂ
ਨਾ ਬਸ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਇਹ ਵੈਸੇ ਗੱਲ ਉਹਨਾਂ ਨੇ ਬਹੁਤ ਅਸਲ ਵਿੱਚ ਉਹ ਜੋ ਕਹਿਣਾ ਚਾਹੁੰਦੇ ਆ ਜੋ ਮੈਂ ਧਿਆਨ ਨਾਲ ਸੁਣਿਆ ਉਹ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸਲ ਵਿੱਚ ਜੇ ਉਸ ਵੇਲੇ ਕਲੋਜ਼ ਇਹ ਪੈ ਜਾਂਦਾ ਤਾਂ ਸ਼ਾਇਦ ਇਹ ਸਮੱਸਿਆਵਾਂ ਦਾ ਹੱਲ ਹੋ ਜਾਣਾ ਸੀ ਸ਼ਾਇਦ ਇਹੀ ਤੁਹਾਨੂੰ ਵੀ ਲੱਗਾ ਹੋਣਾ ਸਮਝ
ਹਾਂਜੀ ਮੈਨੂੰ ਵੀ ਇਹੀ ਲੱਗਾ ਕਿ ਉਹ ਕਹਿੰਦੇ ਜੇਕਰ ਉਹੀ ਕਰ ਦਿੰਦੇ ਪਰ ਜਿਹਨੂੰ ਤਰੀਕਾ ਢੰਗ ਉੱਠਿਆ ਥੋੜਾ ਜਿਹਾ ਹੋਰ ਸੀਗਾ ਕਹਿਣ ਦਾ ਕਹਿਣਾ ਉਹੀ ਚਾਹੁੰਦੇ ਚਿੰਤਿਤ ਬਹੁਤ ਵਧੀਆ ਵਧੀਆ ਲੱਗਾ ਕਿ ਉਹਨੇ ਗੱਲ ਕੀਤੀ ਚਿੰਤਿਤ ਸੀ ਜੇਕਰ ਉਹ ਸੰਵਿਧਾਨ ਦੇ ਵਿੱਚ ਅਜਿਹਾ ਕੁਛ ਪਾਇਆ ਹੁੰਦਾ ਤਾਂ ਜੇ ਮਗਰੋਂ ਕੋਈ ਚੇਂਜ ਕਰਦਾ ਅਸੀਂ ਉਹਨੂੰ ਦੋਸ਼ੀ ਕਰ ਦਿੰਦੇ ਪਰ ਜਿੰਨਾ ਉਹਨੇ ਕੰਮ ਕੀਤਾ ਪਰ ਉੱਤੇ ਕੋਈ ਸਾਨੂੰ ਮੈਂ ਕਹਿੰਦਾ ਸ਼ਾਂਤਾ ਨਹੀਂ ਹੋਣਾ ਚਾਹੀਦਾ
ਡਾਕਟਰ ਜਿੱਦਾਂ ਹੁਣ ਇਹਨਾਂ ਨੇ ਕਿਹਾ ਹੁਣ ਇਹਨਾਂ ਨੇ ਕਿਹਾ 1950 ਦੀ ਆਪਾਂ ਗੱਲ ਕਰਦੇ ਆ ਉਸ ਵੇਲੇ ਜਿਹੜੀ ਪੜ੍ਹੇ ਲਿਖੇ ਲੋਕ ਸੀਗੇ ਟੋਟਲ ਜਨਸੰਖਿਆ 12.2% ਜਨਤਾ ਪੜ੍ਹੀ ਹੋ ਸੀ ਉਸ ਵੇਲੇ ਭਾਰਤ ਦੇ ਵਿੱਚ ਆਪਾਂ ਇਹ ਗੱਲ ਨੀ ਭੁੱਲਣੀ ਚਾਹੀਦੀ ਜੇ ਅਸੀਂ ਉਸ ਵੇਲੇ ਇਹ ਕਰ ਦਿੰਦੇ ਖੜੇ ਕਿਹਨੇ ਹੋਣਾ ਸੀਗਾ 12.5% ਤੁਸੀਂ ਆਪ ਲਾਓ ਅੰਦਾਜ਼ਾ ਇਸ ਵੇਲੇ ਕੋਈ 70-80% ਦੇ ਹੋਣੇ ਜਾਣੀ 100 ਦੇ ਵਿੱਚੋਂ 12 ਬੰਦੇ ਉਸ ਵੇਲੇ ਪੜ੍ਹੇ ਹੋਏ ਸੀ ਠੀਕ ਹੈ ਜੀ 100 ਦੇ ਵਿੱਚੋਂ ਕਿੰਨੇ ਕਹਿ ਲਓ ਕਿ 88 ਬੰਦੇ ਅਨਪੜ੍ਹ ਸੀ 100 ਦੇ ਵਿੱਚੋਂ ਠੀਕ ਹੈ ਤੇ ਉਸ ਵੇਲੇ 35 ਕਰੋੜ ਦੀ ਜਨਸੰਖਿਆ ਸੀ ਤੁਸੀਂ ਆਪ ਅੰਦਾਜ਼ਾ ਲਾਓ ਜੇ ਉਸ ਵੇਲੇ ਪੜ੍ਹਿਆ ਲਿਖਿਆ ਦੀ ਹੋਣੀ ਉਸ ਵੇਲੇ ਤਾਂ ਇੱਕ ਗਲਬਾ ਬਣ ਜਾਣਾ ਸੀਗਾ ਪੜ੍ਹੇ ਲਿਖੇ ਬੰਦੇ ਤਾਂ ਗਾਂਧੀ ਵਰਗੇ ਸੀ ਜਿਹੜੇ ਕਿ ਗਰੀਬ ਲੋਕਾਂ ਚੋਂ ਤਾਂ ਪੜ੍ਹਿਆ ਲਿਖਿਆ ਬੰਦਾ ਹੀ ਹੈ ਨਹੀਂ ਸੀ ਕੋਈ ਹਨਾ ਇੱਕ ਤਾਂ ਇਹ ਇੱਕ ਪੁਆਇੰਟ ਹੋ ਗਿਆ ਜੇ ਇਸ ਕਰਕੇ ਹੋ ਸਕਦਾ ਵੀ ਉਸ ਵੇਲੇ ਜਿਹੜਾ ਆ ਅਨਪੜ੍ਹਾਂ ਨੂੰ ਵੀ ਇਹ ਵਿਵਸਥਾ ਦਿੱਤੀ ਗਈ ਪਰ ਨਾਲ ਦੀ ਨਾਲ ਇਹ ਉਹਨਾਂ ਨੇ ਸਵਾਲ ਇੱਕ ਉਠਾਇਆ ਵੀ ਉਸ ਵੇਲੇ ਕਿਉਂ ਨੀ ਕਿਹਾ ਗਿਆ ਜੇ ਆਪਾਂ ਉਸ ਵੇਲੇ ਤਾਂ ਦੇਖੀਏ ਗੁਰਸੇਵ ਸਿੰਘ ਜੀ ਉਸ ਵੇਲੇ ਜੇ ਆਪਾਂ ਪਹਿਲੀ ਪੀੜ੍ਹੀ ਪਹਿਲੀ ਜਨਰੇਸ਼ਨ ਦੇਖੀਏ ਉਹਨਾਂ ਵਿੱਚ ਕ੍ਰਿਮੀਨਲ ਹੈਗਾ ਕਿਹੜਾ ਸੀ ਉਸ ਵੇਲੇ ਤਾਂ ਉਹਦਾ ਡਾਂਗਾ ਖਾਣ ਵਾਲੇ ਸਾਰੇ ਬੰਦੇ ਸੀ ਸਾਰੇ ਡਾਂਗਾ ਖਾਣ ਵਾਲੇ ਬੰਦੇ ਸੀ ਠੀਕ ਆ ਜੀ ਜਿੰਨੇ ਵੀ ਸੀ ਚਾਹੇ ਕਾਂਗਰਸ ਪਾਰਟੀ ਬਹੁਤ ਤਕੜਾ ਉਹਨੇ ਸੰਘਰਸ਼ ਕੀਤਾ ਸੀਗਾ ਜਿਹੜੀ ਆਪਾਂ ਦਰਸ਼ਨ ਸਿੰਘ ਫੇਰੂਮਾਨ ਹੋਣਾ ਦੀ ਗੱਲ ਕੀਤੀ ਆ ਮਨ ਵਰਤ ਰੱਖਦੇ ਹੁੰਦੇ ਸੀ ਉਸ ਵੇਲੇ ਇਹੋ ਜਿਹਾ ਉਸ ਵੇਲੇ ਵੀ ਲਾਅ ਇਹ ਸ਼ਾਇਦ ਉਸ ਵੇਲੇ ਮਹਿਸੂਸ ਨਾ ਕੀਤੀ ਗਈ ਹੋਵੇ ਖੈਰ ਆਪਾਂ ਫੇਰ ਗੱਲ ਕਰ ਲੈਂਦੇ ਸ਼ਾਇਦ ਸਰੋਤਿਆਂ ਦਾ ਵਧੀਆ ਸੁਝਾਅ ਹੋਵੇ ਪ੍ਰਦੀਪ ਸਿੰਘ ਜੀ ਪਰਥ ਤੋਂ ਜੁੜਿਆ ਸਤਿ ਸ੍ਰੀ ਅਕਾਲ ਪ੍ਰਦੀਪ ਸਿੰਘ ਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ
ਪ੍ਰੋਗਰਾਮ
ਹਾਂਜੀ ਪਹਿਲਾਂ ਤਾਂ ਮੈਂ ਜੀ ਇੱਕ ਆਪਣੇ ਵੀਰ ਨੇ ਪੁੱਛਿਆ ਸੀਗਾ ਜੀ ਸਰਨੇਮ ਵਾਲੀ ਗੱਲ ਜੀ ਉਹ ਮੈਂ ਵੀ ਬੜੀ ਫੇਸ ਕੀਤੀ ਜੀ ਇੱਥੇ ਤੇ ਉਹਦੇ ਨਾਲ ਕੀ ਹੁੰਦਾ ਜੀ ਵੀ ਇੰਡੀਅਨ ਪਾਸਪੋਰਟ ਤੱਕ ਦਾ ਤੁਹਾਡਾ ਸਾਰਾ ਕੰਮ ਸਹੀ ਚੱਲੀ ਜਾਂਦਾ ਜਦੋਂ ਤੁਹਾਡਾ ਤੁਸੀਂ ਆਸਟ੍ਰੇਲੀਅਨ ਪਾਸਪੋਰਟ ਬਣ ਜਾਂਦਾ ਤੇ ਤੁਸੀਂ ਨਹੀਂ ਉਹ ਫੋਲੋ ਕਰਦੇ ਤਾਂ ਤੁਹਾਨੂੰ ਇਮੀਗ੍ਰੇਸ਼ਨ ਦਾ ਬੜਾ ਸਾਹਮਣਾ ਕਰਨਾ ਪੈਂਦਾ ਤੇ ਟਾਈਮ ਬੜਾ ਵੇਸਟ ਹੁੰਦਾ ਜੀ ਜਦੋਂ ਤੁਸੀਂ ਕੰਟਰੀ ਇਨ ਕਰਦੇ ਹੋ ਦੁਬਾਰਾ ਉਹਦੇ ਲਈ ਕੀ ਹੈ ਜੀ ਫਿਰ ਜਦੋਂ ਵੋਟ ਪਾਉਣ ਜਾਂਦੇ ਹੋ ਤਾਂ ਫੇਰ ਸਾਹਮਣਾ ਹਰ ਜਗ੍ਹਾ ਮਤਲਬ ਸਾਹਮਣਾ ਕਰਨਾ ਪੈਂਦਾ ਇਹਦੇ ਲਈ ਕੀ ਹੈ ਜੀ ਤੁਸੀਂ ਇਸ ਸਮੱਸਿਆ ਤੋਂ ਬਚਣ ਦਾ ਮੈਨੂੰ ਇਮੀਗ੍ਰੇਸ਼ਨ ਨੇ ਹੀ ਹੱਲ ਦੱਸਿਆ ਸੀ ਕਿ ਤੁਸੀਂ ਆਪਾਂ ਕੋਈ ਵੀ ਕੰਪਿਊਟਰਾਈਜ਼ਡ ਫਾਰਮ ਭਰਦੇ ਕੁਛ ਵੀ ਭਰਦੇ ਜਦ ਤੱਕ ਸਰਨੇਮ ਨਹੀਂ ਭਰਦੇ ਆਪਾਂ ਪ੍ਰੋਸੀਡ ਨਹੀਂ ਕਰ ਸਕਦੇ ਉਹਦੇ ਚ
ਹਾਂਜੀ
ਤੇ ਉਹਦੇ ਲਈ ਕੀ ਦੱਸਿਆ ਉਹਨਾਂ ਨੇ ਕਿ 3 ਖਾਨੇ ਨੇ ਜਿਹੜੇ ਸਰਨੇਮ ਦੇ ਉਹਤੇ ਐਕਸ ਦਾ ਨਿਸ਼ਾਨ ਬਣਾ ਦੋ ਜੀ ਖਾਲੀ ਨਹੀਂ ਛੱਡਣਾ ਟ੍ਰਿਪਲ ਐਕਸ ਪਾ ਦੋ ਉਹਦੇ ਤੇ ਮਤਲਬ ਕ੍ਰੋਸ ਕਰ ਦੋ ਤੇ ਗਿਵਨ ਨੇਮ ਆਪਣਾ ਪੂਰਾ ਦੋ ਸਰਨੇਮ ਖਾਲੀ ਨਹੀਂ ਛੱਡਣਾ ਉੱਥੇ 3 ਕ੍ਰੋਸ ਲਗਾ ਦੋ ਤੇ ਇਹਦਾ ਹੱਲ ਹੈ ਜੀ ਬਾਕੀ ਹੁਣ ਜੋ ਤੁਹਾਡੀ ਗੱਲ ਚੱਲ ਰਹੀ ਹੈ ਜੀ, ਮੈਂ ਬੜਾ ਮਤਲਬ ਵਧੀਆ ਭਾਈ ਸਾਹਿਬ ਨੇ ਵੀ ਵਧੀਆ ਪੁਆਇੰਟ ਉਠਾਇਆ, ਪਰ ਚੱਕਰ ਇਹ ਆ ਜੀ ਜਦੋਂ ਬਾਬਾ ਸਾਹਿਬ ਨੇ ਬਣਾਇਆ ਸੀ ਸੰਵਿਧਾਨ ਤੇ ਉਦੋਂ ਇੱਕ ਤਾਂ ਲੋਕ ਸਿੱਧੇ ਸਾਧੇ ਭੋਲੇ ਭਾਲੇ ਸੀਗੇ ਜੀ, ਉਹਨਾਂ ਨੂੰ ਨਹੀਂ ਪਤਾ ਸੀ ਵੀ ਇੰਨੀ ਜ਼ਿਆਦਾ ਗੁੰਝਲਦਾਰ ਦੁਨੀਆ ਬਣਨ ਵਾਲੀ ਆ ਜਦੋਂ ਸਮੇਂ ਦੇ ਅਨੁਸਾਰ, ਤੇ ਅਮੈਂਡਮੈਂਟ ਤਾਂ ਉਹਨਾਂ ਨੇ ਉਦੋਂ ਵੀ ਰੱਖੀ ਸੀ ਵੀ ਆਪਾਂ ਕਦੇ ਵੀ ਅਮੈਂਡ ਕਰ ਸਕਦੇ ਹਾਂ, ਪਰ ਜਿਨ੍ਹਾਂ ਨੇ ਕਰਨੀਆਂ ਜੇ ਉਹੀ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਕੱਢ ਸਕਦੇ, ਇਹ ਆਪਣਾ ਕਸੂਰ ਆ ਵੀ ਆਪਾਂ ਚੁਣਦੇ ਹੀ ਇਹੋ ਜਿਹੇ ਲੋਕ ਆ, ਅੱਗੇ ਅੱਗੇ ਲੋਕ ਇਹੋ ਜਿਹੇ ਪਜਾਉਂਦੇ ਜੋ ਆਪਣੇ ਲਾਭ ਲਈ ਹੀ ਕੰਮ ਕਰਨਾ ਚਾਹੁੰਦੇ ਨੇ, ਇਹਦੇ ਵਿੱਚ ਆਪਾਂ ਵੀ ਆਪ ਜ਼ਿੰਮੇਵਾਰ, ਆਪਣਾ ਕੰਮ ਨਹੀਂ ਹੁੰਦਾ ਕੋਈ, ਲਾਈਨ ਆਪਾਂ ਲਾਈਨ ਚ ਲੱਗਣਾ ਨਹੀਂ ਚਾਹੁੰਦੇ, ਆਪਾਂ 50 ਰੁਪਏ ਦਿੰਨੇ ਵੀ ਸਾਡਾ ਟਾਈਮ ਬਚੂ ਤੇ ਆਪਾਂ ਸਾਈਡ ਤੇ ਹੋਈਏ, ਮਤਲਬ ਗੱਲਾਂ ਕਹਿਣ ਤੇ ਕਰਨ ਚ ਬਹੁਤ ਫਰਕ ਹੈ ਜੀ, ਤੇ ਜੋ ਆਪਾਂ ਵਿਦੇਸ਼ਾਂ ਨਾਲ ਤੁਲਨਾ ਕਰਨੀ ਚਾਹੁੰਦੇ, ਮੈਨੂੰ ਨੀ ਲੱਗਦਾ ਹਲੇ ਹੋਰ ਘੱਟੋ ਘੱਟ 60-70 ਸਾਲ ਇੰਡੀਆ ਉਸ ਲੈਵਲ ਤੇ ਪਹੁੰਚੂ, ਫਿਰ ਵੀ ਆਪਣੀ ਮਾਨਸਿਕਤਾ ਸਟਿਲ ਉਹੀ ਆ। ਹਾਂਜੀ ਹਾਂਜੀ
ਬਿਲਕੁਲ,
ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਪ੍ਰਦੀਪ ਸਿੰਘ ਜੀ। ਜਿੱਦਾਂ ਆਪਾਂ ਗੱਲ ਕਰਦੇ ਹਾਂ, ਵੈਸੇ ਦੇਖੋ ਗੁਰਪ੍ਰੀਤ ਹੁਣੀ ਬਹੁਤ ਵਧੀਆ ਇਨਸਾਨ ਹੈਗੇ, ਉਹ ਅਸਲ ਵਿੱਚ ਫਿਕਰਮੰਦ ਹੀ ਇੰਨੇ ਆ, ਉਹਨਾਂ ਦੀ ਵੈਸੇ ਗੱਲ ਇਹ ਸੀ ਜੇ ਉਸ ਵੇਲੇ ਅੰਦਾਜ਼ਾ ਇਸ ਗੱਲ ਦਾ ਹੁੰਦਾ ਵੀ ਇਦਾਂ ਦੇ ਨਿਕੰਮੇ, ਕਿਉਂਕਿ ਉਸ ਵੇਲੇ ਗੁਰਸੇਵ ਸਿੰਘ ਜੀ ਦੇਸ਼ ਭਗਤੀ ਕਰਦਾ, ਕੌਣ ਲੀਡਰ ਬਣਦਾ ਸੀ ਜਿਹੜਾ ਘਰੋਂ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਘਰੋਂ ਬਨਵਾਸ ਹੀ ਕੱਟਦਾ ਹੁੰਦਾ ਸੀ, ਘਰਦਿਆਂ ਨੂੰ ਸਭ ਕੁਝ ਛੱਡ ਕੇ, ਰਿਸ਼ਤੇ ਨਾਤਿਆਂ ਨੂੰ ਛੱਡ ਕੇ ਦੇਸ਼ ਸੇਵਾ ਜਾਣੀ ਉਸ ਵੇਲੇ ਸਭ ਤੋਂ ਵੱਡੀ ਮੰਨੀ ਜਾਂਦੀ ਸੀ, ਲੋਕੀ ਦੇਸ਼ ਸੇਵਾ ਦੇ ਲਈ ਰਾਜਨੀਤੀ ਦੇ ਵਿੱਚ ਆਉਂਦੇ ਸੀ। ਜਿੱਦਾਂ ਉਹਨਾਂ ਨੇ ਗੱਲ ਕੀਤੀ ਆ ਬਈ ਇੱਕ ਹੱਥ ਪਾਵਰ ਨਹੀਂ ਹੈਗੀ ਆਪਣੇ ਗੁਰਪ੍ਰੀਤ ਜੀ, ਉਹਨਾਂ ਨੇ ਇੰਡੀਆ ਵਿੱਚ ਵੀ ਸੇਮ ਹੈਗਾ ਆ, ਲੋਕ ਸਭਾ ਦੇ ਨਾਲੋਂ ਰਾਜ ਸਭਾ ਦੇ ਜਿਹੜੇ ਨੁਮਾਇੰਦੇ ਜਿਹੜੇ ਚੁਣੇ ਜਾਂਦੇ ਆ ਉਹਨਾਂ ਦੇ ਕੋਲ ਵੀ ਪਾਵਰ ਸੀ ਜਿਹੜੀਆਂ ਲੋਕ ਸਭਾ ਜਿੰਨੀ ਆਈਆਂ। ਹੁਣ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਕਲੋਜ਼ ਰੱਖਿਆ ਜਿਹੜਾ ਰਾਜ ਸਭਾ ਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵਿੱਚ ਤਾਂ ਇਹ ਕਿਹਾ ਸੀ ਵੀ ਜਿਹੜੇ ਪੜ੍ਹੇ ਲਿਖੇ ਲੋਕ ਹੋਣਗੇ, ਵਿਦਵਾਨ ਹੋਣਗੇ, ਬੁੱਧੀਜੀਵੀ ਲੋਕ ਹੋਣੇ ਚਾਹੀਦੇ ਆ, ਪਰ ਅਸੀਂ ਚੁਣ ਕੇ ਭੇਜਦੇ ਹਾਂ ਉਹ ਤੁਸੀਂ ਆਪੇ ਜਾਣਦੇ ਆ, ਬਹੁਤੀ ਆਪਾਂ ਨੂੰ ਗੱਲ ਇਹਦੇ ਬਾਰੇ ਕਰਨੀ ਨਹੀਂ ਚਾਹੀਦੀ ਵੀ ਕਿਹੜੇ ਅਸੀਂ ਭੇਜਣੇ ਸ਼ੁਰੂ ਕਰ ਦਿੱਤੇ। ਫਿਰ ਰਾਸ਼ਟਰਪਤੀ ਦੀਆਂ ਪਾਵਰ ਸੀ ਜਿਹੜੀਆਂ ਆ ਉਹਨੂੰ ਭਾਵੇਂ ਉਹਦੇ ਕੋਲ ਵੀ ਨਹੀਂ ਦਿੱਤਾ, ਪਰ ਫਿਰ ਵੀ ਉਹਨੂੰ ਰਾਜਾ ਬਣਾਇਆ ਗਿਆ, ਨਾ ਕਿ ਪ੍ਰਧਾਨ ਮੰਤਰੀ ਨੂੰ ਰਾਜਾ ਬਣਾਇਆ ਗਿਆ। ਖੈਰ ਆਪਣੇ ਨਾਲ ਜਤਿੰਦਰ ਸਿੰਘ ਬਾਲੀਆ ਸਾਹਿਬ ਵੀ ਜੁੜ ਚੁੱਕੇ ਆ, ਬਾਲੀਆ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਵੀਰ ਜੀ, ਕੀ ਹਾਲ ਨੇ?
ਬਹੁਤ ਵਧੀਆ, ਤੁਸੀਂ ਸੁਣਾਓ ਸਿਹਤਾ ਕਿੱਦਾਂ ਜੀ?
ਦਿਲਾਂ ਨੂੰ ਜਿੱਤਣ ਵਾਲੇ ਦਿਲਜੀਤ ਭਾਜੀ ਤੇ ਗੁਰੂ ਦੀ ਸੇਵਾ ਕਰਨ ਵਾਲੇ ਗੁਰਸੇਵਕ ਭਾਜੀ ਨੂੰ ਪਿਆਰ ਭਲੀ ਸਤਿ ਸ੍ਰੀ ਅਕਾਲ।
ਮੈਂ ਅੱਗੇ ਗੱਲ ਇਹ ਕਰ ਰਿਹਾ ਸੀਗਾ ਵੀ ਗੱਲ ਸਾਡੀ ਚੱਲਦੀ ਸੀਗੀ ਰਾਜਨੀਤੀ ਦੀ ਤੇ ਬੰਦਾ ਸਾਨੂੰ ਹੁਣ ਸਾਹਿਤਕ ਟੱਕਰ ਗਿਆ ਮੋਹਰੇ
ਭਾਈ। ਉਹ ਗੁਰਪ੍ਰੀਤ ਭਾਈ ਦੇ ਰਹਿਣ ਤੋਂ ਮੈਂ ਆ ਵੈਰੀ ਵੀਕ ਦੀ ਸਬਜੈਕਟ ਮੈਂ ਗੱਲ ਕਰਨ ਲੱਗਾ ਬਾਈ, ਦੀਵਾਲੀ ਦੇ ਸਾਰਿਆਂ ਨੂੰ ਮੁਬਾਰਕਾਂ। ਬਸ ਇੱਕ ਥੋੜਾ ਜਿਹਾ ਸੁਝਾਅ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਵੇਖੋ ਇਹ ਦੀਵਾਲੀ ਦੇ ਕਿੰਨੇ ਪਟਾਕੇ ਚਲਾਨੇ ਆ ਹਨਾ ਭਾਜੀ, ਕਿੰਨੀਆਂ ਅੱਗਾਂ ਲੱਗਦੀਆਂ, ਕਿੰਨਾ ਪੋਲਿਊਸ਼ਨ ਹੁੰਦਾ ਹਨਾ। ਇਹ ਮੈਂ ਬਸ ਇਹ ਗੱਲ ਆਪਣੇ ਸਾਰੇ ਵੀਰਾਂ ਨੂੰ ਬਸ ਮਾਰਿਆ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਵੇਂ ਕਰ ਸਕੀਏ ਅਸੀਂ ਹਾਂ, ਜੇ ਅਸੀਂ 10,000-15,000 ਦੇ ਪਟਾਕੇ ਲੈ ਕੇ ਫੂਕਦੇ ਹਾਂ ਹਨਾ ਭਾਜੀ, ਉਹਦੇ ਨਾਲ ਚੰਗਾ ਕਿ ਜਿਹੜੇ ਸਾਡੇ ਲਾਗੇ ਦੇ ਘਰ ਆ ਜਿਹੜੇ ਵਿਚਾਰੇ ਜਿਹੜੇ ਬਹੁਤੇ ਮਾੜੇ ਨੇ ਹਨਾ, ਜਿਹੜੇ ਆਪਣੇ ਬੱਚਿਆਂ ਨੂੰ ਨਾ ਤੇ ਮਠਿਆਈਆਂ ਲੈ ਕੇ ਦੇ ਸਕਦੇ ਨੇ, ਨਾ ਹੀ ਉਹਨਾਂ ਦੇ ਬੱਚੇ ਜਿਵੇਂ ਦੂਜਿਆਂ ਦੇ ਬੱਚਿਆਂ ਨੂੰ ਵੇਖ ਕੇ ਤਰਸ ਦੇਣੇ ਹਨਾ ਮਠਿਆਈਆਂ ਨੂੰ, ਅਸੀਂ ਉਹਨਾਂ ਨੂੰ ਮਠਿਆਈਆਂ ਦੇ ਡੱਬੇ ਵੰਡ ਦਈਏ ਜਾਂ ਉਹਨਾਂ ਦੀ ਹੈਲਪ ਕਰ ਦਈਏ, ਉਹ ਬਹੁਤ ਜ਼ਿਆਦਾ ਵਧੀਆ ਗੱਲ ਆ। ਤੇ ਉਹ ਜਿਹੜੀ ਗੂੰਜ ਆ ਨਾ ਭਾਜੀ, ਪਟਾਕਿਆਂ ਦੀ ਗੂੰਜ ਤਾਂ ਦੋ ਤਿੰਨ ਘੰਟੇ ਦੀ ਹੋਊਗੀ, ਪਰ ਉਹ ਜਿਹੜੀ ਗੂੰਜ ਆ ਨਾ ਬੱਚਿਆਂ ਦੀਆਂ, ਬੱਚਿਆਂ ਦੀ ਮੁਸਕਰਾਹਟ ਦੀ ਜਾਂ ਬੱਚਿਆਂ ਦੀ ਸਮਾਇਲ ਦੀ ਹਨਾ ਖੁਸ਼ੀ ਦੀ, ਉਹ ਮੇ ਬੀ ਆਉਣ ਵਾਲੇ 3-4-5 ਮਹੀਨੇ ਤੱਕ ਚੱਲਦੀ ਰਹੇ। ਬਸ ਆ ਰਿਕੁਐਸਟ ਸੀ, ਦੈਟਸ ਇਟ ਭਾਜੀ, ਹੋਰ ਕੁਝ ਨੀ ਕਹਿਣਾ। ਬਾਕੀ ਤੁਸੀਂ ਸਭ ਸਿਆਣੇ ਹੋ, ਮੇਰੇ ਨਾਲ
ਧੰਨਵਾਦ
ਇਸ ਮੈਟਰ। ਹਾਂਜੀ, ਥੈਂਕ ਯੂ ਵੀਰ ਜੀ
ਜੀ, ਬਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਬਿਲਕੁਲ ਗੱਲ ਸਹੀ ਆ ਕਿ ਸਾਨੂੰ ਦੂਜਾ ਪ੍ਰਦੂਸ਼ਣ ਤੋਂ ਵੀ ਦੇਖੋ ਬਚਦੇ ਆ, ਬਹੁਤ ਵਧੀਆ ਇਹਨਾਂ ਨੇ ਵੀ ਗੱਲ ਕੀਤੀ ਆ। ਆਪਣੇ ਨਾਲ ਨਰਵੀਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲੇ ਭਾਜੀ ਵੀ ਜੁੜ ਗਏ ਆ, ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ, ਉਹ ਐਗਰੀ ਕਰਦੇ ਆ ਗੁਰਪ੍ਰੀਤ ਭਾਜੀ ਦੇ ਨਾਲ। ਉਹ ਕਹਿੰਦੇ ਵੀ ਜੇਕਰ ਅਸੀਂ ਇਸ ਨਾਲ ਸਹਿਮਤ ਨਹੀਂ ਤਾਂ ਫਿਰ ਅਸੀਂ ਜਵਾਹਰ ਲਾਲ ਨਹਿਰੂ ਨੂੰ ਵੀ J&K ਦੇ ਮਸਲੇ ਤੇ ਬੁਰਾ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਦੂਰਅੰਦੇਸ਼ੀ ਤੋਂ ਕੰਮ ਨਹੀਂ ਲਿਆ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਨੇ ਜਿਸ ਵਿੱਚ ਅਸੀਂ ਕਿਸੇ ਦੀ ਦੂਰਅੰਦੇਸ਼ੀ ਤੇ ਉਸਨੂੰ ਕਸੂਰਬਾਰ ਨਹੀਂ ਠਹਿਰਾ ਸਕਦੇ। ਸ਼ਾਇਦ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਰਵੀਰ ਸਿੰਘ ਜੀ, ਇਹ ਨਹੀਂ ਗੱਲ ਹੈਗੀ, ਥੋੜਾ ਜਿਹਾ ਵਿਸ਼ਾ ਤੁਹਾਡਾ ਭਟਕ ਗਿਆ ਮੇਰੇ ਹਿਸਾਬ ਦੇ ਨਾਲ। ਅਸਲ ਦੇ ਵਿੱਚ ਉਹਨਾਂ ਦੀ ਦੂਰਅੰਦੇਸ਼ੀ ਇੱਥੋਂ ਦੇਖੋ, ਡਾਕਟਰ ਭੀਮ ਰਾਓ ਅੰਬੇਡਕਰ ਹੋਣਾ ਦੀ ਸਿੰਜਾਈ ਦੀਆਂ ਯੋਜਨਾਵਾਂ ਦੇਖੋ, ਸਿੰਜਾਈ ਦੀਆਂ ਯੋਜਨਾਵਾਂ ਉਹਨਾਂ ਦੀਆਂ ਪੜ੍ਹ ਕੇ ਦੇਖਿਓ, ਜੋ ਉਹਨਾਂ ਨੇ ਡੈਮ ਦੀ ਜਿਹੜੀ ਤਜਵੀਜ਼ ਰੱਖੀ ਹੋਈ ਆ, ਸ਼ਾਇਦ ਬਹੁਤ ਤਕੜੀ ਸੀ ਜਿਹਨੂੰ ਅੱਜ ਵੀ ਇੰਡੀਆ ਜਿਹੜਾ ਫੋਲੋ ਕਰ ਰਿਹਾ, ਇੰਨੇ ਸਾਲ ਪਹਿਲਾਂ ਉਹ ਜਿਹੜੀ ਫੋਲੋ ਕੀਤੀ ਸੀ। ਫਿਰ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਰਿਜ਼ਰਵੇਸ਼ਨ ਉਹਨਾਂ ਨੇ 10 ਸਾਲ ਲਈ ਦਿੱਤੀ ਸੀ, ਉਹਨਾਂ ਨੂੰ ਪਤਾ ਸੀ 10 ਸਾਲ ਲਈ ਕਿਉਂ ਦਿੱਤੀ ਸੀ, ਸਦਾ ਲਈ ਕਿਉਂ ਨੀ ਦਿੱਤੀ ਸੀ। ਸੋਧਾਂ ਅਸੀਂ ਕਰਨੀਆਂ ਸੀ, ਸਾਡੇ ਵਿੱਚ ਫਿਰ ਪਾਵਰ ਦਿੱਤੀ ਵੋਟ ਦੀ, ਉਹਨਾਂ ਨੇ ਤਾਕਤ ਦਿੱਤੀ ਸੀ, ਅਸੀਂ ਨਹੀਂ ਆਪਣੀ ਵੋਟ ਸਹੀ ਤਰੀਕੇ ਦੇ ਨਾਲ ਯੂਜ਼ ਕਰ ਰਹੇ, ਇਹਦੇ ਵਿੱਚ ਸਾਡਾ ਕਸੂਰ ਹੈਗਾ। ਜਿੱਦਾਂ ਪ੍ਰਦੀਪ ਭਾਜੀ ਆਪਣੇ ਪਾਰਸਲ ਤੋਂ ਜੁੜੇ ਸੀ, ਉਹਨਾਂ ਨੇ ਗੱਲ ਕੀਤੀ ਆ। ਤੇ ਖੈਰ, ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ, ਨਾਮ ਨੀ ਆਇਆ ਸਾਡਾ।
ਸਤਿ ਸ੍ਰੀ ਅਕਾਲ ਜੀ, ਮੈਂ ਅੰਮ੍ਰਿਤ ਬੋਲ ਰਿਹਾ ਜੀ, ਸਿੱਧੀ ਤੋਂ।
ਹਾਂਜੀ ਅੰਮ੍ਰਿਤ, ਕੀ ਹਾਲ ਚਾਲ ਜੀ?
ਬਸ ਵਧੀਆ ਜੀ। ਮੈਂ ਤੁਹਾਨੂੰ ਤੇ ਸਾਰੇ ਸਰੋਤਾਂ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਜੀ ਸਭ ਤੋਂ ਪਹਿਲਾਂ।
ਜੀ ਧੰਨਵਾਦ।
ਬਾਕੀ ਮੈਂ ਗੁਰਪ੍ਰੀਤ ਸਿੰਘ ਜੀ ਦੇ ਆਪਣਾ ਉਹਨਾਂ ਨੇ ਜਿਹੜਾ ਇਸ਼ੂ ਉਹਨੇ ਛੇੜਿਆ ਸੀਗਾ ਕਿ ਉਸ ਟਾਈਮ ਬੀ ਆਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਵਿਚਰਿਆ ਸੀਗਾ, ਉਸ ਟਾਈਮ ਦਾ ਵਿਊ ਪੁਆਇੰਟ ਉਹ ਲੋਕਾਂ ਦਾ ਅਲੱਗ ਹੁੰਦਾ, ਕਿਉਂਕਿ ਉਸ ਟਾਈਮ ਤੁਸੀਂ ਦੇਖਿਆ ਹੋਣਾ ਕਿ ਸਾਰੇ ਹੀ ਦੇਸ਼ ਭਗਤ ਸੀਗੇ ਤੇ ਸਾਰੇ ਹੀ ਕੋਈ ਨਾ ਕੋਈ ਜੇਲ੍ਹ 'ਚ ਜਾਂਦੇ ਸੀ ਤੇ ਉਹਨਾਂ ਦਾ ਕੋਈ ਪ੍ਰਾਊਡ ਫੀਲ ਕਰਦਾ ਸੀ। ਜਿਵੇਂ ਕਿ ਤੁਸੀਂ ਘਾਤਕ ਫਿਲਮ ਦੇਖੀ ਹੋਣੀ, ਅਮਰੀਸ਼ ਪੁਰੀ ਕਰਦਾ ਮੇਰੇ ਕੋਲ ਤਾਮਰ ਪੱਤਰ ਹੈਗਾ ਜੀ, ਜੇਲ੍ਹ ਗਿਆ ਸੀਗਾ ਜੀ ਮੈਂ। ਉਸ ਟਾਈਮ ਦੇ ਵਿੱਚ ਵੀ ਸਾਰੇ ਆਲਮੋਸਟ ਸਾਰੇ ਕਨਵਿਕਟਿਡ ਸੀਗੇ ਕਿਸੇ ਨਾ ਕਿਸੇ ਮਾਮਲੇ 'ਚ, ਤੇ ਉਹਨਾਂ ਨੂੰ ਬੀ ਆਰ ਅੰਬੇਦਕਰ ਜੀ ਨੂੰ ਪਤਾ ਹੋਣਾ ਕਿ ਇਹ ਆਪਣੇ ਨੇਤਾ ਵੀ ਉਸ ਟਾਈਮ ਵਿੱਚ ਵੀ ਆਲਮੋਸਟ ਕਨਵਿਕਟਿਡ ਹੈਗੇ ਆ। ਮੇ ਬੀ ਉਸ ਵਿਊ ਪੁਆਇੰਟ ਨਾਲ ਉਹਨਾਂ ਨੇ ਸੰਵਿਧਾਨ 'ਚ ਨਹੀਂ ਉਹਨਾਂ ਨੇ ਇਨਕਲੂਡ ਕੀਤਾ, ਬਸ ਇਹੀ ਕਹਿਣਾ ਚਾਹੁੰਦਾ ਸੀ ਮੈਂ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ
ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਅੰਮ੍ਰਿਤ। ਇਹੀ ਗੱਲ ਬਿਲਕੁਲ ਸਹੀ ਆ। ਵੈਸੇ ਉਹਨਾਂ ਨੇ ਵੀ ਡਿਸਕਸ਼ਨ ਦੀ ਗੱਲ ਕੀਤੀ ਆ ਗੁਰਪ੍ਰੀਤ ਹੋਣੀ, ਗੱਲ ਬਹੁਤ ਜਾਇਜ਼ ਕੀਤੀ ਆ। ਤੇ ਜੇ ਉਸ ਵੇਲੇ ਹੁਣ ਜਿੱਦਾਂ ਇਹਨਾਂ ਨੇ ਅੰਮ੍ਰਿਤ ਹੋਣੀ ਵੀ ਗੱਲ ਇੱਕ ਕਰ ਦਿੱਤੀ ਆ ਵੀ ਜੇ ਕ੍ਰਿਮੀਨਲ ਬੰਦਾ ਨਹੀਂ ਲੜ ਸਕਦਾ, ਹੁਣ ਕ੍ਰਿਮੀਨਲ ਤਾਂ ਜੇ ਕਹਿ ਲਓ ਕਿ ਬਹੁਤ ਸਾਰੇ ਦੇਸ਼ ਭਗਤ ਸੀ ਜਿਨ੍ਹਾਂ ਦੇ ਉੱਤੇ ਕੇਸ ਜਿਹੜੇ ਗਵਰਨਮੈਂਟ ਨੇ ਚਲਾਏ ਹੋਏ ਸੀ, ਕਿਉਂਕਿ ਉਸ ਵੇਲੇ ਤਾਂ ਕਾਨੂੰਨ ਜਿਹੜਾ 1950 ਤੋਂ ਪਹਿਲਾਂ ਸਾਰਾ ਕਾਨੂੰਨ ਜਿਹੜਾ ਆ ਆਪਣੇ ਪਹਿਲਾਂ ਜੋ ਜੋ ਕੇਸ ਜਿਹੜੇ ਆ ਚੱਲੇ ਰਹੇ ਸੀ ਅੰਗਰੇਜ਼ੀ ਕਾਨੂੰਨ ਦੇ ਹਿਸਾਬ ਦੇ ਨਾਲ। ਗੁਰਜੀਤ ਸਿੰਘ ਚਾਹਲ ਸਾਹਿਬ ਆਪਣੇ ਨਾਲ ਮੈਲਬੋਰਨ ਤੋਂ ਜੁੜੇ ਆ ਤੇ ਉਹਨਾਂ ਨੇ ਗੱਲਬਾਤ ਕਹਿੰਦੇ ਵੀ ਚੰਗੀ ਚੱਲ ਰਹੀ ਆ ਤੇ ਧੰਨਵਾਦ ਵੀ ਕੀਤਾ। ਗੁਰਸੇਵ ਸਿੰਘ ਜੀ, ਤੂੰ ਵੀ ਕੋਈ ਤੁਸੀਂ ਚਾਨਣਾ ਪਾਓ ਕੋਈ ਇਸ ਮੁੱਦੇ ਦੇ ਉੱਤੇ?
ਚਾਨਣਾ ਬਹੁਤ ਥੋੜੀ ਗੱਲਬਾਤ ਚੱਲ ਰਹੀ, ਮੈਂ ਵੀ ਆਈ ਕਹਿ ਦਿੰਦਾ ਬਹੁਤ ਥੋੜੀ ਗੱਲਬਾਤ ਚੱਲ ਰਹੀ ਆ। ਨਹੀਂ ਨਹੀਂ, ਬਹੁਤ ਸੋਹਣਾ ਇਸ਼ੂ ਰੇਸ ਕੀਤਾ ਨਾ। ਪਹਿਲੀ ਗੱਲ ਤਾਂ ਹੈ ਕਿ ਸੁਚੇਤ ਆ ਗੁਰਪ੍ਰੀਤ ਸਿੰਘ ਜੀ ਹੋਣੀ, ਟਾਂਕੇ ਪ੍ਰਗਟ ਕਰਨੇ ਚਾਹੀਦੇ ਜਿਹੜੇ ਮਨ ਦੇ ਵਿੱਚ ਆ, ਠੀਕ ਹੈ ਜੀ। ਗੱਲ ਦੇ ਵਿੱਚੋਂ ਗੱਲ ਨਿਕਲਦੀ ਆ, ਫੇਰ ਕੁਛ ਸਿੱਖਣ ਨੂੰ ਮਿਲਦਾ, ਕੁਛ ਗੱਲਾਂ ਉਹਨਾਂ ਨੂੰ ਨੀ ਪਤਾ ਹੋਣਗੀਆਂ ਹਨਾ, ਕੁਛ ਗੱਲਾਂ ਸਾਨੂੰ ਨੀ ਪਤਾ ਹੋਣਗੀਆਂ, ਇੱਕ ਦੂਜੇ ਨਾਲ ਗੱਲਬਾਤ ਕਰਕੇ ਆਪਣੀ ਗੱਲ ਤੁਰਤੀ ਤੇ ਅਸੀਂ ਫੇਰ ਇੱਥੋਂ ਹੀ ਚਾਹਤ ਪੈਦਾ ਹੋਊਗੀ ਪੜ੍ਹਨ ਦੀ, ਜਿਹੜੀ ਆਪਾਂ ਪ੍ਰੋਗਰਾਮ ਚ ਸਟਾਰਟ ਕੀਤਾ ਸੀ ਨਾ ਕਿ ਅਸੀਂ ਪੜ੍ਹਾਂਗੇ ਦੇਖਾਂਗੇ ਕੀ ਦੇਖੇ ਡਾਕਟਰ ਸਾਹਿਬ ਤੇ ਕੀ ਗੱਲਾਂ ਲਿਖੀਆਂ ਕੀ ਨਹੀਂ। ਜਿੱਦਾਂ ਹੁਣ ਤੁਸੀਂ ਪਹਿਲੇ ਕਰਤਾ ਸੀ ਮੈਂ ਗੱਲ ਕਰਨਾ ਸੀ, ਉਦੋਂ ਸਾਰੇ ਕ੍ਰਿਮੀਨਲ ਸੀ ਉਸ ਸਮੇਂ ਦੇ ਕਾਨੂੰਨ ਦੇ ਮੁਤਾਬਕ ਜਦੋਂ ਦੇਸ਼ ਆਜ਼ਾਦ ਹੋਇਆ ਨਾ, ਉਸ ਉਹਨੇ ਸਾਰਿਆਂ ਨੂੰ ਹੁਣ ਕੱਲ ਦੀ ਤਰੀਕ ਦੇ ਵਿੱਚ ਆ ਕਸ਼ਮੀਰ ਵਾਲੇ ਆਜ਼ਾਦੀ ਹਾਸਲ ਕਰ ਲੈਂਦੇ ਆ, ਠੀਕ ਹੈ ਜੀ। ਭਾਰਤੀ ਕਾਨੂੰਨ ਦੇ ਮੁਤਾਬਕ ਸਾਰੇ ਉਹ ਦੂਜੇ ਆ ਕ੍ਰਿਮੀਨਲ ਆ, ਪਰ ਉਹਨਾਂ ਦੇ ਦੇਸ਼ ਭਗਤ ਬਣ ਜਾਣੇ, ਠੀਕ ਹੈ ਜੀ। ਫਿਰ ਮੈਨੂੰ ਲੱਗਦਾ ਕਿ ਜੇਕਰ ਉਦੋਂ ਉਹ ਲਿਖ ਲੈਂਦੇ ਆ ਉਸ ਸਮੇਂ ਲਿਖ ਦਿੰਦੇ ਕਿ ਕ੍ਰਿਮੀਨਲ ਨਹੀਂ ਆ ਸਕਦੇ ਮੂਹਰੇ, ਉਹ ਸ਼ੰਕਾ ਹੋ ਜਾਣਾ ਸੀ ਉਸ ਸਮੇਂ ਦੇ ਬੰਦਿਆਂ ਲਈ ਜਿਹੜੇ ਆਜ਼ਾਦੀ ਘਲਾਟੀਏ ਸੀਗੇ, ਕਹਿਣਾ ਹੁਣ ਸਾਡੀ ਕਾਬਲੀਅਤ ਤੇ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ, ਕਿਉਂਕਿ ਜਿਹਨਾਂ ਦੀ ਫੇਰੂਮਾਨ ਜੀ ਦੀ ਅਸੀਂ ਗੱਲ ਕੀਤੀ ਆ, ਠੀਕ ਹੈ ਜੀ, ਤੇ ਉਹਨਾਂ ਨੂੰ ਅਸੀਂ ਹੁਣ ਕਿੱਡਾ ਅਮਰ ਸ਼ਹੀਦ ਦਾ ਦਿੱਤਾ ਤੇ ਉਹ ਦੇਖ ਲਓ ਕਿੰਨੀ ਵਾਰ ਜੇਲ੍ਹ ਜਾ ਆਏ ਸੀ ਪਹਿਲਾਂ, ਠੀਕ ਹੈ। ਤੇ ਪਰ ਉਹਨਾਂ ਦਾ ਵੀ ਜਾਇਆ ਜਾ ਗੱਲ ਕਿ ਹੁਣ ਪਰ ਜੇਕਰ ਲਿਖ ਵੀ ਦਿੰਦੇ ਨਾ ਤੇ ਆਪਣੇ ਸਿਆਸਤਦਾਨਾਂ ਨੇ ਆਪਣੇ ਮੁਤਾਬਕ ਉਹਦੀ ਵਰਤੋਂ ਕਰ ਲੈਣੀ ਸੀਗੀ, ਜਿੱਦਾਂ ਰਿਜ਼ਰਵੇਸ਼ਨ ਦੇ ਮਾਮਲੇ ਤੇ ਕਰ ਰਹੇ ਆ ਅੱਜ ਦੀ ਤਰੀਕ ਦੇ ਵਿੱਚ ਵੀ, ਚੇਂਜਸ ਨਹੀਂ ਕੀਤੀਆਂ ਤੇ ਵੋਟ ਬੈਂਕ ਲਈ। ਚਲਦੇ ਜੀ ਸਿੰਘ ਜੀ, ਗੱਲਬਾਤ ਚੱਲਦੀ ਰਹਿਣੀ, ਆਪਾਂ ਕਾਲ ਲੈਂਦੇ ਜਾਈਏ ਨਾਲ ਦੇ ਨਾਲ
ਜੀ। ਤੇ ਨਵੀ ਮਨਹਾਸ ਸਾਹਿਬ ਆਪਣੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਨਵੀ ਜੀ।
ਸਤਿ ਸ੍ਰੀ ਅਕਾਲ ਬਾਈ ਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਬਧਾਈ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ।
ਧੰਨਵਾਦ ਜੀ।
ਹਾਂਜੀ ਬਾਈ ਜੀ, ਮੇਰੀ ਇੱਕ ਰਿਕੁਐਸਟ ਆ, ਜਿੰਨੇ ਵੀ ਸਰੋਤੇ ਹਰਮਨ ਰੇਡੀਓ ਦੇ ਸੁਣ ਰਹੇ ਨੇ, ਵੀ ਐਤਕੀ ਦੀਵਾਲੀ ਦੇ ਉੱਤੇ ਕੋਈ ਚੰਗਾ ਕੰਮ ਕਰਨ, ਵੀ ਜਿਹੜਾ ਗੁਰਦੁਆਰਿਆਂ ਦੇ ਵਿੱਚ ਮਠਿਆਈ ਦੇ ਢੇਰ ਲਾਉਂਦੇ ਆ ਨਾ, ਉਹ ਨਾ ਲੈਣ ਪਲੀਸ। ਜਿੰਨੇ ਵੀ ਮੈਲਬਨ ਜਾਂ ਆਲੇ ਦੁਆਲੇ ਸਿਡਨੀ ਜਿੰਨੇ ਵੀ ਸ਼ਹਿਰਾਂ ਚ ਰਹਿੰਦੇ ਆ, ਘੱਟੋ ਘੱਟ ਉਹ ਹੋਮਲੈਸ ਪੀਪਲ ਲਈ ਜੇ ਫੂਡ ਸਰਵ ਕਰ ਸਕਦੇ ਆ ਉਸ ਦਿਨ ਤਾਂ ਚੰਗੀ ਗੱਲ ਆ ਜੀ, ਇੰਨਾ ਹੀ ਕਹਿਣਾ ਜੀ। ਥੈਂਕ ਯੂ ਜੀ,
ਬਹੁਤ ਬਹੁਤ ਧੰਨਵਾਦ ਗੁਰਦੇਵ ਸਿੰਘ। ਨਵੀ ਜੀ ਉਹਨਾਂ ਨੇ ਜਿਹੜਾ ਗੱਲ ਕੀਤੀ ਹੈ ਬਹੁਤ ਵੈਸੇ ਵਾਜਬ ਆ ਇਹ ਗੱਲ, ਪਿਛਲੀ ਵਾਰ ਵੀ ਅਸੀਂ ਗੁਰਦੁਆਰੇ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਮਠਿਆਈ ਹੁੰਦੀ ਆ ਤੇ ਇਹ ਸਮਝ ਨਹੀਂ ਲੱਗਦੀ, ਸ਼ਾਇਦ ਪੁੱਛਾਂਗੇ ਪ੍ਰਬੰਧਕਾਂ ਨੂੰ, ਆਪਣੇ ਦੋਸਤ ਆ ਸਾਰੇ ਗੁਰਦੁਆਰਿਆਂ ਦੇ ਵਿੱਚ, ਤੇ ਪ੍ਰਬੰਧਕਾਂ ਨੂੰ ਪੁੱਛਣਾ ਪੈਣਾ ਵੀ ਕਰਦੇ ਕੀ ਆ ਬਾਅਦ ਦੇ ਵਿੱਚ ਇੰਨੀ ਮਠਿਆਈ ਦਾ।
ਜੇ ਹੁਣ ਗੱਲ ਉੱਥੇ ਆ ਗਈ ਆਪਣੀ ਜਿਹੜੀ ਆਪਣੀ ਟੋਪਿਕ ਚੱਲ ਰਿਹਾ ਸੀ ਤੇ ਉਹਨਾਂ ਰਲਦਾ ਮਿਲਦਾ ਆ ਗਿਆ ਨਾ ਤੇ ਹੁਣ ਦੋਸ਼ ਵੋਟਾਂ ਵੇਲੇ ਵੀ ਸਾਡਾ ਹੀ ਆ ਅਸੀਂ ਕਿਹੜਾ ਨੂੰ ਅੱਗੇ ਕੀਤਾ ਤੇ ਹੁਣ ਦੋਸ਼ ਪ੍ਰਬੰਧਕਾਂ ਦਾ ਵੀ ਹੈ ਨੀਗਾ ਮਠਿਆਈ ਵੀ ਅਸੀਂ ਲੈ ਕੇ ਜਾਂਦੇ ਆ ਤੇ ਉੱਧਰ ਵੋਟ ਵੀ ਅਸੀਂ ਪਾਉਂਦੇ ਆ ਠੀਕ ਹੈ ਨਾ ਲੈ ਕੇ ਜਾਵਾਂਗੇ ਉਹਨੇ ਕਹਿਣਾ ਨੀ ਕਿ ਵੀ ਲੈ ਕੇ ਆਓ ਠੀਕ ਹੈ ਇੱਥੇ ਦੇਗ ਬਣੀ ਹੁੰਦੀ ਆ ਦੇਗ ਦਾ ਉੱਥੇ ਦੂਆ ਕਰਦੇ ਅਰਦਾਸ ਹੁੰਦੀ ਆ ਦੇਗ ਵਰਤਾਈ ਜਾਂਦੀ ਆ ਮਠਿਆਈ ਅਸੀਂ ਮਰਜ਼ੀ ਦਾ ਲੈ ਕੇ ਜਾਂਦੇ ਆ ਆਹ ਬਹੁਤ ਸੋਹਣੀ ਗੱਲ ਆ ਕਿ ਪ੍ਰਬੰਧਕਾਂ ਨੇ ਪਹਿਲੀ ਗੱਲ ਕਰ ਲਓ ਕਿ ਦੀਵਾਲੀ ਅਸੀਂ ਡਿਫਰੈਂਟ ਤਰੀਕੇ ਨਾਲ ਜੇਕਰ ਇਟਸ ਟੂ ਲੇਟ ਤਾਂ ਨੈਕਸਟ ਈਅਰ ਲਈ ਰੱਖ ਲਓ ਕਿ ਡਿਫਰੈਂਟ ਤਰੀਕੇ ਨਾਲ ਮਨਾਉਣੀ ਆ ਐਤ ਕਿ ਸਾਡਾ ਫਰਜ਼ ਬਣਦਾ ਅਸੀਂ ਪੰਜਾਬ ਨੂੰ ਬਹੁਤ ਪੈਸਾ ਭੇਜਦੇ ਹਾਂ ਕਿੱਥੇ ਲੋੜਵੰਦਾਂ ਦੀ ਹੈਲਪ ਕਰੋ ਸਾਡਾ ਫਰਜ਼ ਬਣਦਾ ਕਿ ਇੱਥੇ ਦੇ ਹੋਮਲੈਸ ਪੀਪਲਸ ਨੂੰ ਵੀ ਅਸੀਂ ਸਪੋਰਟ ਕਰੀਏ
ਜੀ ਬਿਲਕੁਲ ਤੇ ਨਾਲ ਦੀ ਨਾਲ ਆਪਣੇ ਨਾਲ ਚਾਹਲ ਸਾਹਿਬ ਜੁੜੇ ਆ ਚਾਹਲ ਸਾਹਿਬ ਦੇ ਫੋਨ ਕਾਲ ਤੋਂ ਲੈਣ ਤੋਂ ਪਹਿਲਾਂ ਜਿੱਦਾਂ ਨਵੀ ਸਾਹਿਬ ਉਹਨਾਂ ਨੇ ਕਿਹਾ ਬਈ ਜਿਹੜਾ ਹੋਮਲੈਸ ਪੀਪਲ ਨੂੰ ਕੁਛ ਖਿਲਾ ਦੇਣਾ ਚਾਹੀਦਾ ਭਰਾਵਾ ਇਹ ਨਾ ਕਹੋ ਇਹਨਾਂ ਨੇ ਮਠਿਆਈ ਖਿਲਾਈ ਜਾਣੀ ਆ ਸ਼ੂਗਰ ਕਰ ਦੇਣੀ ਉਹਨਾਂ ਨੂੰ ਮਠਿਆਈ ਖਿਲਾਉਣੀ ਹੋਰ ਨੀ ਕੁਛ ਖਿਲਾਉਣਾ ਖੈਰ ਆਪਣੇ ਨਾਲ ਚਾਹਲ ਸਾਹਿਬ ਜੁੜ ਗਏ ਸਤਿ ਸ੍ਰੀ ਅਕਾਲ ਚਾਹਲ ਸਾਹਿਬ
ਸਤਿ ਸ੍ਰੀ ਅਕਾਲ ਵੀਰ ਜੀ ਤੇ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੇ
ਚਾਹਲ ਸਾਹਿਬ ਤੁਹਾਡੇ ਕਿਤੇ ਮੁਬਾਰਕ ਵੀ ਕਿਤੇ ਕਿਤੇ ਦਰਸ਼ਨ ਹੁੰਦੇ ਆ ਤੁਹਾਡੇ ਨਹੀਂ ਤਾਂ ਮੈਸੇਜ ਦੇ ਥਰੂ ਹੀ ਗੱਲ ਹੁੰਦੀ ਆ
ਹਾਂਜੀ 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 ਤੇ ਸਰ ਮੇਰੀ ਗੱਲ ਮਤਲਬ ਕਿ ਮੇਰਾ ਕਰਨ ਦਾ ਮਕਸਦ ਇਹ ਸੀ ਕਿ ਕੋਈ ਵੀ ਬੰਦਾ ਮਤਲਬ ਕਿ ਇਲੈਕਸ਼ਨ ਲੜ ਸਕਦਾ ਕਿ ਨਹੀਂ ਲੜ ਸਕਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਕਤਲ ਜਿਹਨੇ ਕਤਲ ਕੀਤਾ ਜਾਂ ਕੋਈ ਰੇਪ ਦੇ ਕੇਸ ਦੇ ਵਿੱਚ ਬੰਦਾ ਇਨਵੋਲਵ ਆ ਤੇ ਉਹ ਬੰਦਾ ਇਲੈਕਸ਼ਨ ਲੜ ਸਕਦਾ ਕਿ ਨਹੀਂ ਲੜ ਸਕਦਾ ਕਿਉਂਕਿ ਮੈਂ ਹੁਣ ਕੱਲ ਪਾਸੋਂ ਮੈਂ ਇਹ ਚੀਜ਼ ਸੋਚ ਰਿਹਾ ਸੀ ਕਿ ਬੀਬੀ ਜਗੀਰ ਕੌਰ ਹੁਣ ਇਲੈਕਸ਼ਨ ਲੜੂਗੀ ਕਿ ਨਹੀਂ ਲੜੇਗੀ
ਉਹਨੂੰ ਮਾਫ਼ ਆ ਜੀ
ਉਹਨੂੰ ਸਜ਼ਾ ਆਲਰੇਡੀ ਹੋਈ ਵੀ ਆ ਤੇ ਉਹ ਤਾਂ ਗੱਲ ਠੀਕ ਹੈ ਸਹੀ ਗੱਲ ਹੈ ਜੀ ਤੇ ਜੋ ਗੱਪਈ ਗੱਲ ਵੀਰ ਜੀ ਨੇ ਗੱਲ ਕਹੀ ਸੀ ਕਿ ਡਾਕਟਰ ਅੰਬੇਦਕਰ ਬਾਰੇ ਤੇ ਉਹ ਗੱਲ ਥੋੜੀ ਜਿਹੀ ਉਹਨਾਂ ਦੀ ਜਾਇਜ਼ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਇਹ ਚੀਜ਼ਾਂ ਲਿਖ ਲੈਣੀ ਚਾਹੀਦੀ ਸੀ ਪਰ ਉਹ ਡਾਕਟਰ ਅੰਬੇਦਕਰ ਦੇ ਤੌਰ ਤੇ ਆਪਾਂ ਜੇ ਦੇਖੀਏ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਜਾ ਕੇ ਜਿਹੜੇ ਸਾਡੇ ਬੰਦੇ ਆ ਇਹਨਾਂ ਨੇ ਕਤਲ ਕਰਨੇ ਜਾਂ ਰੇਪ ਕਰਨੇ ਲੋਕਾਂ ਦੇ ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਆ ਰਿਹਾ ਸੀ ਕੁਛ ਵੀ ਤੇ ਉਹਨਾਂ ਨੇ ਜੋ ਉਸ ਟਾਈਮ ਦੀ ਨਜ਼ਾਕਤ ਸੀ ਸਮੇਂ ਦੀ ਉਹ ਉਹਨਾਂ ਨੇ ਲਿਖਿਆ ਉਸ ਟਾਈਮ ਦੇ ਵਿੱਚ ਤੇ ਪਰ ਉਹ ਚਲੋ ਜੀ ਹੁਣ ਜੇ ਅੱਗੇ ਵੀ ਸੋਧ ਕਰ ਸਕੀਏ ਆਪਾਂ ਜੇ ਅੱਗੇ ਚੰਗੇ ਆ ਰਾਜਨੀਤੀ ਦੇ ਵਿੱਚ ਲੋਕ ਆਉਂਦੇ ਆ ਤੇ ਉਹ ਸੋਧ ਕਰਨ ਤਾਂ ਬਹੁਤ ਵਧੀਆ ਹੋਊਗਾ ਆਪਣੇ ਲਈ
ਵੈਸੇ ਵੀ ਚਾਹਲ ਸਾਹਿਬ ਤੇ ਅੰਦਾਜ਼ਾ ਲਾਓ ਚਲੋ ਆਪਾਂ ਤਾਂ ਉਹਨਾਂ ਨੇ ਤਾਂ ਦੇਤਾ ਉਹਨਾਂ ਨੇ ਨਾਲੇ ਵੀ ਕੀਤਾ ਵੀ ਆਪਣੇ ਹਿਸਾਬ ਦੇ ਨਾਲ ਚੇਂਜ ਕਰ ਲਿਓ ਕਿਉਂਕਿ ਉਹ ਜੋਸ਼ ਹੀ ਨਹੀਂ ਸੀ ਵੀ ਗਾਹਾਂ ਕੀ ਆਉਣਾ ਉਹਨੇ ਨਾਲ ਇੱਕ ਅਮੈਂਡਮੈਂਟ ਦੇਤੀ ਹੁਣ ਤੱਕ 70 ਦੇ ਕਰੀਬ ਜਿਹੜੀਆਂ ਸੋਧਾਂ ਹੋ ਚੁੱਕੀਆਂ ਤਨਖਾਹਾਂ ਵਧਾਉਣ ਦੇ ਲਈ ਤੁਸੀਂ ਆਪਣੀ ਸੋਧ ਕਰ ਲੈਂਦੇ ਆ ਆਪਣੇ ਭੱਤੇ ਵਧਾਉਣ ਦੇ ਲਈ ਤੁਸੀਂ ਆਪਣੀ ਝੱਟ ਸੋਧ ਕਰ ਲੈਂਦੇ ਆ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਆ ਕੱਲ ਪਰਸੋਂ ਫੇਰ ਇੱਕ ਬਿੱਲ ਲੈ ਕੇ ਆਉਣ ਲੱਗੇ ਆ ਰਾਸ਼ਟਰਪਤੀ ਦਾ ਉਪ ਰਾਸ਼ਟਰਪਤੀ ਦਾ ਤੇ ਰਾਜਪਾਲਾਂ ਦੀ ਤਨਖਾਹ ਜਿਹੜੀ ਆ ਵਧਣ ਲੱਗੀ ਆ ਹਰ ਸਟੇਟ ਦੇ ਜਿਹੜੇ ਮਨਿਸਟਰ ਆ ਉਹ ਆਪਣੀ ਤਨਖਾਹ ਜਿਹੜੀ ਆ ਵਧਾ ਸਕਦੇ ਆ ਭੱਤੇ ਵਧਾ ਸਕਦੇ ਆ ਕੋਠੀਆਂ ਲੈਣ ਦੇ ਲਈ ਆਪਣੇ ਲਾਅ ਜਿਹੜੇ ਆ ਚੇਂਜ ਕਰ ਸਕਦੇ ਆ ਫਿਰ ਜਿਹੜੀ ਇਹ ਵੀ ਗੱਲਾਂ ਕਰੋ ਨਾ ਜੇ ਉਹਨਾਂ ਨੇ ਤਾਂ ਕਹਿਤਾ ਵੀ ਆਪਣੇ ਹਿਸਾਬ ਦੇ ਨਾਲ ਚੇਂਜ ਕਰ ਲਓ ਵੀ ਤੁਸੀਂ ਆਪਣਾ ਜਿਹੜਾ ਦੇਸ਼ ਆ ਤੁਸੀਂ ਸਾਂਭ ਕੇ ਰੱਖਣਾ ਹੁਣ ਇਹਦੇ ਵਿੱਚ ਸਾਨੂੰ ਦੇਖਣਾ ਪੈਣਾ ਵੀ ਅਸੀਂ ਇਹਦੇ ਵਿੱਚ ਅਸੀਂ ਵੀ ਕਸੂਰਵਾਰ ਜਿੱਦਾਂ ਗੁਰਸੇਵਕ ਨੇ ਕਿਹਾ ਅਸੀਂ ਵੀ ਹੈਗੇ ਆ ਅਸੀਂ ਪੂਰੀ ਪੈਰਵਾਈ ਨਹੀਂ ਕੀਤੀ ਕਿ ਕਿਹੜਾ ਕਿਹੜਾ ਕਾਨੂੰਨ ਕਿੱਦਾਂ ਕਿੱਦਾਂ ਇਹ ਬਣਾ ਰਹੇ ਆ ਅਸੀਂ ਉਹਨਾਂ ਉੱਤੇ ਕਿੰਤੂ ਪ੍ਰੰਤੂ ਕੀਤਾ ਨੀ
ਹਾਂਜੀ ਜਿਹੜੇ ਅੱਜ ਦੀ ਰਾਜਨੀਤੀ ਆ ਉਹ ਮਤਲਬ ਕਿ ਇਹ ਚਾਹੁੰਦੇ ਜਿਹੜੇ ਪੈਸਾ ਜਿੱਥੋਂ ਆ ਰਿਹਾ ਤੇ ਉਹ ਕਾਨੂੰਨ ਸਾਡੇ ਲਈ ਬਹੁਤ ਲਾਹੇਵੰਦ ਆ ਤੇ ਜਿੱਥੇ ਸਾਨੂੰ ਜੇਲ੍ਹ ਜਾਣਾ ਪਵੇ ਉਹ ਅਸੀਂ ਨਹੀਂ ਬਣਾਵਾਂਗੇ ਕਦੇ ਵੀ ਅੱਜ ਦੀ ਰਾਜਨੀਤੀ ਉਹ ਕਾਨੂੰਨ ਕਦੇ ਨਹੀਂ ਲਾਗੂ ਹੋਣ ਦੇਵੇਗੀ ਜਿੱਥੇ ਉਹਨਾਂ ਨੂੰ ਜੇਲ੍ਹ ਜਾਣਾ ਪੈ ਜਾਵੇ
ਜੀ ਬਿਲਕੁਲ
ਤੇ ਚਲੋ ਜੀ ਮੈਂ ਦੂਜੀ ਖਬਰ ਦੇ ਬਾਰੇ ਥੋੜਾ ਜਿਹਾ ਕਹਿਣਾ ਦੁਖਦਾਈ ਖਬਰ ਸੀ ਮਲੂਕਾ ਸਾਹਿਬ ਦੇ ਪੁੱਤਰ ਬਾਰੇ ਜੀ ਕੱਲ ਜਿਹਨਾਂ ਦੀ ਡੈਥ ਹੋ ਗਈ ਜੀ ਤੇ ਉਹਦੇ ਲਈ ਵੀ ਦੁਖਦਾਈ ਹੈ ਜੀ ਬਹੁਤ ਖਬਰ ਤੋਂ ਮਾੜਾ ਹੋਇਆ ਜੀ ਉਹਨਾਂ ਨਾਲ ਹੀ ਸੋ ਅੱਗੇ ਤੋਂ ਉਹਨਾਂ ਨੂੰ ਥੋੜੀ ਜਿਹੀ ਅਕਲ ਆ ਜਾਵੇ ਤੇ ਉਹ ਲੋਕਾਂ ਦੇ ਧੀ ਪੁੱਤ ਮਰ ਰਹੇ ਆ ਜਾਂ ਮਾਰ ਰਹੇ ਚਿੱਟੇ ਦੇ ਨਾਲ ਤੇ ਉਹ ਥੋੜਾ ਉਹਦੇ ਬਾਰੇ ਗੌਰ ਕਰਨ ਤਾਂ ਚੰਗਾ ਹੋਵੇਗਾ ਜੀ
ਚਲੋ ਚਾਹਲ ਸਾਹਿਬ ਇਹ ਤਾਂ ਹੁਣ ਜੀ ਦੁਖਦਾਈ ਖਬਰ ਆ ਇਹਨੂੰ ਆਪਾਂ ਉਸ ਪਾਸੇ ਤੋਂ ਨਾ ਦੇਖੀਏ ਕਿਉਂਕਿ ਕਹਿੰਦੇ ਹੁੰਦੇ ਆ ਜੀਣਾ ਮਰਨਾ ਜਿਹੜਾ ਆ ਇਹ ਆਪਣੇ ਹੱਥ ਬਸ ਨਹੀਂ ਹੁੰਦਾ ਤੇ ਚਲੋ ਦੁਖਦਾਈ ਘੜੀ ਹੈਗੀ ਆ ਮਲੂਕਾ ਸਾਹਿਬ ਦੇ
ਹਾਂਜੀ ਜਦੋਂ ਦੁੱਖ ਕਿਸੇ ਦੇ ਘਰ ਦੇ ਵਿੱਚ ਪੈਂਦਾ ਜੀ ਫਿਰ ਉਹਨੂੰ ਮਹਿਸੂਸ ਕਰਨਾ ਵੀ ਇੱਕ ਫਰਜ਼ ਬਣਦਾ ਜੀ ਹਰ ਇੱਕ ਬੰਦੇ ਦਾ ਜੀ ਤੇ ਲੋਕਾਂ ਦੇ ਧੀ ਪੁੱਤ ਮਰ ਰਹੇ ਤੇ ਸ਼ਾਇਦ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਵੀ ਕਿੰਨਾ ਦੁੱਖ ਹੁੰਦਾ ਇਸ ਚੀਜ਼ ਦਾ ਜੀ
ਆਪਣੇ ਨਾਲ ਪਰਮਜੀਤ ਕੌਰ ਜੀ ਫਰੀਦਕੋਟ ਵਾਲੇ ਸ਼ਾਇਦ ਆਰ ਸੀ ਨਾਮ ਲਿਖਿਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਰਾਜੀ ਭੰਗੂ ਸਾਹਿਬ ਸਿੰਘਾਪੁਰ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਵਧੀਆ ਕਹਿੰਦੇ ਪ੍ਰੋਗਰਾਮ ਇੰਜੋਏ ਕਰਦੇ ਆ ਵੈਸੇ ਤਾਂ ਮੈਂ ਅੱਜ ਘੱਟ ਬੋਲਣਾ ਸੀਗਾ ਤੇ ਪਰ ਫੇਰ ਵੀ ਚਲੋ ਖੈਰ ਆਪਣੇ ਅਗਲੇ ਦੋਸਤ ਆਪਣੇ ਨਾਲ ਜੁੜ ਚੁੱਕੇ ਉਹਨਾਂ ਦੇ ਵਿਚਾਰ ਲੈਂਦੇ ਆ ਤਰਸੇਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਤੇ ਦੀਵਾਲੀ ਦੀਆਂ ਵਧਾਈਆਂ ਜੀ ਬਹੁਤ 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 ਹੀ ਬਹੁਤ ਮੁਬਾਰਕਾਂ ਜੀ
ਜੀ ਧੰਨਵਾਦ ਜੀ ਤੁਹਾਡਾ
ਹਾਂਜੀ ਮੈਂ ਵੀ ਘੱਟ ਹੀ ਬੋਲਣਾ ਜੀ ਅੱਜ
ਨਹੀਂ ਤੁਸੀਂ ਤੁਹਾਨੂੰ ਤਾਂ ਅਸੀਂ ਖੁੱਲਾ ਟਾਈਮ ਦੇਵਾਂਗੇ ਤੁਸੀਂ ਤੁਸੀਂ ਬੋਲ ਸਕਦੇ ਆ ਹੁਣ ਤੁਸੀਂ ਬੋਲੋ ਅਗਲੇ ਮਿੰਟ ਤੁਹਾਡੇ ਹੀ ਆ ਹੁਣ
ਸਿਰਫ ਦੋ ਪਿਛਲੇ ਵਾਰ ਨਾ ਉਹ ਮਿਠਾਈਆਂ ਦੀ ਗੱਲ ਆਉਣ ਡਈ ਆ ਜੀ ਉਹ ਵਾਕਈ ਗੁਰਦੁਆਰਾ ਸਾਹਿਬ ਤੇ ਬੜੀ ਕਿਰਪਾ ਹੋ ਜਾਂਦੀ ਆ ਬਹੁਤ ਡੱਬੇ ਆਉਂਦੇ ਆ ਤੇ ਮੈਂ ਅੰਦਰ ਚਲ ਗਿਆ ਤੇ ਬਾਬਾ ਜੀ ਮਹਾਂ ਮਠਿਆਈ ਦਾ ਹੁੰਦਾ ਅਸੀਂ ਇਤਨੀ ਦੇ ਸਕਦੇ ਤੁਸੀਂ ਆਪਣੇ ਆਪ ਲੈ ਜਾਓ ਮਹਾਂ ਜੀ ਮੈਂ ਇੱਕ ਡੱਬਾ ਅੰਦਰੋਂ ਚੁੱਕ ਲਿਆ ਤੇ ਬਾਹਰ ਆਣ ਕੇ ਵਰਤਾਇਆ ਕਈਆਂ ਵਿਸ਼ਵਾਸ ਏਦਾਂ ਬਣਾਇਆ ਜੀ ਤਾਂ ਨੀ ਕੋਈ ਉਸ ਮਠਿਆਈ ਖਾਂਦਾ ਵੀ ਕਿਸੇ ਨੇ ਕੁਛ ਕੀਤਾ ਹੋਊਗਾ ਤੇ ਮੈਂ ਜੇ ਤੁਹਾਡੇ ਪਿਓ ਦੇ ਵਿੱਚ ਦਮ ਹੋਊਗਾ ਤੇ ਤੁਹਾਨੂੰ ਬਚਾ ਲੂਗਾ ਤੇ ਨਹੀਂ ਤਾਂ ਤੁਸੀਂ ਰਖਾਓ ਕਿਉਂ ਵੀਰ ਜੀ ਜੇ ਤੁਹਾਡਾ ਪਿਓ
ਖੈਰ ਜੀ ਤਰਸੇਮ ਸਿੰਘ ਜੀ ਤਰਸੇਮ ਸਿੰਘ ਜੀ ਇੱਕ ਮਿੰਟ ਮੈਂ ਹੁਣ ਗੱਲ ਕਰਨੀ ਚਾਹੁੰਦਾ ਆ ਵੀ ਇਹਨਾਂ ਲੋਕਾਂ ਦੇ ਕਾਨੂੰਨ ਸਾਡੇ ਚੇਂਜ ਕਰਨੇ ਆ
ਆਪਣੀ ਘਰ ਦੀ ਨੂੰ ਖਾਇਆ ਤੇ ਵੇਖੋ ਯਾਰ ਗੁਰੂ ਰਾਮਦਾਸ ਜੀ ਕਿਰਪਾ ਨਾਲ ਲੜਕਾ ਪ੍ਰਾਪਤ ਹੋ ਗਿਆ ਤੇ ਸਾਨੂੰ ਤੇ ਕੁਝ ਹੋਇਆ ਨੀ ਹੈ ਤੇ ਮੈਂ ਤੁਸੀਂ ਵੀ ਖਾਓ
ਕਿਆ ਪਤਾ ਜੀ ਤੁਸੀਂ ਤੁਸੀਂ ਹੁਣ ਤਰਸੇਮ ਸਿੰਘ ਜੀ ਇਹ ਨਾ ਕਹੋ ਕਈਆਂ ਨੇ ਹੁਣ ਇਸੇ ਕਰਕੇ ਜਾਣਾ ਆ ਬਈ ਉੱਥੇ ਪ੍ਰਸ਼ਾਦ ਜਿਹੜਾ ਇੱਦਾਂ ਹੋ ਜਾਂਦਾ
ਹਾਂਜੀ ਲਾਲਚੀ ਵਸਤਾ ਹੋ ਜਾਂਦੀ ਹੈ ਲਾਲਚ ਬਣ ਜਾਂਦਾ ਵੀ ਲਓ ਜੀ ਉਹਦਾ ਖਾਧਾ ਇਹਦੇ ਲੜਕਾ ਹੋ ਗਿਆ ਹੁਣ ਆਪਾਂ ਖਾਈ ਦੇ ਖੈਰ ਆਪਣੇ ਦੋ ਤਿੰਨ
ਗੁਰਦੁਆਰਾ ਸਾਹਿਬ ਵੀ ਦੱਸ ਦੋ ਕਿਹੜਾ ਸੀ ਗੁਰਦੁਆਰਾ ਸਾਹਿਬ ਵੀ ਦੱਸ ਦੋ
ਬੈਨਡ ਸਪਰਿੰਗ ਮੈਂ ਤੇ ਬਾਬਾ ਯਾਰ ਕੀ ਦੋ ਡੱਬੇ ਖਾਊਂਗਾ ਚਾਹ ਜਿਹੜੇ ਦੋ ਜੋੜੇ ਹੋ ਜਾਣ
ਠੀਕ ਆ ਜੀ ਠੀਕ ਆ ਤਰਸੇਮ ਸਿੰਘ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ
ਵਹਿਮ ਨੀ ਹਾਂਜੀ ਬਸ ਇੰਨਾ ਹੀ ਇਹੋ ਜਿਹਾ ਵਹਿਮ ਨੀ ਵੀਰ ਜੀ ਸਾਨੂੰ ਕਰਨੇ ਚਾਹੀਦੇ ਗੁਰੂ ਘਰ ਕਿ ਕਿਸੇ ਨੇ ਕੁਛ ਕਰਕੇ ਚੜਾਇਆ ਹੋਊਗਾ ਨੀ ਏਦਾਂ ਦੇ ਨਹੀਂ ਕਿਉਂਕਿ ਸਾਡਾ ਗੁਰੂ ਪੂਰਾ ਵਾ ਮਹਾਰਾਜ ਦੀ ਕੋਈ ਪੰਕਤੀਆਂ ਵਾ ਮੈਨੂੰ ਸ਼ਾਇਦ ਗਲਤ ਮੈਂ ਉਚਾਰਨ ਕਰਾਂ ਤਿਸਕੋ ਸ਼ਗਨ ਅਪਸ਼ਗਨ ਕਾਂ ਵਿਆਪੇ ਜਾ ਕੋ ਓਟ ਤਿਹਾਰੀ ਉਹਨਾਂ ਨੂੰ ਸ਼ਗਨ ਤੇ ਅਪਸ਼ਗਨ ਦੀ ਕੋਈ ਕੋਈ ਗੱਲ ਨੀ ਬਣਦੀ ਜਦੋਂ ਮਹਾਰਾਜ ਦਾ ਸਾਥ ਹੋਵੇ ਇਹਦੇ ਆਪਣੇ ਮਹਿਮ ਬਣ ਜਾਂਦੇ ਕਿਸੇ ਚੜਾ ਕੇ ਕੁਝ ਕੀਤਾ ਜਾਏ ਨੀ ਖਾਣਾ ਦੀਵਾਲੀ ਵਾਲੇ ਦਿਨ ਇਸੇ ਕਰਕੇ ਬਹੁਤੇ ਲੋਕੀ ਇਹ ਚੀਜ਼ਾਂ ਨੀ ਖਾਂਦੇ ਗੁਰਦੁਆਰਾ ਸਾਹਿਬ ਮੈਂ ਵੇਖੇ ਸੀ ਬਾਕੀ ਆਪਾਂ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਲੋਕਾਂ ਕੋਲ ਸਿਆਣੇ ਬਥੇਰੇ ਆ ਪੁੱਛ ਲੈਣਗੇ ਉਹਨਾਂ ਨੂੰ
ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤਰਸੇਮ ਸਿੰਘ ਜੀ ਤੇ ਜਿੰਨਾ ਚਿਰ ਤੱਕ ਲੋਕਾਂ ਨੂੰ ਅਸੀਂ ਫੇਰ ਉਹੀ ਗੱਲ ਕਰਾਂਗੇ ਲੋਕਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਬੈਂਸ ਸਾਹਿਬ ਆਪਣੇ ਨਾਲ ਗੁਰਿੰਦਰ ਸਿੰਘ ਬੈਂਸ ਸਾਹਿਬ ਜੁੜਿਆ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੈਂਸ ਸਾਹਿਬ
ਸਤਿ ਸ੍ਰੀ ਅਕਾਲ ਦੋਵੇਂ ਵੀਰ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਭਾਈ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਪ ਸਭ ਨੂੰ
ਕਿਆ ਬਾਤ ਆ ਜੀ ਤੁਹਾਨੂੰ ਵੀ ਬਹੁਤ ਬਹੁਤ
ਕਰ ਰਿਹਾ ਸੀ ਮੈਂ ਕਰ ਰਿਹਾ ਸੀ ਨਹੀਂ ਮੈਂ ਠੀਕ
ਠੀਕ ਹੈ ਭਾਈ ਭਾਈ ਉਹ ਵਹਿਮ ਦੀ ਗੱਲ ਚੱਲ ਰਹੀ ਬਾਕੀ ਵਹਿਮ ਬਹੁਤ ਜ਼ਿਆਦਾ ਹੈ ਗੁਰੂ ਘਰਾਂ ਵਿੱਚ ਚਲੋ ਮਹਾਰਾਜ ਦੀ ਕਿਰਪਾ ਨਾਲ ਰੋਜ਼ ਸਵੇਰੇ ਜੇ ਜਾਣ ਨੂੰ ਮਿਲਦਾ ਹੈ ਤਾਂ ਆਪਾਂ ਦੇਖਦੇ ਹਾਂ ਤੇ ਉਹੀ ਇੰਡੀਆ ਵਾਲੇ ਕੰਮ ਇੱਥੇ ਵੀ ਹੋ ਰਿਹਾ ਦਾਲਾਂ ਚੜ ਰਹੀਆਂ ਕਾਲੀਆਂ ਕਾਲੀਆਂ ਨਾ ਜਾਂ ਹੋਰ ਧਾਗੇ ਮੌਲੇ ਸਾਰਾ ਕੁਝ ਇੱਥੇ ਵੀ ਉਹੀ ਕੁਛ ਹੀ ਹੋ ਰਿਹਾ ਜੀ ਜੋ ਇੰਡੀਆ 'ਚ ਹੋ ਰਿਹਾ ਸੀਗਾ ਨਾ ਤੇ ਜਿੰਨੀ ਵਹਿਮ ਕਰਨਾ ਉਹਨੇ ਇੱਥੇ ਵੀ ਕਰੀ ਜਾਣਾ ਇੱਥੇ ਵੀ ਪੰਡਿਤ ਆਈ ਜਾਂਦੇ ਸਾਰਾ ਕੁਛ ਇੱਥੇ ਵੀ ਹੋਈ ਜਾਂਦਾ ਆ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਜੀ ਇੱਥੇ ਤੇ ਬਾਕੀ ਉਹ ਆਪਣੇ ਵੀਰਾਂ ਦੀ ਦੋ ਤਿੰਨਾਂ ਵੀਰਾਂ ਨੇ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਆ ਦੀਵਾਲੀ ਤੇ ਜਿਹੜਾ ਪਟਾਕੇ ਵਜਾਉਣ ਦਾ ਜਾਂ ਹੋਰ ਕੁਛ ਕਰਨ ਦਾ ਨਾ ਉਹ ਚੀਜ਼ ਨੂੰ ਤਿਆਗ ਕੇ ਆਪਾਂ ਕਿਸੇ ਦੀ ਹੈਲਪ ਕਰ ਦਈਏ ਉਨੇ ਪੈਸੇ ਨਾਲ ਤਾਂ ਬਹੁਤ ਵਧੀਆ ਆ
ਜੀ
ਖੈਰ ਆਪਾਂ ਵੀ ਆਪਣੇ
ਜੀ ਜੀ
ਹਾਂਜੀ ਮੈਂ ਆਪਣੀ ਗੱਲ ਕਰ ਰਿਹਾ ਆਪਾਂ ਇੱਕ ਹੁਸ਼ਿਆਰਪੁਰ ਚ ਆਪਾਂ ਪਹਿਲਾਂ ਵੀ ਗੱਲ ਕਰਦੇ ਬਾਬਾ ਦੀਪ ਸਿੰਘ ਸੇਵਾ ਦਲ ਜਥੇਬੰਦੀ ਬਣੀ ਆਪਣੇ ਸਿਰਫ ਨੌਜਵਾਨਾਂ ਦੇ ਸਿਰ ਤੇ ਜਿਹੜੇ ਨੌਜਵਾਨ ਵੀਰ ਬਾਹਰ ਆ ਬੈਠੇ ਆ ਸਾਰੀਆਂ ਕੰਟਰੀਆਂ ਦੇ ਵਿੱਚ ਨਾ ਤੇ ਉਹ ਵੀ ਇਹੀ ਮੈਸੇਜ ਦੇ ਰਿਹਾ ਉਧਰੋਂ ਜਿੰਨੇ ਵੀ ਆ ਵੀ ਆਪਾਂ ਘੱਟੋ ਘੱਟ ਆਪਣੇ ਪਿੰਡਾਂ ਵਿੱਚ ਇਹ ਗੱਲ ਕਰੀਏ ਵੀ ਫਾਲਤੂ ਦੀ ਬੇਫਜ਼ੂਲੀ ਐਵੇਂ ਪਟਾਕਿਆਂ ਤੇ ਜਾਂ ਉਠਾਈਆਂ ਤੇ ਨਾ ਖਰਚ ਕੇ ਉਹੀ ਆਪਾਂ ਕਿਸੇ ਗਰੀਬ ਦੇ ਘਰ ਬਣਾਉਣ ਦੇ ਜਾਂ ਉਹਨੂੰ ਆਪਣੇ ਮਹੀਨੇ ਦਾ ਰਾਸ਼ਨ ਦੇਣ ਦੇ ਇੱਦਾਂ ਦਾ ਕੁਛ ਕਰ ਦਈਏ ਤਾਂ ਜ਼ਿਆਦਾ ਬੈਟਰ ਵਾ ਯਾਰ ਸਾਡਾ ਸਾਰਾ ਸਾਲ ਵਧੀਆ ਅਗਲੀ ਦੀਵਾਲੀ ਤੱਕ ਨਿਕਲੇ ਸਾਡਾ ਵਧੀਆ ਨਾ
ਜੀ
ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਆਪਣੇ 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 ਸਾਰੇ ਵੀਰ ਲਿਸਨਰ ਨੂੰ ਜੀ ਜੇ ਹੋ ਸਕੇ ਤਾਂ ਉਹ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਪੇਜ ਜ਼ਰੂਰ ਦੇਖਣ ਉੱਥੇ ਜੋ ਵੀ ਆਪਣੇ ਨੌਜਵਾਨ ਵੀਰਾਂ ਵੱਲੋਂ ਕਾਰਜ ਹੋ ਰਹੇ ਆ ਮੋਸਟਲੀ ਆਸਟ੍ਰੇਲੀਆ ਤੋਂ ਹੋ ਰਹੇ ਜੀ ਉਹ ਤੇ ਉਹ ਜਰੂਰ ਦੇਖਣ ਤੇ ਜਰੂਰ ਚੈੱਕ ਕਰਨ ਜੀ ਵੀਰਾ ਵੀਰਾ
ਜੀ ਬਹੁਤ ਬਹੁਤ ਧੰਨਵਾਦ ਜੀ ਬੈਂਸ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਜੀ ਆਸ ਇਹੀ ਕਰਦੇ ਆ ਕਿ ਸਾਰੇ ਦੋਸਤ ਜਿਹੜੇ ਧਿਆਨ ਦੇਣਗੇ ਮੱਖਣ ਸੋਹੀ ਸਾਹਿਬ ਜੁੜ ਗਏ ਆ ਆਪਣੇ ਗੋਲਡ ਕੋਸਟ ਤੋਂ ਤੇ ਰਾਤੀ ਮਿਲੇ ਸੀਗੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਸਾਰੇ ਰੇਡੀਓ ਸੁਣਨ ਵਾਲੇ ਦੋਸਤਾਂ ਮਿੱਤਰਾਂ ਨੂੰ ਤੇ ਸੋਹੀ ਸਾਹਿਬ ਰਾਤੀ ਬਹੁਤ ਵੱਡਾ ਸਾਡਾ ਜਿੱਦਾਂ ਕਹਿ ਲਓ ਵੀ ਕੰਮ ਤੁਸੀਂ ਕੀਤਾ ਬਹੁਤ ਵੱਡਾ ਉਪਰਾਲਾ ਸੀ ਗੋਲਡ ਕੋਸਟ ਦੇ ਵਿੱਚ ਬਹੁਤੀ ਸਾਡੀ ਜਨਸੰਖਿਆ ਹੈ ਨੀ ਪਰ ਫੇਰ ਵੀ ਤੁਸੀਂ ਸੀਮਤ ਸਾਧਨਾਂ ਨਾਲ ਜਿੱਡਾ ਵੱਡਾ ਪ੍ਰੋਗਰਾਮ ਕਰਕੇ ਦਿਖਾਇਆ ਤੇ ਮੈਂ ਹੈਰਾਨ ਰਹਿ ਗਿਆ ਤੇ ਵੈਸੇ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਇਹ ਲਿਖਿਆ ਆ ਬਈ ਘਾਟਾਂ ਬਹੁਤ ਸਾਰੀਆਂ ਰਹਿ ਗਈਆਂ ਮੈਨੂੰ ਲੱਗਾ ਵੀ ਇੱਕ ਵੀ ਘਾਟ ਨਹੀਂ ਰਹੀ ਕਿਸੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਤਾਂ ਇਹੀ ਕਹੂੰਗਾ ਕਿ ਬਹੁਤ ਵਧੀਆ ਪ੍ਰੋਗਰਾਮ ਸੀ ਆਡੀਅੰਸ ਬਹੁਤ ਵਧੀਆ ਸੀ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਨਹੀਂ ਸੀ ਖਾਸ ਤੌਰ ਤੇ ਸਾਡੀ ਜਿਹੜੀ ਮਿਹਨਤ ਸੀ ਉਹ ਦਿਖਾਈ ਦਿੰਦੀ ਸੀ ਵੀ ਤੁਸੀਂ ਮਿਹਨਤ ਜਿਹੜੀ ਆ ਕੀਤੀ ਆ ਤੇ ਮੱਖਣ ਸੋਹੀ ਸਾਹਿਬ ਤੁਸੀਂ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹਰਮਨ ਰੇਡੀਓ ਦੇ ਵੱਲੋਂ ਕਿ ਤੁਸੀਂ ਫੈਸਟੀਵਲ ਜਿਹੜਾ ਬਣਾਇਆ ਤੇ ਖਾਸ ਤੌਰ ਤੇ ਬਹੁਤ ਸਾਰੇ ਉੱਥੇ ਦੋਸਤ ਜਿਹੜੇ ਮੈਨੂੰ ਜਾਣਦੇ ਵੀ ਹੈ ਨਹੀਂ ਸੀ ਉਹਨਾਂ ਨਾਲ ਗੱਲਾਂ ਬਾਤਾਂ ਤੋਂ ਇੱਦਾਂ ਪਤਾ ਲੱਗਾ ਕਿ ਘੱਟੋ ਘੱਟ ਮੈਲ ਹੋ ਗਿਆ ਕਿਉਂਕਿ ਇੰਨੀ ਸਾਡੀ ਬਿਜ਼ੀ ਲਾਈਫ ਹੋ ਗਈ ਆ ਇੰਨੇ ਅਸੀਂ ਮਸ਼ਰੂਫ ਹੋ ਗਏ ਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਨਹੀਂ ਟਾਈਮ ਕੱਢ ਪਾਉਂਦੇ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਮੱਖਣ ਸੋਹੀ ਸਾਹਿਬ ਤੇ ਆਸ ਕਰਦੇ ਹਾਂ ਅੱਗੇ ਵੀ ਤੁਸੀਂ ਇੱਦਾਂ ਹੀ ਕਮਿਊਨਿਟੀ ਪ੍ਰੋਗਰਾਮਸ ਵਿੱਚ ਹਿੱਸਾ ਪਾਓਗੇ ਇੰਦਰਜੀਤ ਜੀ ਜੁੜੇ ਆਪਣੇ ਨਾਲ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਇੰਦਰਜੀਤ ਜੀ ਇੰਦਰਜੀਤ ਜੀ ਤੁਹਾਡੀ ਆਵਾਜ਼ ਨਹੀਂ ਆਈ ਚਲੋ ਖੈਰ ਸ਼ਾਇਦ ਕੱਟ ਕੇ ਤੁਸੀਂ ਕਰ ਲਓ ਜਸਪਾਲ ਸੇਨੀ ਤੋਂ ਆਪਣੇ ਨਾਲ ਜੁੜੇ ਆ ਤੇ ਖੈਰ ਉਹਨਾਂ ਨੇ ਆਪਣੇ ਜਸਪਾਲ ਸੇਨੀ ਹੋਣਾ ਨੇ ਮੈਸੇਜ ਜਿਹੜਾ ਭੇਜਿਆ ਉਹ ਕਹਿੰਦੇ ਵੀ ਪ੍ਰੋਗਰਾਮ ਸੁਣ ਕੇ ਇੱਦਾਂ ਲੱਗਦਾ ਗੁਰਸੇਵ ਸਿੰਘ ਜੀ ਧਿਆਨ ਨਾਲ ਸੁਣਿਓ ਕਹਿੰਦੇ ਵੀ ਇੱਦਾਂ ਲੱਗਦਾ ਵੀ ਕਸੂਰ ਭੂਆ ਦਾ ਵੀ ਨੀ ਤੇ ਦੋਸ਼ੀ ਫੁੱਫੜ ਵੀ ਨੀ ਕਲੇਸ਼ ਪਤਾ ਨੀ ਕਾਹਦਾ
ਜਿੱਦਣ ਕਲੇਸ਼ ਦਾ ਪਤਾ ਲੱਗ ਗਿਆ ਉੱਧਰ ਸਮਾਧਾਨ ਵੀ ਕੱਢ ਸੋਲੂਸ਼ਨ
ਕਲੇਸ਼ ਦੱਸਤਾ ਦਿੱਤਾ ਆ ਵੀ ਗੁਰਦੁਆਰਿਆਂ ਚ ਕੀ ਹੁਣ ਕਰਕੇ ਆਏ ਆ ਹਨਾ ਤੇ ਉਹੀ ਆਪਣੀ ਮਾਨਸਿਕਤਾ ਥੋੜੀ ਜਿਹੀ ਚੇਂਜ ਕਰਨੀ ਪੈਣੀ ਆ ਜਿੱਦਣ ਮਾਨਸਿਕਤਾ ਚੇਂਜ ਹੋ ਗਈ ਜਸਪਾਲ ਸਿੰਘ ਸਾਹਿਬ ਸਭ ਕੁਛ ਇਹ ਚੇਂਜ ਹੋ ਜਾਣਾ ਤੇ ਲੋੜ ਆ ਫੇਰ ਆਪਾਂ ਕਹਿੰਦੇ ਆ ਐਜੂਕੇਸ਼ਨ ਦੀ ਮਲਕੀਤ ਬਾਗੀਆਨਾ ਜੀ ਆਪਣੇ ਨਾਲ ਜੁੜੇ ਆ ਤੇ ਉਹ ਕਹਿੰਦੇ ਵੀ ਅੱਜ ਸਫਾਈ ਕਰ ਰਹੇ ਆ ਕਿਉਂਕਿ ਦੀਵਾਲੀ ਜਿਹੜੀ ਆ ਰਹੀ ਆ ਤੇ ਆਸ ਕਰਦੇ ਹਾਂ ਕਿ ਅੱਜ ਕਾਫੀ ਤੁਸੀਂ ਬਿਜ਼ੀ ਹੋਣੇ ਆ ਪਰ ਫੇਰ ਵੀ ਟਾਈਮ ਤੁਸੀਂ ਕੱਢਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਰਾਜਮਿੰਦਰ ਸਿੰਘ ਜੀ ਹੋਣਾ ਨੇ ਅਰਸ਼ਦੀਪ ਦਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ ਸਾਡੀ ਤੂੰ ਹੀ ਹੈ ਦੀਵਾਲੀ ਤੇ ਬਹੁਤ ਮਸ਼ਹੂਰ ਹੋਇਆ ਸੀ ਗੁਰਸੇਵ ਸਿੰਘ ਜੀ ਇਹ ਵੀ ਗਾਣਾ ਜਗਵੀਰ ਸਿੰਘ ਜੀ ਜੁੜੇ ਆਪਣੇ ਨਾਲ ਕੇਸ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬਹੁਤ ਸੋਹਣੇ ਕਹਿੰਦੇ ਵਿਚਾਰ ਜਿਹੜੇ ਆ ਚੱਲ ਰਹੇ ਆ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਤੇ ਉਹਨਾਂ ਨੇ ਵੀ ਕਿਹਾ ਵੀ ਕੋਈ ਗਾਣਾ ਲਾ ਦਿਓ ਦੀਵਾਲੀ ਵਾਲਾ ਦੀਵਾਲੀ ਵਾਲਾ ਤਾਂ ਗਾਣਾ ਮੈਨੂੰ ਲੱਗਦਾ ਇਹੀ ਆ ਵੀ ਸਾਡੀ ਤੂੰ ਹੀ ਹੈ ਦੀਵਾਲੀ ਦੀਵੇ ਲਾਉਣ ਵਾਲੀ ਨੀ
ਜੀ ਗੀਤ ਸਾਰੇ ਪਲੇ ਕੀਤੇ ਜਾਣਗੇ ਜਿਹੜੀਆਂ ਫਰਮਾਇਸ਼ਾਂ ਹੋਈਆਂ ਕਿਉਂ ਕਰ ਦਿੱਤੇ ਗਏ ਆ ਗੀਤ ਪ੍ਰੋਗਰਾਮ ਤੋਂ ਬਾਅਦ ਕਿਉਂ ਲਗਭਗ ਸਮਾਂ ਵੀ ਸਮਾਪਤੀ ਦੇ ਵੱਲ ਆ ਕੁਛ ਕੁ ਮਿੰਟ ਬਾਕੀ ਰਹਿ ਗਏ ਆ ਤੇ ਸਾਰੇ ਕਿਉਂ ਕਰਦੇ ਹੋ ਆਪੋ ਆਪਣਾ ਗੀਤ ਪਛਾਣ ਕੇ ਸੁਣ ਲਿਓ ਜੀ
ਜੀ ਤੇ ਦੇਖਦੇ ਆ ਇੰਦਰਜੀਤ ਜੀ ਹੁਣੇ ਫੇਲ ਆਈ ਆ ਸਤਿ ਸ੍ਰੀ ਅਕਾਲ ਇੰਦਰਜੀਤ ਜੀ
ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ
ਜੀ ਸਤਿ ਸ੍ਰੀ ਅਕਾਲ ਜੀ
ਹੈਲੋ
ਕੈਲੀਫੋਰਨੀਆ ਦਾ ਪਹਿਲਾਂ ਸੁਣਾਓ ਕੀ ਹਾਲ ਚਾਲ ਆ ਕੈਲੀਫੋਰਨੀਆ ਦਾ
ਕੈਲੀਫੋਰਨੀਆ ਵਧੀਆ ਬਾਜੀ ਮੈਂ ਇੱਧਰ ਨਾਰਥ ਵਾਲੀ ਸਾਈਡ ਤੇ ਜਾ ਰਿਹਾ ਜਿਹੜਾ ਸੈਨ ਫਰਾਂਸਿਸਕੋ ਵਾਲੀ ਸਾਈਡ ਤੇ ਇੱਧਰ ਕੈਨੇਡਾ ਵੱਲੋਂ ਇੱਧਰ ਜਾਣੀ ਕਿ ਧੁੱਪ ਨਿਕਲੀ ਹੋਈ ਬਹੁਤ ਸੋਹਣਾ ਵੈਦਰ ਆ 74 ਦਾ ਆ ਅੱਜ ਦਾ ਫਾਰ ਨਾਈਟ ਕਹਿ ਦਿੰਦੇ ਆਪਾਂ
ਅੱਛਾ ਜੀ ਠੀਕ ਆ
ਹਾਂਜੀ ਧੁੱਪ ਨਿਕਲੀ ਆ ਪੂਰੀ ਵਧੀਆ ਨਾ ਠੰਡ ਤੇ ਨਾ ਗਰਮੇ ਤੇ ਬਾਜੀ ਡਿਸਕਸ਼ਨ ਤੁਹਾਡੀ ਬਹੁਤ ਸੋਹਣੀ ਚੱਲਦੀ ਹੈ ਜਿਹਨਾਂ ਨੂੰ ਹਾਂਜੀ ਬਾਜੀ ਤੇ ਮੈਂ ਤਾਂ ਬਾਜੀ ਇੱਕ ਇਹ ਕਹਿੰਦਾ ਦੀਵਾਲੀ ਤੇ ਨੀ ਸਾਨੂੰ ਉੱਦਾਂ ਵੀ ਰੈਗੂਲਰ ਵੀ ਗੁਰਦੁਆਰਿਆਂ ਚ ਮਠਿਆਈ ਜਾਂ ਹੋਰ ਪਕਵਾਨ ਆ ਘੱਟ ਕਰਨੇ ਚਾਹੀਦੇ ਲੰਗਰ ਨੂੰ ਸਿੰਪਲ ਰੱਖਣਾ ਚਾਹੀਦਾ ਜਿੱਦਾਂ ਹਮੇਸ਼ਾ ਜੀ
ਜੀ ਜੀ
ਦੂਜਾ ਭਾਜੀ ਮੇਰਾ ਤੁਸੀਂ ਥੋੜਾ ਜਿਹਾ ਮੈਨੂੰ ਦੱਸਿਓ ਮਤਲਬ ਡਿਸਕਸ ਕਰਿਓ ਵੀ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਆ ਐਕਟੀਵਿਟੀ ਸੱਭਿਆਚਾਰਕ ਉਹਨਾਂ ਚ ਆਪਾਂ ਖਾਣ ਦਾ ਜਾਣੀ ਕਿ ਜਿਹਦਾ ਲੰਗਰ ਲਾਉਣੇ ਜਾਂ ਹੋਰ ਚੀਜ਼ਾਂ ਦਾ ਲਾਉਣੇ ਜੇ ਇਹ ਨਾ ਹੋਣ ਤਾਂ ਸਾਡੇ ਪੰਜਾਬੀ ਮਤਲਬ ਬੰਦੇ ਕਿੰਨੇ ਕੁ ਜਾਣਗੇ ਤੇ ਕਿੰਨੇ ਕੁ ਨਾ ਜਾਣਗੇ ਜੇ ਖਾਣ ਦਾ ਰੁਜ਼ਗਾਰ ਨਾ ਹੋਵੇ ਸਿਰਫ ਆਪਾਂ ਪ੍ਰਮੋਟ ਕਰਨਾ ਆਪਣੇ ਕਲਚਰ ਨੂੰ ਉਹਦੇ ਬਾਰੇ ਦੱਸੋ ਭਾਜੀ
ਜੀ ਅੱਛਾ ਜੀ ਠੀਕ ਹੈ ਜੀ
ਥੈਂਕ ਯੂ ਭਾਜੀ
ਹੋਰ ਕੀ ਕਹਿਣਾ ਚਾਹੁੰਦੇ ਆ ਇੰਦਰਜੀਤ ਜੀ ਬਹੁਤ ਬਹੁਤ ਧੰਨਵਾਦ ਇੰਦਰਜੀਤ ਜੀ ਖੈਰ ਗੁਰਸੇਵ ਸਿੰਘ ਜੀ, ਵੈਸੇ ਜਿੱਦਾਂ ਇੰਦਰਜੀਤ ਜੀ ਉਹਨਾਂ ਨੇ ਕਿਹਾ ਆ ਵੀ ਮੈਨੂੰ ਲੱਗਦਾ ਵੀ ਇੱਦਾਂ ਵੀ ਗੱਲ ਹੈ ਨੀ ਵੀ ਖਾਣ ਲਈ ਜਾਂਦੇ, ਬਹੁਤ ਸਾਰੇ ਪ੍ਰੋਗਰਾਮ ਆ ਖਾਣੇ ਤੋਂ ਬਗੈਰ ਵੀ ਹੋ ਜਾਂਦੇ ਆ, ਹਨਾ ਜਿਹੜੇ ਸਿੰਗਰ
ਆਉਂਦੇ ਆ ਗੱਲ ਜਰੂਰ ਕਰਦੇ ਜੀ ਲੰਗਰ ਤੇ, ਗੱਲ ਜਰੂਰ ਕਰਦੇ ਜਾਣ ਤੋਂ ਪਹਿਲਾਂ ਮੈਂ ਕਹਿੰਦਾ ਇੱਕ ਕਾਲ ਲੈਂਦੇ ਜਾਈਏ, ਆਹ ਲਾਸਟ ਕਾਲ ਆ ਵੀਰੋ, ਫਿਰ ਉਸ ਤੋਂ ਬਾਅਦ ਗੱਲ ਕਰਕੇ ਸਮਾਪਤੀ ਕਰਾਂਗੇ ਜੀ। ਵੀਰ ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਭਾਜੀ, ਦੋਨੋਂ ਭਾਜੀ ਨੂੰ
ਸਤਿ ਸ੍ਰੀ ਅਕਾਲ ਜੀ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ,
ਮੈਂ ਮੈਲਬਨ ਤੋਂ।
ਅੱਛਾ ਜੀ,
ਹਾਂਜੀ, ਤੇ ਤੁਸੀਂ ਮੇਰੇ ਕੁਐਸਚਨ ਦਾ ਆਨਸਰ ਦਿੱਤਾ ਜੀ, ਉਹਦੇ ਵੱਲ ਥੈਂਕ ਯੂ ਜੀ। ਮੈਂ ਪੁੱਛਿਆ ਸੀ ਆਸਟ੍ਰੇਲੀਅਨ ਪਾਸਪੋਰਟ ਬਾਰੇ ਜੀ।
ਅੱਛਾ ਜੀ,
ਮੇਰੇ ਮਨ ਚ
ਇੱਕ ਸ਼ੰਕਾ ਹੋ ਰਿਹਾ ਹੈ। ਹਾਂਜੀ,
ਮੇਰੇ ਮਨ ਚ ਇੱਕ ਸ਼ੰਕਾ ਹੈ ਜੀ, ਮੈਂ ਕੁਲਵੀਰ ਸਿੰਘ ਕੌੜਾ ਦੀ ਬੁੱਕ ਪੜ੍ਹੀ ਸੀ, ਸਿੱਖ ਵੀ ਨਿਕਲਿਆ ਗਿਆ ਜੀ, ਠੀਕ ਹੈ ਜੀ, ਤੇ ਮੈਂ ਕਈ ਸਾਲ ਪਹਿਲੇ ਪੜ੍ਹਦੀ ਸੀ, ਮੈਨੂੰ ਇਹ ਸ਼ੰਕਾ ਹੈ ਕਿ ਬੰਦੀ ਛੋੜ ਦਿਵਸ ਜੀ ਆਪਾਂ ਦੀਵਾਲੀ ਨਾਲ ਹੀ ਕਿਉਂ ਮਨਾਉਂਦੇ, ਤਾਂ ਇਹ ਜੇ ਤੁਹਾਡੇ ਕੋਲ ਕੋਈ ਆਨਸਰ ਹੋਵੇ ਜਵਾਬ ਇਹਦਾ ਜ਼ਰੂਰ ਮੈਨੂੰ ਆਨਸਰ ਦੇਣਾ ਜੀ, ਜੇ ਹੋ ਸਕੇ ਤਾਂ ਜੀ। ਥੈਂਕ ਯੂ ਭਾਜੀ, ਪ੍ਰੋਗਰਾਮ ਬੜਾ ਵਧੀਆ ਸੀ ਭਾਜੀ, ਓਕੇ
ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ। ਤੇ ਖੈਰ, ਤੇ ਆਰ ਸੀ ਹੁਣੀ ਕਹਿ ਰਹੇ ਆ ਗੁੱਡ ਪੁਆਇੰਟ, ਇੰਦਰਜੀਤ ਉਹਨਾਂ ਦਾ ਲਾਈਕ ਕਰ ਰਹੇ ਆਰ ਸੀ ਹੁਣੀ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ। ਗੁਰਸੇਵ ਸਿੰਘ ਜੀ, ਹੁਣ ਪਾਓ ਚਾਨਣਾ ਦੇ ਜਾਂਦੇ, ਤੇ ਲੰਗਰ ਬਾਰੇ ਵੀ ਦੱਸੋ।
ਲੰਗਰ ਬਾਰੇ ਚਲੋ ਹੁਣ ਸਮਾਪਤੀ ਵੱਲ ਆ, ਤੇ ਹੁਣ ਐਂਡ ਚ ਆਹੀ ਹੈ ਕਿ ਲੰਗਰ ਦੀ ਗੱਲ ਏਦਾਂ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਅਸੀਂ ਪੰਜਾਬੀ ਆ ਨਾ, ਅਸੀਂ ਇੱਕ ਟੀਮ ਵਰਕ ਹੁਣ ਸਾਡਾ ਸਿਰਫ ਉੱਥੇ ਰਹਿ ਗਿਆ ਲੰਗਰ ਦੇ ਵਿੱਚ, ਠੀਕ ਹੈ, ਇਹ ਸਾਡਾ ਸੁਭਾਅ ਬਣ ਗਿਆ। ਜੇਕਰ ਅਸੀਂ ਇਹ ਵੀ ਬੰਦ ਕਰਤਾ, ਸਾਡੀ ਟੀਮ ਵਰਕ ਸਾਡਾ ਸੁਭਾਅ ਜਾਂਦਾ ਲੱਗਣਾ, ਠੀਕ ਹੈ ਜੀ। ਜੇਕਰ ਅਸੀਂ ਸੋਚਦੇ ਹਾਂ ਕਿ ਬਹੁਤੇ ਖਾਣ ਆਉਂਦੇ, ਜੇਕਰ ਸਾਡੇ 100 ਬੰਦੇ ਮਗਰ ਇੱਕ ਭੁੱਖੇ ਦਾ ਢਿੱਡ ਵੀ ਭਰ ਰਿਹਾ, ਫਿਰ ਵੀ ਆਪਣਾ ਲੰਗਰ ਸਫਲ ਆ, ਠੀਕ ਹੈ ਜੀ। ਉਹਨੂੰ ਤਰਤੀਬ ਦੇ ਦਿਓ, ਬਹੁਤਾ ਜ਼ਿਆਦਾ ਖਲਾਰਾ ਨਾ ਪਾਓ। ਗੁਰਦੁਆਰਿਆਂ ਦੇ ਵਿੱਚ ਵੀ ਹੈਲਥੀ ਫੂਡ ਰੱਖੀਏ, ਠੀਕ ਹੈ, ਨਾ ਕਿ ਅਸੀਂ ਅੰਦਰ ਗੱਲ ਚੱਲ ਰਹੀ ਹੋਵੇ ਕਿ ਆਪਣੀ ਸਿਹਤ ਦਾ ਵਿਚਾਰ ਰੱਖੋ, ਕਿਉਂ ਸਾਡਾ ਗੁਰੂ ਗਿਆਨ ਆ, ਸ਼ਬਦ ਗੁਰੂ ਆ, ਠੀਕ ਹੈ ਜੀ, ਤੇ ਅਸੀਂ ਬਾਹਰ ਉੱਥੇ ਪਕੌੜੇ ਤੜ ਰਹੇ ਹਾਂ, ਕੈਸਟਰੋਲ ਵਧਾ ਰਹੇ ਹਾਂ ਆਪਣਾ, ਹੈਲਥੀ ਫੂਡ ਰੱਖੀਏ, ਲੰਗਰ ਬੰਦ ਕਰਨ ਲੈਣਾ ਸੋਲੂਸ਼ਨ ਨਹੀਂ ਆ। ਅਸੀਂ ਸਭ ਕਾਸੇ ਤੋਂ ਜਾਂਦੇ ਲੱਗਾਂਗੇ ਜੇਕਰ ਅਸੀਂ ਇਹ ਚੀਜ਼ਾਂ ਛੋਟੀਆਂ ਛੋਟੀਆਂ ਕਰਕੇ ਛੱਡਣ ਲੱਗ ਗਏ, ਕਿਉਂਕਿ ਜਿੱਦਾਂ ਕਿ ਹੁਣ ਆਹ ਗੱਲ ਕੀਤੀ ਹੈ ਕਿ ਅਸੀਂ ਬੰਦੀ ਦੀ ਛੋੜ ਕਿਉਂ ਮਨਾਉਂਦੇ ਹਾਂ ਦੀਵਾਲੀ ਨਾਲ, ਬਹੁਤ ਬੜਾ ਵਿਸ਼ਾ ਆ ਨਾ ਕਿ ਸਾਡੀ ਰਲਗੰਢ ਹੋਈ ਹੋਈ ਆ ਤਰੀਕਾਂ ਦੀ, ਕੈਲੰਡਰਾਂ ਦੇ ਹਿਸਾਬ ਨਾਲ, ਠੀਕ ਹੈ ਜੀ। ਅਸੀਂ ਛੋਟੀਆਂ ਛੋਟੀਆਂ ਗੱਲਾਂ ਜੇਕਰ ਛੱਡਣ ਲੱਗ ਪਏ, ਠੀਕ ਹੈ ਜੀ, ਫਿਰ ਅਸੀਂ ਸਾਰੇ ਕਾਸੇ ਤੋਂ ਜਾਂਦੇ ਲੱਗਾਂਗੇ। ਇਸ ਕਰਕੇ ਲੰਗਰ ਬੰਦ ਕਰ ਦੇਣਾ ਕਲਚਰਲ ਪ੍ਰੋਗਰਾਮ ਤੇ ਸਮਾਧਾਨੀ, ਤੁਸੀਂ ਦੇਖ ਲਓ ਹੋਰ ਕਮਿਊਨਿਟੀ ਆ। ਮੈਂ ਆਸਟ੍ਰੇਲੀਆ ਦੀ ਗੱਲ ਕਰੂੰਗਾ, ਤੇ ਮੈਨੂੰ ਅਮਰਦੀਪ ਸਿੱਧੂ ਦੀ ਬਹੁਤ ਸੋਹਣੀ ਗੱਲ ਲੱਗੀ ਸੀਗੀ, ਉਹ ਗੇਮਸ ਦੀ ਗੱਲ ਚੱਲਦੀ ਸੀ, ਉਹ ਕਹਿੰਦੇ ਲੰਗਰ ਲਾਇਓ, ਲੰਗਰ ਨੂੰ ਆਉਂਦੇ ਨਾ, ਤੇ ਉਹਨੇ ਬਹੁਤ ਸੋਹਣਾ ਜਵਾਬ ਦਿੱਤਾ ਸੀਗਾ, ਕਹਿੰਦੇ ਵੀ ਤੁਸੀਂ ਆਹ ਦੇਖੋ ਕਿ ਇੱਕ ਸਾਡੇ ਜਿੰਨੇ ਵੀ ਇਕੱਠੇ ਹੁੰਦੇ ਆਸਟ੍ਰੇਲੀਆ ਭਾਰਤ ਵਿੱਚ ਜਾਂ ਹੋਰ ਕੰਟਰੀਜ਼ ਤੋਂ ਆਉਂਦੇ ਸਿੱਖ ਗੇਮਸ ਤੇ ਨਾ, ਉਹ ਮੋਟਰਸ 'ਚ ਘੱਟ ਤੇ ਇੱਕ ਦੂਜੇ ਕੋਲ ਜਾ ਕੇ ਜ਼ਿਆਦਾ ਰਹਿੰਦੇ ਆ, ਠੀਕ ਹੈ ਜੀ। ਆਹ ਸਾਡੀ ਅਪਣਾਤਵ ਆ, ਅਸੀਂ ਲੰਗਰ ਇੱਕ ਫੂਡ ਪੇਸ਼ ਕਰਨਾ ਬਹੁਤ ਬੜਾ ਸੱਭਿਆਚਾਰ ਆ, ਅਸੀਂ ਜਾਣੇ ਅਣਜਾਣੇ 'ਚ ਇਹਨੂੰ ਛੱਡਣਾ ਨਹੀਂ ਆ, ਠੀਕ ਹੈ ਜੀ। ਪਰ ਹਾਂ, ਤਰਤੀਬ ਦੇ ਲਈ ਥੋੜੀ ਜਿਹੀ ਲੋੜ ਆ, ਥੋੜੀ ਜਿਹੀ ਚੇਂਜ ਦੀ ਲੋੜ ਜ਼ਰੂਰ ਆ, ਪਰ ਐਂ ਨਹੀਂ ਕਹਿ ਸਕਦੇ ਕਿ ਛੱਡ ਦਿਓ ਕਿ ਲੰਗਰ ਖਾਣ ਜਾਂਦੇ ਆ। ਸੋ ਅਸੀਂ ਇਹ ਚੀਜ਼ ਤੋਂ ਗੌਰ ਕਰੀਏ, ਤੇ ਉਹੀ ਐਜੂਕੇਸ਼ਨ 'ਚ ਹੀ ਆ ਜਾਂਦਾ ਸਾਡਾ ਕਿ ਆਹ ਵੀ ਸਾਨੂੰ ਦੱਸਣਾ ਚਾਹੀਦਾ ਕਿ ਲੰਗਰ ਕਿੱਦਾਂ ਦਾ ਹੋਣਾ ਚਾਹੀਦਾ, ਕਿਸ ਤਰ੍ਹਾਂ ਪੇਸ਼ ਕਰਨਾ ਤੇ ਲੰਗਰ ਦੇ ਵਿੱਚ ਕੀ ਹੋਣਾ ਚਾਹੀਦਾ, ਇਸ ਬਾਰੇ ਗੱਲ ਨਹੀਂ ਕਰਦੇ। ਈਵਨ ਗੱਲਾਂ ਤਾਂ ਗੁਰਦੁਆਰਾ ਸਾਹਿਬ 'ਚ ਹੋਣੀਆਂ ਚਾਹੀਦੀਆਂ ਜਿੱਥੇ ਗਿਆਨ ਵੰਡਿਆ ਜਾਂਦਾ ਆ। ਤੇ ਦੂਜੀ ਅਸੀਂ ਗੱਲ, ਉਹ ਵੀਰ ਨੇ ਚਲੋ ਬੰਦੀ ਛੋੜਦੀਆਂ ਸਾਨੂੰ ਪਹਿਲੇ ਮੁਬਾਰਕਾਂ ਦੇ ਦਿੱਤੀਆਂ, ਦੀਵਾਲੀ ਵਾਲਿਆਂ ਨੂੰ ਦੀਵਾਲੀ ਮੁਬਾਰਕ, ਤੇ ਆਪਣਿਆਂ ਨੂੰ ਆਹ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਜੀ। ਦਲਜੀਤ ਸਿੰਘ ਜੀ
ਜੀ, ਤੇ ਦੋਸਤੋ, ਤਿਉਹਾਰ ਕੋਈ ਵੀ ਹੋਵੇ, ਚਾਹੇ ਦੀਵਾਲੀ ਹੋਵੇ ਤੇ ਚਾਹੇ ਬੰਦੀ ਛੋੜ ਹੋਵੇ, ਗੱਲ ਇਹ ਆ ਵੀ ਪਿਆਰ ਆਪਾਂ ਸਿੱਖਣਾ, ਕਿਉਂਕਿ ਤਿਉਹਾਰ ਜਿਹੜੇ ਆ ਪਿਆਰ ਵਧਾਉਂਦੇ ਆ। ਈਦ ਹੋਵੇ, ਦੀਵਾਲੀ ਹੋਵੇ, ਲੋਹੜੀ ਹੋਵੇ, ਸਾਡੇ ਸਾਰਿਆਂ ਦੇ ਸਾਂਝੇ ਆ, ਆਪਾਂ ਸਾਰਿਆਂ ਦੇ ਵਿੱਚ ਭਾਈਚਾਰਾ ਵਧਾਉਣਾ ਆ। ਇਹੀ ਇੱਕ ਸੰਦੇਸ਼ ਆ, ਇਹੀ ਇੱਕ ਜੇ ਕਹਿ ਲਓ ਕਿ ਆਪਣਾ ਅੱਤ ਭਰਿਆ ਸਾਡਾ ਜੀਵਨ ਆ। ਤੇ ਖੈਰ, ਹੁਣ ਆਪਣਾ ਪ੍ਰੋਗਰਾਮ ਸਮਾਪਤੀ ਵੱਲ ਆ, ਟਾਈਮ ਖਤਮ ਹੋ ਗਿਆ। ਤੇ ਦੋਸਤੋ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ। ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਆਪਾਂ ਕੋਈ ਨੀ, ਫੇਰ ਅਗਲੀ ਵਾਰ ਨੂੰ ਤੁਸੀਂ ਸੁਝਾਅ ਦਿਓ, ਆਪਾਂ ਉਹਦੇ ਉੱਤੇ ਗੱਲ ਜਿਹੜੀ ਆ ਕਰ ਸਕਦੇ ਆ ਉਸ ਮੁੱਦੇ ਦੇ ਉੱਤੇ। ਤੇ ਹੁਣ ਇਜਾਜ਼ਤ ਦਿਓ, ਆਪਣਾ ਖਿਆਲ ਰੱਖਿਓ, ਤੇ ਮਿਲਦੇ ਆ ਜੀ ਅਗਲੇ ਵੀਕ। ਰੱਬ ਰਾਖਾ।
ਹਾਂਜੀ।
हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
पीते कभी कभी यूं जाम बदल जाते हैं, पीते पीते कभी कभी यूं जाम बदल जाते हैं, जाम बदल जाते हैं, जाम बदल जाते हैं, हर काम बदल जाते हैं, लोगों के नाम बदल जाते हैं, लोगों के नाम बदल जाते हैं, पीते पीते कभी कभी यो जाम बदल जाते हैं। Oh.